ਕਰਮ ਸਤਿਕਾਰ ਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗ ਜੀ ਰਸਨਾ ਪਵਿੱਤਰ ਕਰੋ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮਪੁਰਾ ਫੂਲ ਵਿੱਚ ਤਿੰਨ ਰੋਜ਼ਾ ਮਹਾਨ ਗੁਰਮਤਿ ਸਮਾਗਮ ਜੋ ਰੱਖਿਆ ਗਿਆ ਅੱਜ ਆਪਾਂ ਦੂਸਰੇ ਦਿਨ ਰਾਤਰੀ ਦੇ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ ਬੜੀ ਵੱਡੀ ਗਿਣਤੀ ਵਿੱਚ ਆਪ ਪਹੁੰਚੇ ਹੋ ਔਰ ਪਹੁੰਚ ਰਹੇ ਵੀ ਹੋ ਆਉਣ ਵਾਲਿਆਂ ਨੂੰ ਬੇਨਤੀ ਹੈ ਬਈ ਜਿੱਥੇ ਜਿੱਥੇ ਜਗ੍ਹਾ ਮਿਲੇ ਪੰਜ ਚਾਰ ਮਿੰਟਾਂ ਦੇ ਵਿੱਚ ਵਿੱਚ ਮੱਥਾ ਟੇਕ ਕੇ ਬੈਠ ਜਾਓ ਜਿੰਨਾ ਕੁ ਸਮਾਂ ਸਾਡੇ ਪਾਸ ਹੈ ਮਨ ਬਿਰਤੀ ਇਕਾਗਰ ਕਰਕੇ ਬੈਠੀ ਤਾਂ ਹੀ ਸਾਡਾ ਰਲ ਮਿਲ ਬੈਠਣ ਦਾ ਲਾਭ ਹੈ ਜੇ ਕੁਝ ਪੱਲੇ ਪਵੇ ਜਦੋਂ ਗਿਣਤੀ ਵੱਡੀ ਵਿੱਚ ਸੰਗਤ ਜੁੜਦੀ ਹੈ ਨਾ ਉਦੋਂ ਫਿਰ ਟਿਕਾਅ ਬਣਾਉਣਾ ਬੜਾ ਮੁਸ਼ਕਲ ਹੋ ਜਾਂਦਾ ਤੇ ਸਾਰੇ ਹੀ ਆਪਣੀ ਜ਼ਿੰਮੇਵਾਰੀ ਨੂੰ ਸਮਝਿਓ ਵੀ ਆਪਾਂ ਦੂਰੋਂ ਦੂਰੋਂ ਸਫ਼ਰ ਕਰਕੇ ਆਏ ਬੜੇ ਪਿਆਰ ਨਾਲ ਕਈ ਬਹੁਤ ਚਿਰ ਤੋਂ ਉਡੀਕਦੇ ਹੁੰਦੇ ਆ ਕਿ ਪ੍ਰੋਗਰਾਮ ਹੋਵੇ ਉਤਸ਼ਾਹ ਵੀ ਹੁੰਦਾ ਕਈਆਂ ਦੇ ਮਨ ਵਿੱਚ ਤੇ ਆਪਾਂ ਕੋਸ਼ਿਸ਼ ਕਰੀਏ ਕਿ ਇਕਾਗਰਤਾ ਜ਼ਰੂਰ ਬਣੇ ਸੋ ਸਤਿਗੁਰੂ ਜੀ ਨੇ ਮਹਾਨ ਮਹਾਨ ਇਹ ਬਖਸ਼ਿਸ਼ ਸਾਡੇ ਤੇ ਕੀਤੀ ਹੈ ਤੇ ਇਹਨੂੰ ਸੰਭਾਲਣਾ ਸਾਨੂੰ ਸਾਰਿਆਂ ਨੂੰ ਚਾਹੀਦਾ ਬਰਸਾਤ ਤੇ ਹਰ ਜਗ੍ਹਾ ਪੈਂਦੀ ਹੈ ਜਿਹੜਾ ਭਾਂਡਾ ਮੂਧਾ ਪਿਆ ਖਾਲੀ ਰਹਿ ਜਾਂਦਾ ਹੈ ਜਿਹਦਾ ਮੂੰਹ ਆਕਾਸ਼ ਵੱਲ ਹੁੰਦਾ ਉਹ ਭਾਂਡਾ ਭਰ ਜਾਂਦਾ ਹੈ ਇਸੇ ਤਰ੍ਹਾਂ ਸਤਿਗੁਰੂ ਜੀ ਦੀ ਬਾਣੀ ਦਾ ਮੇਘ ਤੇ ਹਰ ਜਗ੍ਹਾ ਹੀ ਵਰਸਦਾ ਨਾ ਜਿਵੇਂ ਪਾਣੀ ਵਰਸਦਾ ਇੱਦਾਂ ਹੀ ਬਾਣੀ ਦਾ ਮੀਂਹ ਵੀ ਪੈਂਦਾ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਕਹਿੰਦੇ ਅੰਮ੍ਰਿਤ ਦਾ ਮੀਂਹ ਹੈ ਮਨ ਪੀਵੈ ਸੁਣ ਸ਼ਬਦ ਵਿਚਾਰ ਮਨ ਸ਼ਬਦ ਦੀ ਵਿਚਾਰ ਜਦੋਂ ਸੁਣਦਾ ਫਿਰ ਪੀਂਦਾ ਹੈ ਮਨ ਸ਼ਬਦ ਦੀ ਵਿਚਾਰ ਜਦੋਂ ਸੁਣਦਾ ਉਦੋਂ ਅੰਮ੍ਰਿਤ ਪੀਂਦਾ ਭਾਈ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਬੋਲ ਕੇ ਪੜ੍ਹ ਦਿਓ ਭਾਈ ਇਕਾਗਰਤਾ ਨਾਲ ਛੇਤੀ ਛੇਤੀ ਨਮਸਕਾਰ ਕਰੋ ਤੇ ਆਪੋ ਆਪਣੀ ਜਗ੍ਹਾ ਤੇ ਬੈਠ ਜਾਈਏ ਤਾਂ ਜੋ ਜਲਦੀ ਆਪਣਾ ਟਿਕਾ ਬਣ ਜਾਵੇ ਹਾਂਜੀ
ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ
ਬਸ ਅੰਦਰ ਜਿਹੜੀ ਈਰਖਾ ਦੀ ਜਲਨ ਹੈ ਜਾਂ ਚਿੰਤਾ ਹਰ ਵੇਲੇ ਲੱਗੀ ਰਹਿੰਦੀ ਹੈ ਵਕਾਰਾਂ ਦੀ ਜਿਹੜੀ ਜਲਨ ਹੈ ਉਹ ਖਤਮ ਹੋ ਜਾਣੀ ਹੈ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀ ਸੰਗਤ ਵਿੱਚ ਆ ਕੇ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਲੰਤ ਜਮ ਤਰਾਸ ਮਟਾਈ ਸੰਗਤ ਵਿੱਚ ਆ ਕੇ ਸਤਿਗੁਰ ਜੀ ਦੀ ਬਾਣੀ ਸੁਣਦੇ ਹਾਂ ਜਿਵੇਂ ਜਿਵੇਂ ਸਾਡਾ ਮਨ ਸੁਣਦਾ ਹੈ ਫਿਰ ਮਨ ਪੀਂਦਾ ਹੈ ਤੇ ਜਦੋਂ ਮਨ ਗੁਰਬਾਣੀ ਦੀ ਵਿਚਾਰ ਸੁਣਦਾ ਹੈ ਉਦੋਂ ਹੀ ਅੰਮ੍ਰਿਤ ਛਕਦਾ ਹੈ ਜਿੰਨਾ ਗੁਰਬਾਣੀ ਮਨ ਭਾਈਆ ਅੰਮ੍ਰਿਤ ਛਕ ਛਕੇ ਅੰਮ੍ਰਿਤ ਉਦੋਂ ਛਕਦਾ ਹੈ ਜਦੋਂ ਮਨ ਅੰਮ੍ਰਿਤ ਪੀਂਦਾ ਸਮਝ ਲਓ ਗਿਆਨ ਲੈਂਦਾ ਹੈ ਉਦੋਂ ਅੰਮ੍ਰਿਤ ਛਕਦਾ ਹੈ ਟਿਕ ਕੇ ਜਦੋਂ ਆਪਾਂ ਸਤਿਗੁਰ ਜੀ ਦੀ ਬਾਣੀ ਦੀ ਵਿਚਾਰ ਸੁਣਦੇ ਸਮਝਦੇ ਹਾਂ ਉਹਦੇ ਨਾਲ ਫਿਰ ਮਨ ਮਜ਼ਬੂਤ ਹੁੰਦਾ ਹੈ ਜਿਵੇਂ ਤਨ ਨੂੰ ਖੁਰਾਕ ਨਾ ਮਿਲੇ ਤੇ ਤਨ ਕਮਜ਼ੋਰ ਪੈ ਜਾਂਦਾ ਹੈ ਇਸੇ ਤਰ੍ਹਾਂ ਜਦੋਂ ਸਾਡੇ ਮਨ ਨੂੰ ਸੱਚ ਦੀ ਗਿਆਨ ਦੀ ਖੁਰਾਕ ਨਹੀਂ ਮਿਲਦੀ ਫਿਰ ਸਾਡਾ ਮਨ ਵੀ ਕਮਜ਼ੋਰ ਪੈ ਜਾਂਦਾ ਹੈ। ਤੇ ਜਿਹੜੇ ਬੰਦੇ ਨੂੰ ਤਨ ਦੀ ਖੁਰਾਕ ਨਾ ਮਿਲੀ ਹੋਵੇ ਮਾੜਾ ਜਿਹਾ ਧੱਕਾ ਮਾਰੋ ਉਹਦੇ ਡਿੱਗ ਜਾਂਦਾ ਮਾੜਾ ਜਿਹਾ, ਕਿਉਂਕਿ ਕਮਜ਼ੋਰ ਬਹੁਤ ਹੈ, ਖੁਰਾਕ ਹੀ ਨਹੀਂ ਮਿਲੀ। ਜਦੋਂ ਗਿਆਨ ਨਾ ਮਿਲਿਆ ਹੋਵੇ, ਸਮਝ ਨਾ ਮਿਲੀ ਹੋਵੇ, ਫਿਰ ਬੜੀ ਛੇਤੀ ਡਿੱਗ ਜਾਂਦਾ, ਡਾਵਾਂ ਡੋਲ ਜਿਹਾ ਰਹਿੰਦਾ, ਮਨ ਸਥਿਰ ਨਹੀਂ ਹੁੰਦਾ, ਟਿਕਦਾ ਨਹੀਂ। ਡੋਲਦਾ ਕਿਉਂ ਹੈ? ਕਿਉਂਕਿ ਖੁਰਾਕ ਨਹੀਂ ਮਿਲਦੀ। ਗਿਆਨ ਮਿਲੇ, ਸਮਝ ਮਿਲੇ, ਅਕਲ ਮਿਲੇ ਤੇ ਮਨ ਮਜ਼ਬੂਤ ਹੋਵੇ ਤੇ ਐਡਾ ਕਮਜ਼ੋਰ ਹੋ ਜਾਂਦਾ ਬਿੱਲੀਆਂ ਤੋਂ ਵੀ ਡਰਦਾ। ਬਿੱਲੀ ਲੰਘ ਜੇ ਤੇ ਰਾਹ ਬਦਲ ਲੈਂਦਾ, ਕਹਿੰਦਾ ਖਤਰਾ, ਰਾਹ ਅੱਜ ਨਹੀਂ ਜਾਣਾ, ਕਹਿੰਦੇ ਕੰਮ ਅੱਜ ਨਹੀਂ ਜਾਣਾ, ਕਹਿੰਦੇ ਬਿੱਲੀ ਰਾਹ ਕੱਟ ਗਈ। ਇੰਨਾ ਡਰੋਕਲ ਹੈ, ਤੁਰੇ ਜਾਂਦੇ ਨੂੰ ਕਿਸੇ ਨੇ ਆਵਾਜ਼ ਮਾਰਤੀ ਤਾਂ ਡਰ ਜਾਂਦਾ ਹੈ। ਨਿੱਕੀਆਂ ਨਿੱਕੀਆਂ ਗੱਲਾਂ ਦੇ ਫਿਰ ਵਹਿਮ ਕਰਦਾ ਹੈ। ਕਿਉਂ ਕਰਦਾ? ਕਿਉਂਕਿ ਡਰਿਆ ਹੋਇਆ ਹੈ, ਹਰ ਵੇਲੇ ਡਰਦਾ ਰਹਿੰਦਾ, ਘਬਰਾਉਂਦਾ ਰਹਿੰਦਾ। ਸੋ ਜਦੋਂ ਮਨ ਨੂੰ ਮਨ ਦੀ ਖੁਰਾਕ ਦੇਣੀ ਆਪਾਂ ਸ਼ੁਰੂ ਕਰਾਂਗੇ, ਇਹ ਮਨ ਸਾਡਾ ਅੰਮ੍ਰਿਤ ਪੀਣ ਲੱਗੇਗਾ, ਫਿਰ ਅਸਲ ਵਿੱਚ ਇਹਨੇ ਅੰਦਰੋਂ ਮਜ਼ਬੂਤ ਹੋ ਜਾਣਾ ਹੈ, ਅੰਦਰੋਂ ਕਾਇਮ ਹੋ ਜਾਣਾ। ਇਸ ਕਰਕੇ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਅਸਲੀ ਮੈਥਡ ਜੁਗਤ ਫਿਰ ਮਿਲ ਜਾਂਦੀ ਹੈ। ਜ਼ਿੰਦਗੀ ਜਿਉਣ ਦਾ ਚੱਜ ਆ ਜਾਂਦਾ, ਜੁਗਤ ਸਮਝ ਆ ਜਾਂਦੀ ਹੈ। ਹਾ ਸੰਨਿਆਂ ਖੇ ਲੰਦਿਆਂ ਪਹਿ ਲੰਦਿਆਂ ਖਾ ਬੰਦਿਆਂ ਵਿੱਚੇ ਹੋਵੇ ਮੁਕਤ, ਇਹੋ ਜਿਹੇ ਤਰੀਕੇ ਗੁਰੂ ਸਾਹਿਬ ਦੱਸ ਦਿੰਦੇ ਹੈ। ਇਦਾਂ ਦਾ ਸੋਹਣਾ ਢੰਗ ਜਿਉਣ ਦਾ ਗੁਰੂ ਜੀ ਦੱਸ ਦਿੰਦੇ ਨੇ। ਹੱਸਦਿਆਂ ਖੇਡਦਿਆਂ ਖਾਂਦਿਆਂ ਪੀਂਦਿਆਂ ਘਰ ਦੇ ਕੰਮ ਕਾਰ ਕਰਦਿਆਂ ਵਿੱਚੇ ਹੀ ਬੰਦਾ ਮੁਕਤ ਹੋ ਜਾਂਦਾ। ਨਹੀਂ ਤੇ ਪੁਰਾਣੇ ਵੇਲਿਆਂ ਵਿੱਚ ਇਹ ਕਿਹਾ ਗਿਆ ਸੀ ਕਿ ਘਰ ਬਾਰ ਤਿਆਗਣਾ ਪੈਂਦਾ ਹੈ, ਜੰਗਲਾਂ 'ਚ ਜਾਣਾ ਪੈਂਦਾ ਹੈ, ਪਹਾੜਾਂ 'ਤੇ ਚੜ੍ਹਨਾ ਪੈਂਦਾ ਹੈ, ਪਰਿਵਾਰ ਬੱਚੇ ਛੱਡਣੇ ਪੈਂਦੇ ਹੈ, ਸਿਰ 'ਚ ਸਵਾਹ ਪਾਉਣੀ ਪੈਂਦੀ ਹੈ, ਧੂਣੇ ਲਾਉਣੇ ਪੈਂਦੇ ਹੈ, ਸਰੀਰ ਨੂੰ ਕਸ਼ਟ ਦੇਣੇ ਪੈਂਦੇ ਹੈ ਤਾਂ ਜਾ ਕੇ ਰੱਬ ਮਿਲਦਾ। ਬੜੇ ਤਰੀਕੇ ਲੋਕਾਂ ਨੇ ਰੱਬ ਨੂੰ ਮਿਲਣ ਵਾਸਤੇ ਦੱਸੇ ਵੀ ਇਦਾਂ ਕਰੋ ਆਹ ਕਰੋ, ਪਰ ਜਦੋਂ ਸਤਿਗੁਰੂ ਸੱਚਾ ਗੁਰੂ ਮਿਲ ਜਾਵੇ ਫਿਰ ਸੌਖਾ ਜਿਹਾ ਤਰੀਕਾ ਸਾਨੂੰ ਗੁਰੂ ਸਾਹਿਬ ਦੱਸ ਦਿੰਦੇ ਆ। ਆਪਾਂ ਹੱਸਦਿਆਂ ਖੇਡਦਿਆਂ ਪਰਿਵਾਰ ਵਿੱਚ ਰਹਿੰਦਿਆਂ ਬੱਚੇ ਪਾਲਦਿਆਂ ਪਾਲਦਿਆਂ ਹੀ ਸੌਖਾ ਤਰੀਕਾ ਹੈ। ਨਾਮਾ ਕਹੇ ਤਲੋਚਨਾ, ਪੜੋ ਮੁਖ ਤੇ ਰਾਮ ਸੰਭਾਲ, ਹੱਥ ਪਾਓ ਕਰ ਕਾਮ, ਸਭ ਹੱਥਾਂ ਪੈਰਾਂ ਨਾਲ ਕੰਮ ਕਰੀ ਚੱਲੋ। ਹਾਂਜੀ,
ਨਾਮਾ ਕਹੇ ਤਲੋਚਨਾ, ਮੁਖ ਤੇ ਰਾਮ ਸੰਭਾਲ, ਹੱਥ ਪਾਓ ਕਰ ਕਾਮ, ਸਭ ਚੀਤ ਨਿਰੰਜਨ ਨਾ।
ਹੱਥਾਂ ਪੈਰਾਂ ਨਾਲ ਸਾਰੇ ਕੰਮ ਕਰੀ ਚੱਲੋ ਤੇ ਚਿੱਤ ਕਹਿੰਦੇ ਮਾਲਕ ਨਾਲ ਜੋੜ ਕੇ ਰੱਖੋ, ਪਰਮਾਤਮਾ ਨਾਲ ਚਿੱਤ ਜੋੜ ਕੇ ਰੱਖੋ, ਹੱਥਾਂ ਪੈਰਾਂ ਨਾਲ ਕੰਮ ਕਰੀ ਚੱਲੋ। ਹੁਣ ਇਹ ਇਸ਼ਾਰਾ ਕਮਾਲ ਦਾ ਨਹੀਂ ਵੀ ਜਿਹਦਾ ਪਰਮਾਤਮਾ ਨਾਲ ਚਿੱਤ ਜੁੜ ਗਿਆ ਹੱਥਾਂ ਪੈਰਾਂ ਨਾਲ ਉਹਨੇ ਗਲਤ ਕੰਮ ਕਰਨਾ ਹੀ ਨਹੀਂ। ਆਖੋ ਸਤਨਾਮ
ਸ੍ਰੀ ਵਾਹ।
ਹੱਥਾਂ ਪੈਰਾਂ ਨਾਲ ਗਲਤ ਕੰਮ ਕੌਣ ਕਰਦੇ ਆ ਜੀ? ਜਿਨ੍ਹਾਂ ਦਾ ਚਿੱਤ ਰੱਬ ਨਾਲ ਨਹੀਂ ਜੁੜਿਆ। ਜਿਹੜੇ ਬੰਦੇ ਦਾ ਪਰਮਾਤਮਾ ਨਾਲ ਚਿੱਤ ਜੁੜ ਗਿਆ ਉਹਨੇ ਹੱਥਾਂ ਪੈਰਾਂ ਨਾਲ ਤੇ ਗਲਤ ਕੰਮ ਕਰਨਾ ਹੀ ਨਹੀਂ। ਕੋਈ ਕੁਛ ਮਾੜਾ ਥੋੜਾ ਕਰੇਗਾ, ਗਲਤ ਕੰਮ ਥੋੜਾ ਕਰੇਗਾ। ਕੋਈ ਪਰਮਾਤਮਾ ਨੂੰ ਨੇੜੇ ਸਮਝਦਾ, ਨਿਕਟ ਬੁੱਝੇ, ਸੋ ਬੁਰਾ ਕਿਉਂ ਕਰੇ? ਗਲਤ ਕੰਮ ਕਿਉਂ ਕਰੇਗਾ ਜਿਹੜਾ ਬੰਦਾ ਰੱਬ ਨੂੰ ਨੇੜੇ ਸਮਝਦਾ, ਜਿਹੜਾ ਹਰ ਵੇਲੇ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝਦਾ? ਇਸ ਕਰਕੇ ਸੌਖਾ ਤਰੀਕਾ ਸਾਨੂੰ ਸਾਡੇ ਗੁਰੂ ਸਾਹਿਬ ਨੇ ਦੱਸਿਆ, ਭਾਈ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝੋ। ਹਰ ਜਗ੍ਹਾ ਪਰਮਾਤਮਾ ਹੈ, ਮਾਲਕ ਹਰ ਥਾਂ ਤੇ ਰਹਿੰਦਾ, ਉਹਦੇ ਨਾਲ ਚਿੱਤ ਜੋੜੋ। ਪਰਮਾਤਮਾ ਨਾਲ ਜਿਹਦਾ ਚਿੱਤ ਜੁੜਿਆ ਹੋਵੇ ਹੱਥਾਂ ਪੈਰਾਂ ਨਾਲ ਕੋਈ ਗਲਤ ਕੰਮ ਨਹੀਂ ਕਰ ਸਕਦਾ। ਫਿਰ ਉਹ ਕਿੱਡਾ ਸੌਖਾ ਤਰੀਕਾ ਦੱਸਿਆ, ਸਾਡੀ ਜ਼ਿੰਦਗੀ ਬੰਦਗੀ ਬਣ ਜਾਂਦੀ ਹੈ। ਅਸੀਂ ਜਿਹੜਾ ਵੀ ਕੰਮ ਕਰਦੇ ਹਾਂ ਫਿਰ ਬੰਦਗੀ ਬਣ ਜਾਂਦਾ ਹੈ, ਜਿਹੜਾ ਵੀ ਕੰਮ ਕਰਦੇ ਹਾਂ ਬੰਦਗੀ। ਕੋਈ ਸਪੈਸ਼ਲ ਬਹਿਣ ਦੀ ਲੋੜ ਨਹੀਂ ਪੈਣੀ। ਜਦੋਂ ਸਤਿਗੁਰੂ ਦੇ ਗੁਣਾਂ ਦੀ ਸਮਝ ਆ ਗਈ, ਸਤਿਗੁਰੂ ਜੀ ਦੇ ਪਰਮਾਤਮਾ ਦੇ ਗੁਣ ਜਦੋਂ ਸਾਡੀ ਜ਼ਿੰਦਗੀ ਵਿੱਚ ਆ ਜਾਣਗੇ ਤੇ ਫਿਰ ਭਾਈ ਸਾਡੀ ਜ਼ਿੰਦਗੀ ਬੰਦਗੀ ਬਣ ਜਾਂਦੀ ਹੈ। ਜਦੋਂ ਟਰੈਕਟਰ ਚਲਾਉਣਾ ਹੈ ਬਈ, ਕਿਸੇ ਦੀ ਵੱਟ ਨਹੀਂ ਵੱਢਣੀ, ਉਹ ਟਰੈਕਟਰ ਤੇ ਬੈਠਾ ਵੀ ਸਮਾਧੀ 'ਚ ਬੈਠਾ ਹੈ। ਅੱਖਾਂ ਖੁੱਲੀਆਂ ਨੇ ਕੰਮ ਕਾਰ ਕਰਦਾ ਹੈ ਪਰ ਚਿੱਤ ਪਰਮਾਤਮਾ ਨਾਲ ਜੁੜਿਆ ਹੋਇਆ ਹੈ ਵੀ ਮੇਰਾ ਮਾਲਕ ਤੇ ਵੇਖਦਾ ਜੇ ਕੋਈ ਨਹੀਂ ਵੇਖਦਾ ਵੀ ਕਿਸੇ ਦੀ ਵੱਟ ਨਹੀਂ ਵੱਢਣੀ ਦੁੱਧ 'ਚ ਪਾਣੀ ਪਾ ਕੇ ਨਹੀਂ ਵੇਚਣਾ ਕਿਸੇ ਦੀ ਸਿਹਤ ਨਾਲ ਖਿਲਵਾੜ ਨਹੀਂ ਕਰਨਾ ਕਿਸੇ ਨਾਲ ਧੋਖਾ ਨਹੀਂ ਕਰਨਾ ਪਰਮਾਤਮਾ ਨੂੰ ਨੇੜੇ ਸਮਝਣ ਵਾਲਾ ਹਰ ਕੰਮ ਰੱਬ ਦੇ ਭੈ ਵਿੱਚ ਕਰਦਾ ਹੈ ਤੇ ਰੱਬ ਦੇ ਭੈ ਵਿੱਚ ਕੀਤਾ ਹੋਇਆ ਹਰੇਕ ਕੰਮ ਹੀ ਬੰਦਗੀ ਬਣ ਜਾਂਦਾ ਹੈ ਭਾਈ ਰੱਬ ਤੋਂ ਡਰ ਕੇ ਕੀਤਾ ਹੋਇਆ ਹਰੇਕ ਕੰਮ ਬੰਦਗੀ ਹੈ ਹਰ ਕੰਮ ਬੰਦਗੀ ਹੈ ਪਰਮਾਤਮਾ ਤੋਂ ਡਰ ਕੇ ਟਰੈਕਟਰ ਦੀ ਸੀਟ ਤੇ ਬਹਿ ਡਰ ਰੱਖ ਅੰਦਰ ਡਰ ਵੀ ਇਦਾਂ ਦਾ ਨਹੀਂ ਜਿੱਦਾਂ ਦਾ ਦੁਸ਼ਮਣ ਦਾ ਡਰ ਹੁੰਦਾ ਹੈ ਇਦਾਂ ਦਾ ਡਰ ਜਿਵੇਂ ਮਾਂ ਪਿਓ ਦਾ ਡਰ ਹੁੰਦਾ ਡਰ ਡਰ ਵਿੱਚ ਵੀ ਫਰਕ ਹੈ ਇੱਕ ਤੇ ਦੁਸ਼ਮਣ ਦਾ ਡਰ ਹੈ ਇੱਕ ਪਿਓ ਦਾ ਵੀ ਡਰ ਹੁੰਦਾ ਨਿਆਣਿਆਂ ਨੂੰ ਪਰ ਉਹ ਪਿਆਰ ਵਾਲਾ ਮਿੱਠਾ ਡਰ ਹੈ ਇਹਨੂੰ ਕਹਿੰਦੇ ਨੇ ਨਿਰਮਲ ਭਉ ਇੱਕ ਤੇ ਭਉ ਹੈ ਨਾ ਡਰ ਹੈ ਇੱਕ ਨਿਰਮਲ ਭਉ ਵੀ ਹੈ ਸ਼ੁੱਧ ਭਉ ਵੀ ਹੁੰਦਾ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ ਪਰਮਾਤਮਾ ਨੂੰ ਹਰ ਵੇਲੇ ਹਾਜ਼ਰ ਨਾਜ਼ਰ ਸਮਝਣਾ ਤੇ ਪਰਮਾਤਮਾ ਦੀ ਹਜ਼ੂਰੀ ਵਿੱਚ ਰਹਿਣਾ ਰੱਬ ਤੋਂ ਦੁਸ਼ਮਣ ਵਾਂਗੂ ਨਹੀਂ ਡਰਨਾ ਜਿਵੇਂ ਦੁਸ਼ਮਣ ਤੋਂ ਡਰਦਾ ਬੰਦਾ ਏਦਾਂ ਰੱਬ ਤੋਂ ਨਹੀਂ ਡਰਨਾ ਰੱਬ ਦਾ ਭੈ ਏਦਾਂ ਮੰਨਣਾ ਜਿਵੇਂ ਮਾਤਾ ਪਿਤਾ ਦਾ ਭੈ ਹੁੰਦਾ ਪਿਆਰ ਵਾਲਾ ਭੈ ਮੰਨਣਾ ਸਤਿਕਾਰ ਕਰਦਿਆਂ ਹੋਇਆਂ ਜਿਵੇਂ ਹੁਣ ਵੇਖੋ ਨਾ ਮਾਂ ਪਿਓ ਦਾ ਤੁਸੀਂ ਸਤਿਕਾਰ ਕਰਦੇ ਹੋ ਤੇ ਸਤਿਕਾਰ ਕਰਦੇ ਹੀ ਸੋਚਦੇ ਹੋ ਨਾ ਵੀ ਮੇਰੇ ਮਾਂ ਪਿਓ ਦੇ ਨਾਮ ਨੂੰ ਦਾਗ ਨਾ ਲੱਗੇ ਮੇਰੇ ਮਾਂ ਪਿਓ ਭਾਵੇਂ ਮੇਰੇ ਕੋਲ ਨਹੀਂ ਕੋਈ ਬੱਚੀ ਨੂੰ ਚੰਡੀਗੜ੍ਹ ਪੜ੍ਹਨ ਪਾ ਦਿੰਦਾ ਹੈ ਕੋਈ ਆਪਣੇ ਬੱਚੇ ਨੂੰ ਦੂਰ ਪੜ੍ਹਨ ਵਾਸਤੇ ਭੇਜ ਦਿੰਦਾ ਹੈ ਤੇ ਅਗਲਾ ਇਦਾਂ ਜੇ ਮਾਂ ਪਿਓ ਤੋਂ ਡਰਦੇ ਰੱਖਦੇ ਹੀ ਨੇ ਵੀ ਮੇਰੇ ਮਾਂ ਪਿਓ ਚੱਲ ਮੇਰੇ ਕੋਲ ਨਹੀਂ ਪਰ ਉਹਨਾਂ ਦਾ ਸਤਿਕਾਰ ਕਰਦੇ ਨੇ ਬੱਚੇ ਵੀ ਉਹਨਾਂ ਦੀ ਪੱਗ ਨੂੰ ਦਾਗ ਨਾ ਲੱਗ ਜੇ ਮੈਂ ਆਪਣੀ ਜ਼ਿੰਦਗੀ ਵਿੱਚ ਕੋਈ ਗਲਤੀ ਨਾ ਕਰਾਂ ਇਸ ਕਰਕੇ ਇਹਨੂੰ ਭਾਈ ਨਿਰਮਲ ਭਉ ਕਹਿੰਦੇ ਆ ਰੱਬ ਦਾ ਸਾਡੇ ਅੰਦਰ ਨਿਰਮਲ ਭਉ ਚਾਹੀਦਾ ਨਿਰਮਲ ਭਉ ਹਰ ਵੇਲੇ ਹਾਜ਼ਰ ਸਮਝੀਏ ਬੇਨਤੀ ਕਰਾਂਗਾ ਰਾਹ ਵਿੱਚ ਹੀ ਸੰਗਤ ਚਲੋ ਨਾਲੇ ਜਗ੍ਹਾ ਕੰਮ ਆ ਜਾਏਗੀ ਸਾਰੇ ਰਸਤੇ ਦੇ ਵਿੱਚ ਜਿੱਥੇ ਖੜੇ ਹੋ ਭਾਈ ਭੈਣਾਂ ਭੈਣਾਂ ਵਾਲੇ ਪਾਸੇ ਬਹਿ ਜਾਣ ਸਿੰਘ ਸਿੰਘਾਂ ਵਾਲੇ ਪਾਸੇ ਬੈਠ ਜਾਓ ਤੇ ਕਿਰਪਾ ਇਹ ਰੱਖਿਓ ਵੀ ਆਵਾਜ਼ ਨਹੀਂ ਕੋਈ ਆਉਣੀ ਚਾਹੀਦੀ ਸਟੇਜ ਤੱਕ ਰੌਲਾ ਨਾ ਕੋਈ ਪਵੇ ਪਹਿਰੇਦਾਰ ਵੀਰ ਵੀ ਸਾਰੇ ਸਿੰਘ ਵੀ ਸਾਰੇ ਕਿਰਪਾ ਕਰਕੇ ਬੈਠੋ ਆਪਾਂ ਇਕਾਗਰਤਾ ਬਣਾ ਕੇ ਜੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਆਪਾਂ ਨੂੰ ਸਮਝਾਉਂਦੇ ਆ ਆਪਾਂ ਸਾਰੇ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਹੀ ਫਾਇਦਾ ਸੰਗਤ ਵਿੱਚ ਆਉਣ ਦਾ ਦੂਰੋਂ ਦੂਰੋਂ ਚੱਲ ਕੇ ਆਏ ਆ ਕੁਝ ਲਾਭ ਮਿਲੇ ਸੰਗਤੇ ਜੇਬਾ ਨਾਲ ਨਾਮ ਜਪੀਏ ਪਿਆਰਿਓ ਜੇਬਾ ਨਾਲ ਨਾਮ ਜਪੀਏ ਸੰਗਤੇ 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 ਜੇਬਾ ਨਾਲ ਨਾਮ ਜਪੀਏ ਕੰਨੀ ਸੁਣੀਏ ਗੁਰਾਂ ਦੀ ਬਾਣੀ ਸੁਣੀਏ ਗੁਰਾਂ ਦੀ ਬਾਣੀ ਸੁਣੀਏ ਗੁਰਾਂ ਦੀ ਬਾਣੀ ਕੰਨੀ ਸੁਣੀਏ ਗੁਰਾਂ ਦੀ ਬਾਣੀ ਕੰਨੀ ਸੁਣੀਏ ਗੁਰਾਂ ਦੀ ਬਾਣੀ ਕੰਨੀ ਸੁਣੀਏ ਗੁਰਾਂ ਦੀ ਬਾਣੀ ਸੁਣੀਏ ਗੁਰਾਂ ਦੀ ਬਾਣੀ ਸੁਣੀਏ ਸਾਹਿਬ ਦੀ ਬਾਣੀ ਸੁਣੀਏ ਗੁਰਾਂ ਦੀ ਬਾਣੀ ਸੁਣੀਏ ਸਾਹਿਬ ਦੀ ਬਾਣੀ ਸੁਣੀਏ ਗੁਰਾਂ ਦੀ ਬਾਣੀ ਸੁਣੀਏ ਸਾਹਿਬ ਦੀ ਬਾਣੀ ਕੰਨੀ ਸੁਣੀਏ ਸੁਣੀਏ ਗੁਰਾਂ ਦੀ ਬਾਣੀ ਸੁਣੀਏ ਗੁਰਾਂ ਦੀ ਬਾਣੀ ਕੰਨੀ ਸੁਣੀਏ ਗੁਰਾਂ ਦੀ ਬਾਣੀ ਕੰਨੀ ਸੁਣੀਏ ਗੁਰਾਂ ਦੀ ਬਾਣੀ ਕੰਨੀ ਸੁਣੀਏ ਗੁਰਾਂ ਦੀ ਬਾਣੀ ਵਾ 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 ਸੰਗਤੇ ਜੇਬਾ ਨਾਲ ਨਾਮ ਜਪੀਏ
ਸਭਾ ਨਾਲ ਨਾਮ ਜਪੀਏ ਸਭ ਤੇ ਨਾਲ ਨਾਮ ਜਪੀਏ ਸਭ ਤੇ ਨਾਲ ਨਾਮ ਜਪੀਏ ਸੰਗ ਤੇ ਜੀਵਾ ਨਾਲ ਨਾਮ ਜਪੀਏ ਸੰਗ ਤੇ ਜੀਵਾ ਨਾਲ ਨਾਮ ਜਪੀਏ
ਅੰਤਰ ਗੁਰੇ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਵੇਖਣਾ ਸਰਵਣੀ ਸੁਣਨਾ ਸਤਿਗੁਰ ਸੇਤੀ ਦਰਗਹਿ ਪਾਈਏ ਠਾਉ ਐਦਾਂ ਫਿਰ ਸ਼ੁਰੂਆਤ ਕਰੀਏ ਨਾ ਜਿਵੇਂ ਕੰਨਾਂ ਨਾਲ ਸੁਣੀਏ ਜੀਵ ਨਾਲ ਬੋਲੀਏ ਜ਼ਿੰਦਗੀ ਸੋਹਣੀ ਬਣ ਸਕਦੀ ਪਰਮਾਤਮਾ ਦੇ ਭਰੋਸੇ ਗੁਰੂ ਜੀ ਦੀ ਬਾਣੀ ਦੇ ਨਾਲ ਇੱਕ ਵਾਰੀ ਇਹਨਾਂ ਗਿਆਨ ਇੰਦਰੀਆਂ ਨੂੰ ਕਰਮ ਇੰਦਰੀਆਂ ਨੂੰ ਜੋੜੀਏ ਤੇ ਸਹੀ ਇੱਕ ਵਾਰੀ ਭਰੋਸਾ ਜਿਹਾ ਕਰਕੇ ਪਰਿਵਾਰ ਆਪਣਾ ਬੇੜੇ ਤੇ ਚਾੜ ਕੇ ਤੇ ਵੇਖੋ ਪਰਮਾਤਮਾ ਦੇ ਬੇੜੇ ਤੇ ਇੱਕ ਵਾਰੀ ਵਿਸ਼ਵਾਸ ਕਰਕੇ ਭਰੋਸਾ ਜਿਹਾ ਕਰਕੇ ਚਾੜੋ ਕਹਿੰਦੇ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਜਿਹੜਾ ਹੈ ਤੇ ਪਰਮਾਤਮਾ ਮਾਲਕ ਹਰ ਜਗ੍ਹਾ ਹੀ ਹੈ ਲਓ ਹੁਣ ਸਾਰੇ ਬਹਿ ਗਏ ਟਿਕ ਕੇ ਹੁਣ ਕਿਰਪਾ ਰੱਖਿਓ ਬਈ ਹੁਣ ਨਾ ਕਿਸੇ ਪਾਸਿਓ ਕੋਈ ਹਿਲਜੁਲ ਹੋਵੇ ਮਾੜਾ ਜਿਹਾ ਧਿਆਨ ਟਿਕੇ ਹੁਣ ਧਿਆਨ ਰੱਖਿਓ ਜਰਾ ਇੱਕ ਇੱਕ ਗੱਲ ਸਮਝਣ ਦੀ ਕੋਸ਼ਿਸ਼ ਕਰਿਓ ਵਿਸ਼ਵਾਸ ਕਰਕੇ ਇੱਕ ਵਾਰੀ ਬੇੜੇ ਚਾੜ ਕੇ ਤੇ ਵੇਖੀਏ ਜਿਵੇਂ ਆਪਾਂ ਬਚਨ ਪੜ੍ਹਦੇ ਹਾਂ ਵੀ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਮੈਂ ਮੇਰਿਆ ਮਾਲਕਾ ਭਰੋਸਾ ਜਿਹਾ ਕਰਕੇ ਨਾ ਭਗਤ ਕਬੀਰ ਸਾਹਿਬ ਕਹਿੰਦੇ ਮੈਂ ਇਹ ਪਰਿਵਾਰ ਬੇੜੇ ਚਾੜਤਾ ਤੇਰੇ ਆਪਾਂ ਵੀ ਹੁਣ ਸਾਰੇ ਜਣੇ ਪੜ੍ਹਦੇ ਹਾਂ ਵੀ ਇੱਦਾਂ ਬੋਲ ਕੇ ਤੇ ਕਹਿੰਦੇ ਨੇ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਪਰ ਪਰਿਵਾਰ ਕਿਹੜਾ ਹੈ ਉਹ ਨਹੀਂ ਧੀਆਂ ਪੁੱਤ ਸਾਡੇ ਰਿਸ਼ਤੇਦਾਰ ਉਸ ਪਰਿਵਾਰ ਦੀ ਗੱਲ ਨਹੀਂ ਇੱਥੇ ਇੱਥੇ ਸਾਡੇ ਕਰਮ ਇੰਦਰੇ ਸਾਡੇ ਗਿਆਨ ਇੰਦਰੇ ਇਹਦਾ ਅਰਥ ਇਹ ਹੈ ਵੀ ਭਗਤ ਕਬੀਰ ਸਾਹਿਬ ਐਂ ਕਹਿੰਦੇ ਹੈ ਵੀ ਮਾਲਕ ਜੀ ਮੈਂ ਕੰਨਾਂ ਨਾਲ ਗੁਰਬਾਣੀ ਭਾਵ ਸੱਚ ਨੂੰ ਸੁਣਨਾ ਸ਼ੁਰੂ ਕਰਤਾ ਜੀਵ ਨਾਲ ਮੈਂ ਸੱਚ ਬੋਲਣਾ ਸ਼ੁਰੂ ਕਰਤਾ ਅੱਖਾਂ ਨਾਲ ਮੈਂ ਚੰਗਾ ਵੇਖਣਾ ਸ਼ੁਰੂ ਕਰਤਾ ਹੱਥਾਂ ਪੈਰਾਂ ਨਾਲ ਮੈਂ ਚੰਗੇ ਕੰਮ ਕਰਨੇ ਸ਼ੁਰੂ ਕਰਤੇ ਮੇਰੇ ਮਾਲਕ ਜੀ ਮੈਂ ਸਾਰਾ ਪਰਿਵਾਰ ਤੇਰੇ ਭਰੋਸੇ ਤੇ ਬੇੜੇ ਚਾੜਦਾ ਸੱਚ ਦੇ ਵੇੜੇ ਨਾਮ ਦੇ ਵੇੜੇ ਚਾੜਨਾ ਸੱਚ ਦੇ ਵੇੜੇ ਚਾੜਤਾ ਵੀ ਲਾਤੇ ਚੰਗੇ ਪਾਸੇ ਤੇ ਮੈਂ ਸੁਣਿਆ ਹੈ ਵੀ ਜਿਹੜਾ ਇਹ ਪਰਿਵਾਰ ਜਿਹੜਾ ਬੰਦਾ ਵੀ ਇਸ ਪਰਿਵਾਰ ਨੂੰ ਤੇਰੇ ਬੇੜੇ ਚਾੜ ਦਿੰਦਾ ਹੈ ਅੱਗੇ ਫਿਰ ਤੂੰ ਆਪੇ ਹੀ ਸਿਰੇ ਲਾ ਦਿੰਦਾ ਜਿਹੜਾ ਵੀ ਚਾੜ ਦਿੰਦਾ ਨਾ ਤੇਰੇ ਤੇ ਭਰੋਸਾ ਜਿਹਾ ਕਰਕੇ ਕਹਿੰਦੇ ਅੱਗੇ ਫਿਰ ਖਿੱਚ ਕੇ ਲੈ ਜਾਂਦਾ ਹੈ ਉਹਦੀ ਸੁਰਤ ਨੂੰ ਪਰਮਾਤਮਾ ਨਾਲ ਜੁੜ ਜਾਂਦਾ ਉਹ ਜਿਹੜਾ ਇਹ ਬੇੜੇ ਤੇ ਚਾੜ ਦੇਵੇ ਇੱਕ ਵਾਰੀ ਭਰੋਸਾ ਕਰਕੇ ਗੁਰਬਾਣੀ ਚ ਲਿਖਿਆ ਜਿਵੇਂ ਆਪਾਂ ਵੀ ਵਿਸ਼ਵਾਸ ਕਰ ਲਈਏ ਅੱਜ ਤੋਂ ਵੀ ਲੈ ਵੀ ਅੱਜ ਤੋਂ ਬਾਅਦ ਕੰਨਾਂ ਨਾਲ ਚੰਗਾ ਸੁਣਨਾ ਹੈ ਜੀਭ ਨਾਲ ਸਹੀ ਬੋਲਣਾ ਹੈ ਅੱਖਾਂ ਨਾਲ ਸਹੀ ਵੇਖਣਾ ਚੰਗਾ ਵੇਖਣਾ ਗਲਤ ਨਹੀਂ ਵੇਖਣਾ ਮਾੜੇ ਭਾਵ ਵਿੱਚ ਕਿਸੇ ਨੂੰ ਵੇਖਣਾ ਨਹੀਂ ਕੰਨਾਂ ਨਾਲ ਗਲਤ ਸੁਣਨਾ ਨਹੀਂ ਜੀਭ ਨਾਲ ਮਾੜਾ ਬੋਲਣਾ ਨਹੀਂ ਲੈ ਹੱਥਾਂ ਪੈਰਾਂ ਨਾਲ ਗਲਤ ਕੰਮ ਨਹੀਂ ਕੋਈ ਕਰਨਾ ਇੱਕ ਵਾਰੀ ਬੇੜੇ ਚਾੜ ਕੇ ਵੇਖੋ ਭਗਤ ਕਬੀਰ ਸਾਹਿਬ ਕਹਿੰਦੇ ਮੇਰੀਏ ਜਿੰਦੇ ਜੇ ਤੇਰਾ ਜੀ ਕਰਦਾ ਨਾ ਰੱਬ ਨੂੰ ਮਿਲਣ ਨੂੰ ਰੱਬ ਤੇ ਹਰ ਜਗ੍ਹਾ ਹੀ ਹਾਜ਼ਰ ਨਾਜ਼ਰ ਹੈ ਤੇਰੇ ਤੋਂ ਦੂਰੀ ਕਿਉਂ ਬਣੀ ਪਈ ਹੈ ਪਰਮਾਤਮਾ ਤੇ ਹਰ ਜਗ੍ਹਾ ਹੀ ਹੈ ਤੇਰੇ ਤੋਂ ਦੂਰੀ ਕਿਉਂ ਹੈ ਭਲਾ ਤੈਨੂੰ ਦੂਰ ਦੂਰ ਕਿਉਂ ਜਾਪਦਾ ਹੈ ਇਹ ਪ੍ਰੋਬਲਮ ਇਹ ਹੈ ਵੀ ਸੁਰਤ ਨੂੰ ਪਰਮਾਤਮਾ ਵਿੱਚ ਲੀਨ ਕਰਨਾ ਸੀ ਪਰ ਆਹ ਜਿਹੜਾ ਕੰਮ ਤੈਨੂੰ ਕਰਨਾ ਪੈਣਾ ਇੱਕ ਵਾਰੀ ਆ ਸਾਰੇ ਗਿਆਨ ਇੰਦਰੇ ਕਰਮ ਇੰਦਰੇ ਬੇੜੇ ਚਾੜਨੇ ਪੈਣਗੇ ਇੱਕ ਵਾਰੀ ਕਰਤੇ ਸਹੀ ਜਰਾ ਉੱਥੇ ਫਿਰ ਆਪਾਂ ਪੜ੍ਹਦੇ ਹਾਂ ਜਿਵੇਂ ਭਗਤ ਜੀ ਦਾ ਬਚਨ ਹੈ ਰਾਮ ਜਪੋ ਜੀ ਐਸੇ ਐਸੇ ਮੇਰੀਏ ਜਿੰਦੇ ਜੀ ਐਦਾਂ ਕਰ ਫਿਰ ਐਦਾਂ ਆ ਬੇੜੇ ਚਾੜ ਮੇਰੀਏ ਜਿੰਦੇ ਜੇ ਰੱਬ ਨੂੰ ਮਿਲਣਾ ਬੜੇ ਮੇਰੇ ਵੀਰ ਭਰਾ ਭੈਣਾਂ ਇਦਾਂ ਦੇ ਹੈ ਜਿਹੜੇ ਕਹਿੰਦੇ ਆ ਪਰਮਾਤਮਾ ਨੂੰ ਅਸੀਂ ਮਿਲਣਾ ਵੈਸੇ ਤੇ ਬਹੁਤਿਆਂ ਦੀ ਇੱਛਾ ਹੀ ਨਹੀਂ ਹੈ ਮਕਸਦ ਨਹੀਂ ਸਾਡਾ ਸਾਡਾ ਮਕਸਦ ਕੀ ਹੈ ਜੀ ਧੰਦਾ ਧਰਮ ਸਾਡਾ ਕਨਸੈਪਟ ਨਹੀਂ ਹੈ, ਧਰਮ ਸਾਡਾ ਵਿਸ਼ਾ ਨਹੀਂ। ਸਾਡਾ ਵਿਸ਼ਾ ਕੀ ਹੈ? ਧੰਦਾ। ਦੋ ਗੱਲਾਂ ਸਮਝਿਓ ਕਿਰਪਾ ਕਰਕੇ, ਹੁਣ ਹਾਜ਼ਰ ਹੋ ਕੇ ਕਿਰਪਾ ਕਰਕੇ ਸਮਝਿਓ। ਜੇ ਕਲਿੱਕ ਕਰਦੀ ਹੈ ਤੁਹਾਡੇ ਗੱਲ, ਇਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਨੇ ਦੋ ਤਰ੍ਹਾਂ ਦੇ ਬੰਦੇ ਨੇ, ਇੱਕ ਧੰਦਾ ਕਰਨ ਵਾਲੇ, ਇੱਕ ਧਰਮੀ। ਇੱਕ ਤੇ ਗੁਰੂ ਜੀ ਦੇ ਕੋਲ ਇਸ ਕਰਕੇ ਆਉਂਦੇ ਐ, ਇਸ ਪਾਸੇ ਇਸ ਲਈ ਲੱਗੇ ਐ ਵੀ ਪਰਮਾਤਮਾ ਨੂੰ ਮਿਲਣਾ। ਇੱਕ ਬੰਦੇ ਉਹ ਆ ਜਿਹੜੇ ਸਿਰਫ ਇਸ ਲਈ ਰੱਬ ਵਾਲੇ ਪਾਸੇ ਲੱਗਦੇ ਐ, ਗੁਰਦੁਆਰੇ ਜਾਣਾ ਸ਼ੁਰੂ ਕਰਦੇ ਐ, ਜਾਂ ਕਿਸੇ ਵੀ ਧਰਮ ਵਿੱਚ ਪੱਕੇ ਹੁੰਦੇ ਐ, ਕਿਸੇ ਬਾਬੇ ਕੋਲ ਜਾਂਦੇ ਐ, ਕਿਸੇ ਡੇਰੇ ਤੇ ਜਾਂਦੇ ਐ, ਕੋਈ ਕਿਤੇ ਜਾਂਦਾ ਹੈ, ਕੋਈ ਕਿਤੇ ਜਾਂਦਾ ਹੈ, ਕੋਈ ਗੁਰਦੁਆਰੇ ਜਾ ਕੇ ਅੰਮ੍ਰਿਤ ਛਕ ਲੈਂਦਾ ਹੈ। ਬਹੁਤਿਆਂ ਦਾ ਸਾਡੇ ਮਨ ਵਿੱਚ ਸਾਡੇ ਕੀ ਚੱਲਦਾ ਹੈ, ਆਪਾਂ ਇਹ ਸੋਚਦੇ ਹਾਂ ਵੀ ਚੱਲ ਯਾਰ ਕੰਮ ਸੈੱਟ ਹੋ ਜਾਣਗੇ ਤਾਂ ਮੈਂ ਅੰਮ੍ਰਿਤ ਛਕਣ ਲੱਗਿਆ, ਗੁਰੂ ਘਰ ਜਾਣ ਲੱਗਿਆ ਵੀ ਮੈਂ ਸੈੱਟ ਹੋ ਜੂ। ਕੋਈ ਕਹਿੰਦਾ ਮੇਰੀ ਸਿਹਤ ਠੀਕ ਹੋ ਜਾਏਗੀ, ਕੋਈ ਕਹਿੰਦਾ ਮੇਰੇ ਬੱਚੇ ਸੈੱਟ ਹੋ ਜਾਣਗੇ। ਇੱਕ ਬੰਦਾ ਉਹ ਹੈ ਜਿਹੜਾ ਗੁਰਬਾਣੀ ਤਾਂ ਪੜ੍ਹਦਾ ਹੈ ਵੀ ਮੈਨੂੰ ਹਰ ਥਾਂ ਜਿਹੜਾ ਪਰਮਾਤਮਾ ਹੈ ਮੇਰੇ ਤੋਂ, ਮੇਰੀ ਸੁਰਤ ਤੋਂ ਦੂਰ ਕਿਉਂ ਹੈ, ਮੈਨੂੰ ਪਰਮਾਤਮਾ ਦਾ ਮਲਾਪ ਹੋਵੇ, ਮੇਰੀ ਪਰਮਾਤਮਾ ਵਿੱਚ ਇੱਕ ਮਿਕਤਾ ਹੋਵੇ, ਮੇਰੀ ਮਾਲਕ ਦੇ ਵਿੱਚ ਸਮਾਈ ਹੋਵੇ, ਮੈਨੂੰ ਪਰਮਾਤਮਾ ਫੀਲ ਹੋਵੇ। ਹਾਜ਼ਰ ਹੈ ਜਿਹੜਾ, ਮੈਂ ਹਰ ਵੇਲੇ ਉਸ ਹਾਜ਼ਰ ਦੀ ਹਜ਼ੂਰੀ ਵਿੱਚ ਰਵਾਂ। ਕੋਈ ਕੋਈ ਬੰਦਾ ਹੈ ਜੀ ਜਿਹੜਾ ਇਦਾਂ ਸੋਚਦਾ ਹੈ, ਤੇ ਗੁਰੂ ਜੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਹੈ ਵੀ ਜਿਹੜਾ ਬੰਦਾ ਇਦਾਂ ਸੋਚਦਾ ਹੈ ਉਹਦੇ ਤੇ ਕਿਰਪਾ ਜ਼ਰੂਰ ਹੋ ਜਾਂਦੀ ਹੈ। ਜਿਹੜਾ ਇਹ ਸੋਚ ਕੇ ਆਵੇਗਾ ਨਾ, ਪੱਕੀ ਗੱਲ ਹੈ, ਇਹ ਗਰੰਟੀ ਹੈ। ਇੱਕ ਸ਼ਰਤ ਹੈ, ਉਹਨੂੰ ਗੁਰੂ ਸਹੀ ਮਿਲੇ, ਰਾਹ ਦੱਸਣ ਵਾਲਾ ਸਹੀ ਹੋਵੇ, ਤੇ ਇੱਛਾ ਹੋਵੇ ਪੂਰੀ ਵੀ ਮੈਂ ਪਰਮਾਤਮਾ ਨੂੰ ਮਿਲਣਾ ਹੈ। ਮਹਾਰਾਜ ਕਹਿੰਦੇ ਇਸ ਗੱਲ ਦੀ ਗਰੰਟੀ ਹੈ, ਉਹ ਜ਼ਰੂਰ ਮਿਲ ਜਾਏਗਾ। ਪਰ ਜਿਹੜਾ ਧੰਦਾ ਬਣਾ ਕੇ ਤੁਰਿਆ, ਪਹਿਲੇ ਦਿਨ ਤੋਂ ਹੀ ਧੰਦਾ ਲੈ ਕੇ ਤੁਰਦਾ ਹੈ, ਉਹਨੂੰ ਨਹੀਂ ਮਿਲਣਾ। ਜਿਹੜਾ ਇਹ ਸੋਚ ਕੇ ਆਇਆ ਸੀ ਵੀ ਮੇਰਾ ਆਹ ਕੰਮ ਬਣ ਜੂ, ਮੈਂ ਇਦਾਂ ਸੈੱਟ ਹੋ ਜੂ, ਕਹਿੰਦੇ ਉਹਦੇ ਤੇ ਨਹੀਂ ਕਿਰਪਾ ਹੋਣੀ, ਧੰਦੇ ਵਾਲਿਆਂ ਤੇ ਨਹੀਂ ਭਾਈ। ਸੱਚਮੁੱਚ ਜਿਹੜੇ ਧਰਮੀ ਨੇ, ਜਿਹੜੇ ਚਾਹੁੰਦੇ ਆ ਕਿ ਮੈਂ ਪਰਮਾਤਮਾ ਨੂੰ ਮਹਿਸੂਸ ਕਰਾਂ, ਉਹਦੇ ਧਰਮ ਨੂੰ, ਉਹਦੇ ਨਿਯਮ ਨੂੰ ਸਮਝਾਂ, ਉਹਨਾਂ ਤੇ ਕਿਰਪਾ ਜ਼ਰੂਰ ਹੋ ਜਾਂਦੀ ਹੈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ ਬਚਨ ਆਪਾਂ ਪੜ੍ਹਦੇ ਹਾਂ ਨਾ, ਲਓ ਹੁਣ ਪੜ੍ਹੀਏ। ਮਾਇਆ ਮਮਤਾ ਮੋਹਣੀ ਜਿਨ ਵਿੰਦੰਤਾ ਜਗ ਖਾਇਆ।
ਮਾਇਆ ਮਮਤਾ ਮੋਹਣੀ ਜਿਨ ਵਿੰਦੰਤਾ ਜਗ ਖਾਇਆ, ਮਨ ਮੁਖ ਖਾਦੇ ਗੁਰਮੁਖ ਉਬੋਰੇ, ਜਿਨੀ ਸੱਚ ਨਾਮ ਚਿਤ ਲਾਇਆ।
ਕਹਿੰਦੇ ਮਨ ਦੇ ਮਗਰ ਲੱਗਣ ਵਾਲਿਆਂ ਨੇ ਤੇ ਖਾਦੇ ਜਾਣਾ ਹੈ। ਜਿਨ੍ਹਾਂ ਨੇ ਗੁਰੂ ਤੋਂ ਅਕਲ ਲੈਣੀ ਸ਼ੁਰੂ ਕੀਤੀ ਬਚ ਗਏ, ਉਹ ਬਚ ਗਏ, ਦੂਜੇ ਨੇ ਨਹੀਂ ਬਚਣਾ। ਹੁਣ ਮਾਇਆ ਦਾ ਅਰਥ ਹੈ ਮਟੀਰੀਅਲ, ਹਰ ਪਾਸੇ ਮਟੀਰੀਅਲ ਹੀ ਮਟੀਰੀਅਲ। ਅੱਜ ਕੱਲ੍ਹ ਤੇ ਬਹੁਤ ਕੁਛ ਹੈ, ਖਿੱਚ ਪਾਉਂਦਾ ਸਾਨੂੰ, ਬੜਾ ਕੁਝ ਹੈ ਜਿਹੜੀ ਜਿਹੜੀ ਇਹ ਚੀਜ਼ਾਂ ਸਾਡੀ ਸੁਰਤ ਨੂੰ ਖਿੱਚਦੀਆਂ ਨੇ। ਅਮਰੀਕਾ ਤੇ ਬੰਦਾ ਮਟੀਰੀਅਲ ਇਕੱਠਾ ਕਰਨ ਲਈ ਗਿਆ ਹੈ ਵੀ ਚੱਲ ਯਾਰ ਕੋਠੀ ਪਾਵਾਂਗੇ, ਘਰ ਵਧੀਆ ਬਣਾਵਾਂਗੇ, ਚੱਲ ਦੁਬਈ ਨੂੰ ਚੱਲੀਏ, ਚੱਲ ਸਾਊਦੀ ਅਰਬ ਨੂੰ ਚੱਲੀਏ, ਚਲੋ ਅਮਰੀਕਾ ਨੂੰ ਚੱਲੀਏ, ਵਧੀਆ ਘਰ ਬਣਾਵਾਂਗੇ, ਵਧੀਆ ਕੋਠੀ ਬਣੂ। ਇਹ ਤੇ ਚਲੋ ਠੀਕ ਸੀ, ਇੱਥੇ ਤੇ ਗੁਰਦੁਆਰੇ ਵੀ ਤਾਂ ਹੀ ਜਾਂਦਾ, ਕਹਿੰਦੇ ਚੱਲ ਕੁਛ ਬਣ ਜੂ, ਆਖੋ ਸਤਨਾਮ। ਗੁਰਦੁਆਰੇ ਥੋੜਾ ਇਹਦੇ ਲਈ ਜਾਣਾ ਸੀ ਪਿਆਰਿਓ, ਗੁਰਦੁਆਰਾ ਸਾਹਿਬ ਅਸੀਂ ਇਹਦੇ ਲਈ ਥੋੜਾ ਜਾਣਾ ਸੀ, ਇੱਥੇ ਤੇ ਅਕਲ ਲੈਣ ਜਾਣਾ ਸੀ। ਕਹਿੰਦੇ ਮਾਇਆ ਜਿਹੜੀ ਹੈ ਨਾ, ਮਾਇਆ ਮਟੀਰੀਅਲ, ਕਹਿੰਦੇ ਬੰਦੇ ਨੂੰ ਇਹ ਮਾਇਆ ਖਾ ਕਦੋਂ ਲੈਂਦੀ ਹੈ ਪਤਾ ਵੀ ਨਹੀਂ ਲੱਗਦਾ। ਕਹਿੰਦੇ ਦੰਦ ਵੀ ਨਹੀਂ ਨਾ ਦਿਸਦੇ, ਥੋੜਾ ਆ ਵੀ ਕਦੋਂ ਖਾ ਗਈ, ਖਾ ਕੀ ਜਾਣਾ ਹੈ, ਇਹਨੇ ਤੇਰੀ ਸੁਰਤੀ ਖਾ ਜਾਣੀ ਅੰਦਰੋਂ। ਇੰਨੀ ਅਟੈਚਮੈਂਟ ਬੰਦਿਆਂ ਦੀ ਹੋਈ ਹੋਈ ਹੈ ਜੀ ਇੱਥੇ, ਰੱਬ ਵਾਲੇ ਪਾਸੇ ਪਰਮਾਤਮਾ ਵਾਲੇ ਪਾਸੇ ਸੁਰਤੀ ਕੋਈ ਨਹੀਂ ਲੱਗਦੀ। ਬੜੇ ਬੰਦਿਆਂ ਨਾਲ ਵਾਹ ਪੈਂਦੇ ਆ ਵੇਖੀਦਾ ਜੀ, ਬੜੇ ਬੜੇ ਅਮੀਰ ਬੰਦੇ ਦੁਨੀਆ 'ਚ ਵੇਖੇ ਆ, ਬਹੁਤ ਪੈਸੇ ਵਾਲੇ ਆ, ਵਿਰਲਿਆਂ ਨੂੰ ਛੱਡ ਕੇ, ਵਿਰਲਿਆਂ ਪੈਸੇ ਵਾਲਿਆਂ ਨੂੰ ਛੱਡ ਕੇ ਬਹੁਤੇ। ਜਦੋਂ ਤੁਸੀਂ ਇਦਾਂ ਬਹਿ ਕੇ ਗੱਲ ਸਟਾਰਟ ਕਰੋ ਵੀ ਪਰਮਾਤਮਾ ਜਾਂ ਉਹਨਾਂ ਦੀ ਸੁਰਤ ਇਸ ਪਾਸੇ ਜਾਂਦੀ ਹੋਈ ਨਹੀਂ, ਕਾਲੇ ਪੈ ਜਾਂਦੇ ਆ, ਅੱਖਾਂ ਜੀਆਂ ਹੋਰ ਤਰ੍ਹਾਂ ਲੱਗ ਜਾਣਗੀਆਂ ਕਰਨ, ਅਸਲ ਵੱਟੀਆਂ ਜੀਆਂ ਲੈਣ ਲੱਗ ਜਾਣਗੇ, ਸੁਸਤੀ ਜੀ ਪੈਣ ਲੱਗ ਜਾਏਗੀ, ਪਤਾ ਲੱਗ ਜਾਂਦਾ ਵੀ ਇਹਦਾ ਇਧਰਲੇ ਪਾਸੇ ਇੰਟਰਸਟ ਹੀ ਨਹੀਂ, 1% ਇੰਟਰਸਟ ਨਹੀਂ ਇਹਦਾ, ਖਾਧਾ ਪਿਆ ਬੰਦਾ ਅੰਦਰੋਂ। ਜਿਵੇਂ ਬਿਮਾਰੀ ਦਾ ਖਾਧਾ ਹੁੰਦਾ ਨਾ ਜੀ, ਬਿਮਾਰੀ ਲੱਗਦੀ ਹੈ ਬੰਦੇ ਨੂੰ ਤੇ ਅਗਲਾ ਕਹਿੰਦਾ ਲੱਗਦਾ ਹੀ ਹੈ ਵੀ ਮੇਰਾ ਸਰੀਰ ਲੱਗਦਾ ਹੀ ਹੈ ਤੈਨੂੰ, ਵੀ ਮੈਂ ਸਰੀਰ ਮੇਰਾ ਕਾਇਮ ਜਿਹਾ ਅੰਦਰੋਂ ਤੇ ਖਾਧਾ ਪਿਆ ਮੈਂ, ਬਿਮਾਰੀ ਖਾ ਗਈ ਮੈਨੂੰ ਅੰਦਰੋਂ। ਇਸੇ ਤਰ੍ਹਾਂ ਸੁਰਤ ਜਿਹੜੀ ਹੈ ਖਾਧੀ ਪਈ ਹੈ ਜੀ ਤੁਹਾਡੇ ਚ। ਕਈ ਬੰਦੇ ਮਾਫ਼ ਕਰਨਾ, ਆਪਣੇ ਚ ਇਹ ਇੰਟਰਸਟ ਹੁੰਦਾ ਉਹਨਾਂ, ਜਦੋਂ ਹੁਕਮਨਾਮਾ ਆਉਂਦਾ ਨਾ ਇਹ ਖਿੜ ਜਾਂਦੇ ਆ ਵੀ ਕੀ ਕਹਿਣਗੇ ਹੁਣ ਮਹਾਰਾਜ, ਸਹਿਜ ਪਾਠ ਕਰਨਗੇ ਇਹ ਖਿੜ ਕੇ ਪੜ੍ਹਦੇ ਆ ਜੀ, ਖਿੜ ਕੇ ਇਹ ਇੱਕ ਇੱਕ ਸ਼ਬਦ ਰਹਿ ਰਸ ਦਾ ਪਾਠ ਕਰਦਿਆਂ ਨੂੰ ਵੇਖਿਓ ਇੱਕ ਇੱਕ ਪਤਾ ਇਹ ਆਨੰਦ ਆਉਂਦਾ। ਜਪਜੀ ਸਾਹਿਬ ਸਵਾਦ ਨਾਲ ਪੜ੍ਹਦੇ ਆ, ਪੂਰਾ ਸਵਾਦ ਲੈਂਦੇ ਆ ਪੂਰਾ, ਤੇ ਕਈ ਖਾਧੇ ਪਏ। ਤੁਸੀਂ ਮਾੜੀ ਜੀ ਗੱਲ ਤੋਰ ਕੇ ਵੇਖੋ ਉਹਨਾਂ ਨਾਲ, ਇੱਧਰ ਨੂੰ ਤੁਰਨ ਲਈ ਤਾਕਤ ਹੀ ਹੈ ਨਹੀਂ ਉਹਨਾਂ ਵਿੱਚ। ਗੁਰਮੁਖੋ ਚੰਗੇ ਭਲੇ ਤਕੜੇ ਐ, ਮਾੜੇ ਪਾਸੇ ਜਾਣ ਲਈ ਸ਼ੇਰ ਨੇ, ਮਾੜੇ ਪਾਸੇ ਜਾਣ ਲਈ ਤੇ ਸ਼ੇਰ ਨੇ, ਸ਼ੇਰ ਇੱਧਰਲੇ ਪਾਸੇ ਨਹੀਂ ਜੀ ਲੱਗਣਾ ਉਹਨਾਂ ਨੂੰ ਬਿਲਕੁਲ ਹੀ। ਪਰ ਜਿਹੜੇ ਗੁਰਮੁਖ ਨੇ ਉਹ ਤੇ ਜਰਾ ਮਰਾ ਨਹਿ ਵਿਆਪਈ, ਵਡੇਪਾ ਤੇ ਕਹਿੰਦੇ ਉਹਨਾਂ 'ਚ ਹੁੰਦਾ ਹੀ ਨਹੀਂ, ਰੱਬ ਵਾਲੇ ਪਾਸੇ ਲੱਗਿਆ ਹੋਇਆ ਬੁੱਢਾ ਨਹੀਂ, ਇਹਦਾ ਮਤਲਬ ਬਾਹਰੋਂ ਬੁੱਢਾ ਨਹੀਂ ਹੁੰਦਾ ਭਾਈ, ਵੀ ਦਾੜੀ ਉਹਦੀ ਚਿੱਟੀ ਨਹੀਂ ਹੋਣੀ, ਸਰੀਰ ਉਹਦਾ ਨਹੀਂ ਨਹੀਂ, ਬਾਹਰੋਂ ਬੁੱਢਾ ਹੀ ਹੁੰਦਾ ਹੈ, ਅੰਦਰੋਂ ਉਹਦਾ ਉਤਸ਼ਾਹ ਨਹੀਂ ਮਰਦਾ, ਸਿੱਖਣ ਦਾ ਉਤਸ਼ਾਹ ਮਰਦਾ ਨਹੀਂ ਉਹਦੇ 'ਚ, ਉਹ ਸਾਰੀ ਜ਼ਿੰਦਗੀ ਸਿੱਖ ਦਾ ਹੀ ਰਹਿੰਦਾ ਹੈ, ਉਹਦਾ ਉਤਸ਼ਾਹ ਨਹੀਂ ਮਰਦਾ ਅੰਦਰੋਂ, ਵਡੇਪਾ ਜਿਹਾ ਉਹਦੇ ਚ ਆਉਂਦਾ ਹੀ ਨਹੀਂ, ਐਂ ਚਮਕ ਰਹਿੰਦੀ ਹੈ ਵੀ ਮਹਾਰਾਜ ਮਹਾਰਾਜ ਦੀ ਬਾਣੀ ਨੂੰ ਸਮਝੋ, ਸਿੱਖੋ, ਅਕਲ ਲਓ, ਅੰਦਰ ਇੱਕ ਸ਼ੌਂਕ ਹੈ, ਅੰਦਰ ਇੱਕ ਚਾਹ ਹੈ, ਅੰਦਰ ਇੱਕ ਉਤਸ਼ਾਹ ਹੈ ਉਹਨਾਂ ਦੇ ਰਹਿੰਦਾ। ਹੁਣ ਧਿਆਨ ਨਾਲ ਸੁਣਿਓ, ਕਹਿੰਦੇ ਖਾਧੇ ਪਏ ਹੈ ਜੀ ਬੰਦੇ, ਬਿਲਕੁਲ ਖਾਧੇ ਗਏ, ਹਰ ਵੇਲੇ ਉਹਨਾਂ ਦੀ ਸੁਰਤ ਵਿੱਚ ਐਂ ਚੱਲੀ ਜਾਂਦਾ ਵੀ ਹੋਰ ਕਿਵੇਂ ਆਊ ਯਾਰ, ਹੋਰ ਕਿਵੇਂ। ਵੇਖੋ ਮਾਇਆ ਸਭ ਨੂੰ ਚਾਹੀਦੀ ਹੈ, ਮਾਇਆ ਗੁਜਰਾਨ ਹੈ, ਲੋੜਾਂ ਮੁਤਾਬਕ ਚਾਹੀਦੀ ਹੈ ਸਾਨੂੰ ਸਾਰਿਆਂ ਨੂੰ, ਰੱਬ ਸਭ ਨੂੰ ਭਾਈ ਇਦਾਂ ਕਹਿ ਲਓ ਵੀ ਪਰਮਾਤਮਾ ਮਿਹਰ ਕਰੇ, ਹਰ ਬੰਦਾ ਕੰਮ ਕਰੇ ਤੇ ਹਰੇਕ ਬੰਦੇ ਦੀਆਂ ਲੋੜਾਂ ਪੂਰੀਆਂ ਹੋਣ, ਇਹ ਤੇ ਠੀਕ ਹੈ। ਪਰ ਜਦੋਂ ਬੰਦਾ ਜ਼ਿਆਦਾ ਫਸ ਜਾਂਦਾ ਇਹਨਾਂ ਚੀਜ਼ਾਂ ਦੇ ਵਿੱਚ, ਕਦੋਂ ਖਾਧਾ ਜਾਂਦਾ ਕਹਿੰਦੇ ਪਤਾ ਹੀ ਨਹੀਂ ਲੱਗਦਾ, ਮਾਇਆ ਬੰਦੇ ਨੂੰ ਕਦੋਂ ਉਹਨੂੰ ਅੰਦਰੋਂ ਖਾ ਜਾਂਦੀ ਹੈ ਕਹਿੰਦੇ ਪਤਾ ਨਹੀਂ ਲੱਗਦਾ, ਕਿਉਂਕਿ ਦੰਦ ਨਹੀਂ ਨਾ ਇਹਦੇ ਕਿਹੜਾ ਦਿਸਦੇ ਨੇ ਵੀ ਖਾਧਾ ਗਿਆ, ਖਾਧਾ ਜਾਂਦਾ ਪਤਾ ਹੀ ਨਹੀਂ ਲੱਗਦਾ। ਫਿਰ ਹੁਣ ਪੜੀਏ ਮਾਇਆ ਮਮਤਾ ਮੋਹਣੀ,
ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ, ਮਨ ਮੁਖ ਖਾਦੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿਤ ਲਾਇਆ।
ਜਿਨ੍ਹਾਂ ਦਾ ਪਰਮਾਤਮਾ ਨਾਲ ਅਸਲ ਨਾਲ ਸੱਚ ਨਾਲ ਪਿਆਰ ਪੈ ਗਿਆ ਨਾ, ਜਿਨ੍ਹਾਂ ਦਾ ਉਹ ਨਹੀਂ ਕਹਿੰਦੇ ਖਾਧੇ ਜਾਂਦੇ, ਉਹ ਬਚ ਗਏ। ਜਿਹੜੇ ਗੁਰੂ ਦੀ ਗੱਲ ਲੱਗ ਪਏ ਸੁਣ ਉਹ ਬਚ ਗਏ ਭਾਈ। ਤੇ ਜਿਹੜਾ ਬੰਦਾ ਇੱਕ ਵਾਰੀ ਇਹ ਖਾਧਾ ਚ ਗਿਆ ਇਹਦੇ ਬਸ ਪੈ ਗਿਆ, ਜਿਹੜਾ ਨਾਗਨੀ ਦੇ ਉਹ ਤੇ ਕਹਿੰਦੇ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੇ ਹੀ ਬਹੁ ਰੋਲ ਪਚੋਲਾ। ਕਹਿੰਦੇ ਉਹ ਬਾਣੀ ਦਾ ਸੱਚ ਕਿੱਥੇ ਸੁਣਦੇ ਆ ਜੀ, ਉਹ ਕਿੱਥੇ ਸੁਣਦੇ ਆ? ਬੋਲੇ ਐ ਉਦਾਂ ਸੁਣਦਾ, ਪਰ ਜੇ ਚੱਜ ਦੀ ਗੱਲ ਕਰੋਗੇ ਤੇ ਬੋਲੇ ਐ, ਅੰਨੇ ਐ, ਅਕਲੋਂ ਅੰਨੇ ਐ ਉਹ। ਤਾਂ ਕਰਕੇ ਭਾਈ ਜੇ ਕੋਈ ਬੰਦਾ ਦਿਲੋਂ ਚਾਹੁੰਦਾ ਹੈ ਕਿ ਮੈਂ ਪਰਮਾਤਮਾ ਨੂੰ ਮਿਲਾਂ ਤੇ ਉਹ ਕਰੇ ਕੀ? ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਕਹਿੰਦੇ ਜੇ ਚਾਹੁੰਦਾ ਮੇਰੀ ਇਹ ਜਿੰਦੇ ਪਰਮਾਤਮਾ ਨਾਲ ਜੁੜਨਾ ਹੈ ਤੇ ਉਹਨਾਂ ਵਾਂਗੂ ਜਪ ਕੀ ਕਰ, ਪਹਿਲਾਂ ਪਰਿਵਾਰ ਬੇੜੇ ਚਾੜ। ਪਹਿਲੀ ਜਿਹੜੀ ਪੌੜੀ ਹੈ, ਸ਼ੁਰੂਆਤ ਹੈ ਜਿਹੜੀ, ਉਹ ਇਹੋ ਹੀ ਹੈ ਵੀ ਕੰਨਾਂ ਨਾਲ ਸੁਣਨਾ ਸ਼ੁਰੂ ਕਰ ਤੇ ਜੀਭ ਨਾਲ ਬੋਲਣਾ ਸ਼ੁਰੂ ਕਰ, ਚੰਗਾ ਵੇਖਣਾ ਸ਼ੁਰੂ ਕਰ। ਇੱਕ ਵਾਰੀ ਪਹਿਲਾਂ ਭਰੋਸਾ ਜਿਹਾ ਕਰਕੇ ਬੇੜੇ ਤੇ ਚਾੜ ਕੇ ਵੇਖੋ। ਫਿਰ ਆਪਾਂ ਪੜ੍ਹਦੇ ਹਾਂ ਨਾਲ ਇਹ ਸ਼ਬਦ ਵੀ ਪੜ੍ਹੀ ਚੱਲੀਏ, ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ। ਭਰੋਸਾ ਕਰਕੇ ਮਾਲਕ ਤੇ ਭਰੋਸਾ ਕਰਕੇ ਬੇੜੇ ਚਾੜ ਕੇ ਵੇਖੋ। ਆ ਪਰਿਵਾਰ ਬੇੜੇ ਚਾੜਨਾ, ਬਾਹਰ ਵਾਲੇ ਪਰਿਵਾਰ ਦੀ ਗੱਲ ਨਹੀਂ ਜੀ, ਉਹ ਤੇ ਕੋਈ ਚੜ ਜਾਂਦਾ ਬੇੜੇ ਕੋਈ ਲੈ ਜਾਂਦਾ, ਬਾਹਰਲਾ ਪਰਿਵਾਰ ਨਹੀਂ, ਆ ਪਰਿਵਾਰ ਚਾੜੋ। ਵੀ ਅੱਖਾਂ ਨਾਲ ਮਾੜਾ ਵੇਖਣਾ ਛੱਡਦਾ, ਲਓ ਜੀ ਅੱਖਾਂ ਵੀ ਮਾਲਕਾ ਤੇਰੇ ਬੇੜੇ ਚਾੜਦੀਆਂ। ਕੰਨਾਂ ਨਾਲ ਮਾੜਾ ਸੁਣਨਾ ਛੱਡਦਾ, ਮਾਲਕ ਜੀ ਤੇਰੇ ਤੇ ਭਰੋਸਾ ਕਰਕੇ ਲੈ ਹੁਣ ਕੰਨਾਂ ਇਹ ਵੀ ਬੇੜੇ ਚਾੜਦੇ। ਜੀਵ ਨਾਲ ਗਾਲਾਂ ਕੱਢਣੀਆਂ ਛੱਡ ਕੇ ਬਾਣੀ ਪੜ੍ਹਨੀ ਸ਼ੁਰੂ ਕਰਤੀ, ਲੈ ਜੀਵ ਵੀ ਚੜ ਗਈ ਬੇੜੇ। ਏਦਾਂ ਇਹਨਾਂ ਨੂੰ ਸਾਡੇ ਗਿਆਨ ਇੰਦਰੀਆਂ ਨੂੰ, ਕਰਮ ਇੰਦਰੀਆਂ ਨੂੰ ਇਹ ਸਾਰੇ ਬੇੜੇ ਤੇ ਚਾੜ ਕੇ ਵੇਖੋ, ਭਰੋਸਾ ਕਰੋ। ਹੁਣ ਗਾਉਣ ਵਾਲਿਆਂ ਦੇ ਬੇੜੇ ਵੀ ਤੇ ਚੜ੍ਹ ਹੀ ਹੈ, ਗਾਉਣ ਵਾਲਿਆਂ ਨੂੰ ਸੁਣਦੇ ਆ, ਕੰਨਾਂ ਨਾਲ ਸੁਣਨ ਦੀ ਬਚਪਨ ਤੋਂ ਕਈਆਂ ਨੂੰ ਗੀਤ ਰਿਕਾਰਡ ਸੁਣਨ ਦੀ ਆਦਤ ਨਹੀਂ, ਹੁਣ ਗੀਤ ਕਹਿੰਦੇ ਆ, ਉਹ ਪੁਰਾਣੇ ਵੀ ਸੁਣਦੇ ਸੀ, ਅੱਜ ਤੱਕ ਸੁਣਨ ਦੀ ਆਦਤ ਹੈ, ਕੰਨਾਂ ਨੂੰ ਬੇੜੇ ਚਾੜਿਆ। ਜੀਵ ਨਾਲ ਵੀ ਗਾ ਲੈਂਦਾ ਕਦੀ ਕਦੀ, ਕਈ ਮੋਢੇ ਤੇ ਰੱਖੀ ਹੁੰਦੀ ਹੈ ਖੇਤਾਂ ਦੇ ਵਿੱਚ ਵੀ, ਉੱਥੇ ਵੀ ਲੱਗ ਜਾਂਦਾ ਹੈ, ਜੀਵ ਤੋਂ ਵੀ ਗਾ ਲੈਂਦਾ ਹੈ, ਅੱਖਾਂ ਨਾਲ ਵੀ ਪਰਾਇਆ ਰੂਪ ਤੱਕਦਾ ਹੈ ਵੇਖਦਾ ਹੈ, ਹੱਥਾਂ ਪੈਰਾਂ ਨਾਲ ਵੀ ਮਾੜਾ ਕੰਮ ਕਰਦੇ ਆ, ਗਲਤ ਹੁੰਦਾ ਹੈ, ਭਰੋਸਾ ਉਹਨਾਂ ਤੇ ਕੀਤਾ ਹੈ। ਕਦੋਂ ਬੇੜੇ ਚਾੜਦਾ ਪਤਾ ਹੀ ਨਹੀਂ ਲੱਗਿਆ, ਸਾਰਾ ਆਪਣੇ ਕਰਮ ਇੰਦਰੇ ਗਿਆਨ ਇੰਦਰੇ ਮਗਰ ਲਾਤੇ, ਉਹਨਾਂ ਦੇ ਬੇੜੇ ਚਾੜ ਕੇ ਵੇਖੇ ਹੈ। ਇਹਨਾਂ ਨੂੰ ਆਪਾਂ ਇੱਕ ਵਾਰੀ ਭਰੋਸਾ ਕਰਕੇ ਮਾਲਕ ਤੇ ਗੁਰੂ ਦੇ ਬੇੜੇ ਚਾੜ ਕੇ ਵੇਖੋ, ਭਲਾ ਵੇਖਿਓ ਭਲਾ ਬਈ ਕਿੱਧਰ ਨੂੰ ਜਾਂਦਾ ਫਿਰ ਬੇੜਾ। ਇੱਕ ਵਾਰੀ ਬੇੜੇ ਚਾੜ ਕੇ ਵੇਖੋ, ਕਹਿੰਦੇ ਮਾਲਕਾ ਫਿਰ ਮੇਰਾ ਜੇ ਤੇਰੀ ਕਿਰਪਾ ਹੋ ਜੇ ਫਿਰ ਤੂੰ ਆਪੇ ਇਹਨਾਂ ਨੂੰ ਇਧਰਲੇ ਪਾਸੇ ਲਾ ਲੈਣਾ ਤੇ ਬੇੜਾ ਬੰਨੇ ਵੀ ਲਾ ਦਿੰਦਾ ਜੇ ਬੰਦਾ ਇੱਕ ਵਾਰੀ ਬੇੜੇ ਚੜਾਵੇ। ਹਾਂਜੀ
ਦੀਨ ਦਿਆਲ ਭਰੋਸੇ ਤੇਰੇ ਸਭ ਪਰਵਾਰ ਚੜਾਇਆ ਬੇੜੇ।
ਚੜ ਗਿਆ ਪਰਿਵਾਰ ਬੇੜੇ, ਆਪਾਂ ਨਹੀਂ ਚੜਾਇਆ, ਆਪਾਂ ਤੇ ਕਹਿ ਆਪਾਂ ਤੇ ਸਿਰਫ ਸੁਣ ਰਹੇ ਹਾਂ ਜੀ, ਆਪਣਾ ਬੇੜਾ ਕਿੱਥੇ ਚੜਿਆ ਜੀ, ਆਪਣਾ ਪਰਿਵਾਰ ਕਿੱਥੇ ਚੜਿਆ ਬੇੜੇ। ਪਰ ਜੇ ਚੜਾਓਗੇ ਇਸ ਗੱਲ ਦੀ ਗਰੰਟੀ ਹੈ, ਪੜੋ ਅੱਗੇ।
ਜਾਂ ਤਿਸ ਭਾਵੇਂ ਤਾਂ ਹੁਕਮ ਮਨਾਵੇ ਇਸ ਬੇੜੇ ਕੋ ਪਾਰ ਲੰਘਾਵੇ।
ਤਜਰਬਾ ਕਰਕੇ ਵੇਖੋ ਵੀਰੋ ਭਾਈਓ, ਇੱਕ ਮਹੀਨੇ ਦਾ ਟਾਈਮ ਦੇ ਦਿਓ। ਗੁਰੂ ਜੀ ਦੇ ਬਚਨ ਤੇ ਭਗਤ ਕਬੀਰ ਸਾਹਿਬ ਦਾ ਬਚਨ, ਗੁਰੂ ਜੀ ਦਾ ਬਚਨ ਜੋ ਗੁਰਬਾਣੀ 'ਚ ਲਿਖਿਆ, ਗੁਰੂ ਦਾ ਬਚਨ ਹੈ ਜੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ, ਇਸ ਬਚਨ ਤੇ ਭਰੋਸਾ ਕਰਕੇ ਇੱਕ ਮਹੀਨਾ ਟਾਈਮ ਦਿਓ। ਇੱਕ ਮਹੀਨਾ ਬੇੜੇ ਚਾੜ ਕੇ ਵੇਖੋ ਵੀ ਕੰਨਾਂ ਨਾਲ ਮਾੜਾ ਨਹੀਂ ਸੁਣਨਾ, ਬਾਣੀ ਸੁਣਾਂਗੇ, ਕਥਾ ਸੁਣਾਂਗੇ, ਬਾਣੀ ਸੁਣਾਂਗੇ, ਜੀਭ ਨਾਲ ਮਾੜਾ ਨਹੀਂ ਬੋਲਣਾ, ਬਾਣੀ ਸੁਣਾਂਗੇ, ਛੱਡੋ ਮਾੜੀਆਂ ਗਾਲਾਂ ਕੱਢਣੀਆਂ, ਅੱਖਾਂ ਨਾਲ ਮਾੜਾ ਰੂਪ ਨਹੀਂ ਵੇਖਣਾ, ਅਸ਼ਲੀਲ ਵੀਡੀਓ ਨਹੀਂ ਵੇਖਣੀਆਂ, ਫਿਲਮਾਂ ਨਹੀਂ ਵੇਖਣੀਆਂ, ਗੰਦੇ ਨਾਚ ਨਹੀਂ ਵੇਖਣੇ, ਇੱਕ ਮਹੀਨਾ ਦੇ ਦੇ। ਸੱਚੀ ਗੱਲ ਹੈ, ਤੇਰੀ ਸੁਰਤ ਤਾਂ ਨੂੰ ਜਾਂਦੀ ਵੇਖੀ, ਐ ਲੱਗੂ ਵੀ ਜ਼ਿੰਦਗੀ ਆ ਆ ਜਾਨ ਜੀ ਪੈ ਗਈ ਅੰਦਰ, ਜਾਨ ਜੀ ਪੈ ਜਾਣੀ ਹੈ ਜੀ ਅੰਦਰ, ਜਾਨ ਜੀ ਪਏਗੀ, ਵੇਖਿਓ ਫਿਰ ਤਜਰਬਾ ਕਰ ਲਓ। ਸਾਡੇ ਵਰਗਿਆਂ ਦਾ ਕੀ, ਅਸੀਂ ਤੇ ਅੱਜ ਆਏ ਕੱਲ ਆਏ ਲੈ ਪਰਸੋਂ ਗਏ, ਬਸ ਮੁੜ ਕੇ ਕਿਹੜਾ ਮਿਲਦਾ ਹੈ। ਤੁਸੀਂ ਤੁਹਾਡੇ ਪਿੰਡ ਗੁਰਦੁਆਰਾ ਪਿੰਡ ਪੋਥੀਆਂ ਨੇ ਲਿਆਓ, ਹਰ ਪਿੰਡ ਗੁਰਦੁਆਰਾ ਰੱਖੋ, ਪੋਥੀਆਂ ਘਰ ਚ ਲਿਆ ਕੇ ਮਾੜਾ ਜਿਹਾ ਭਰੋਸਾ ਤੇ ਕਰੋ, ਲਾ ਤੇ ਸਹੀ ਥੋੜਾ ਜਿਹਾ ਟਾਈਮ ਲਾ ਮਾੜਾ ਜਿਹਾ, ਸਰੀਰ ਇੱਥੇ ਹੀ ਰਹਿ ਜੂ। ਸੁਰਤ ਵੇਖੀ ਕਿੱਧਰ ਨੂੰ ਜਾਂਦੀ ਹੈ, ਇੱਕ ਮਹੀਨਾ ਟਾਈਮ ਦੇ ਦੇ, ਇੱਕ ਮਹੀਨਾ ਜ਼ਿੰਦਗੀ ਲਾ ਦਿੱਤੀ ਹੋਰ ਪਾਸੇ, ਇੱਕ ਮਹੀਨਾ ਗੁਰੂ ਗ੍ਰੰਥ ਸਾਹਿਬ ਦੀ ਮੰਨ ਕੇ ਵੇਖੋ ਤੇ ਗੁਰੂ ਦੀ ਗੱਲ ਮੰਨ ਕੇ ਬਾਣੀ ਪੜ੍ਹਨੀ, ਬਾਣੀ ਸੁਣਨੀ, ਬਾਣੀ ਬੋਲਣੀ ਸ਼ੁਰੂ ਕਰੋ, ਵੇਖਿਓ ਤਜਰਬਾ। ਜੇ ਚਾਹੁੰਦਾ ਹੈ ਵੀ ਮੇਰੀਏ ਜਿੰਦੇ ਰੱਬ ਨੂੰ ਮਿਲਣਾ, ਰੱਬ ਕਿਤੇ ਦੂਰ ਥੋੜੋ ਹੈ, ਸਾਜਨੜਾ ਮੇਰਾ ਨਿਕਟ ਖਲੋਇੜਾ ਮੇਰਾ, ਜਾਨੀ ਅੜਾ ਹਰ ਜਾਨੀ ਅੜਾ ਨੈਣ ਅਲੋਇੜਾ ਹਰ ਨੈਣ ਅਲੋਇਆ ਘੱਟ ਘੱਟ ਸੋਇਆ, ਅਤ ਅੰਮ੍ਰਿਤ ਪ੍ਰੇ ਗੂੜਾ ਨਾਲ ਹੋ ਬੰਦਾ ਲਹਿ ਨਾ ਸਕੰਦਾ ਸਵਾਉ ਨਾ ਜਾਣਾ ਮੂੜਾ। ਕਹਿੰਦੇ ਸਵਾਦ ਨਹੀਂ ਆਉਂਦਾ ਮੂਰਖ ਨੂੰ, ਹੈ ਰੱਬ ਨਾਲ ਹੀ ਹੈ, ਕਿਉਂ ਨਹੀਂ ਆਉਂਦਾ? ਕਹਿੰਦੇ ਮਾਇਆ ਮਤ ਮਾਤਾ, ਗੱਲ ਤੇ ਚੱਲ ਹੀ ਰਹੀ ਹੈ ਨਾ, ਮਾਇਆ ਹੋਈ ਨਾਗਲੀ, ਮਾਇਆ ਮਮਤਾ ਮੋਹਣੀ, ਇਸੇ ਕਰਕੇ ਹੀ ਨਹੀਂ ਕਹਿੰਦੇ ਪਤਾ ਲੱਗਦਾ, ਕੰਨਾਂ ਨੂੰ ਵੀ ਮਾੜੇ ਗਲਤ ਸੁਣਦਾ, ਜੀਭ ਤੋਂ ਵੀ ਕਹਿੰਦੇ ਇੱਧਰ ਨੂੰ ਲੱਗੇ ਕਿਵੇਂ, ਮਾਇਆ ਮਤ ਮਾਤਾ ਹੋਛੀ ਬਾਤਾਂ ਹੋਛੀਆਂ ਗੱਲਾਂ, ਕਹਿੰਦੇ ਇਹ ਹੋਛਾ ਬਣਿਆ ਫਿਰਦਾ, ਹੋਛਾ ਜਿਹਾ ਬੰਦਾ ਬਣਿਆ ਫਿਰਦਾ, ਹੋਛਾ ਹਰ ਗੱਲ ਹੀ ਹੋਛੀ ਹੈ ਇਹਦੀ, ਮਾਇਆ ਮਤ ਮਾਤਾ ਹੋਛੀ ਬਾਤਾ, ਮਿਲਣ ਨਾ ਜਾਈ ਭਰਮ ਧੜਾ, ਕਹੋ ਨਾਨਕ ਗੁਰ ਬਿਣ ਨਹੀਂ ਸੂਝੈ। ਕਹਿੰਦੇ ਹੈ ਨੇੜੇ ਹੀ ਹੈ, ਦੂਰ ਨਹੀਂ ਕਿਤੇ, ਕਹੋ ਨਾਨਕ ਗੁਰ ਬਿਣ ਨਹੀਂ ਸੂਝੈ, ਹਰ ਸਾਜਨ ਸਭ ਕੈ ਨਿਕਟ ਖੜਾ। ਕਹਿੰਦੇ ਰੱਬ ਤੇ ਬਹੁਤ ਨੇੜੇ ਹੀ ਖੜਾ ਭਾਈ ਤੇਰੇ, ਬਹੁਤ ਨੇੜੇ ਹੈ, ਬੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰੇ, ਬਹੁਤ ਨੇੜੇ ਹੈ ਕਹਿੰਦੇ ਤੇਰੇ, ਤੈਨੂੰ ਭੁਲੇਖਾ ਪਿਆ ਬਾਹਰ ਲੱਭਦਾ ਫਿਰਦਾ ਹੈ, ਤੇਰੇ ਅੰਦਰ ਹੈ ਹਰ ਪਾਸੇ ਉਹੀ ਹੈ, ਜਿਵੇਂ ਮੱਛੀ ਨੂੰ ਭੁਲੇਖਾ ਪੈ ਜੇ, ਸੁਣੋ ਧਿਆਨ ਨਾਲ ਸਮਝਿਓ, ਮੱਛੀ ਲੱਭਦੀ ਫਿਰਦੀ ਹੈ, ਏਦਾਂ ਕਵੇ ਪਾਣੀ ਕਿੱਥੇ ਹੈ, ਪਾਣੀ ਕਿੱਥੇ ਹੈ, ਪਾਣੀ ਕੀ ਹੁੰਦਾ ਹੈ, ਪਾਣੀ ਕਿਹੋ ਜਿਹਾ ਹੁੰਦਾ ਹੈ, ਤੇ ਆਪਾਂ ਕਹਾਂਗੇ ਕਮਲੀਏ, ਏਦਾਂ ਕਹਾਂਗੇ ਹੀ ਫਿਰ, ਜਦੋਂ ਏਦਾਂ ਮੱਛੀ ਪੁੱਛੇ ਵੀ ਪਾਣੀ ਕੀ ਹੁੰਦਾ ਹੈ, ਆਪਾਂ ਕਹਾਂਗੇ ਕਮਲੀ ਹੈ, ਜੇ ਪਾਣੀ ਨਾ ਹੁੰਦਾ ਤੇ ਤੂੰ ਕਿੱਥੋਂ ਹੁੰਦੀ। ਜਦੋਂ ਆਪਾਂ ਪੁੱਛਦੇ ਆ ਨਾ ਰੱਬ ਕਿੱਥੇ ਹੈ, ਫਿਰ ਸਾਨੂੰ ਵੀ ਅਗਲਾ ਵੇਖ ਕੇ ਕਹਿੰਦਾ ਕਮਲਾ ਹੈ, ਰੱਬ ਚਾਰੇ ਪਾਸੇ ਹੈ, ਜੇ ਰੱਬ ਨਾ ਹੁੰਦਾ ਤੇ ਤੂੰ ਕਿੱਥੋਂ ਹੁੰਦਾ, ਸਾਰਿਆਂ ਵਿੱਚ ਰੱਬ ਵੱਸਦਾ ਹੈ, ਜਿਵੇਂ ਮੱਛੀ ਪਾਣੀ 'ਚ ਹੀ ਰਹਿੰਦੀ ਹੈ, ਮੱਛੀ ਪਾਣੀ 'ਚ ਹੀ ਰਹਿੰਦੀ ਹੈ, ਆਪਾਂ ਸਾਰੇ ਰੱਬ 'ਚ ਹੀ ਰਹਿੰਦੇ ਹਾਂ ਭਾਈ, ਆਪਾਂ ਸਾਰੇ ਰੱਬ 'ਚ ਰਹਿੰਦੇ ਹਾਂ। ਬਾਬਾ ਫਰੀਦ ਸਾਹਿਬ ਦਾ ਬਚਨ ਹੈ, ਫਰੀਦਾ ਖਲਕ ਖਲਕ ਮੈਂ, ਆ ਖਲਕਤ ਜਿਹੜੀ ਹੈ ਨਾ ਜੀ ਸਾਰੀ, ਪਰਮਾਤਮਾ ਖਲਕਤ ਵਿੱਚ ਰਹਿੰਦਾ ਹੈ ਤੇ ਖਲਕਤ ਪਰਮਾਤਮਾ ਵਿੱਚ ਰਹਿੰਦੀ ਹੈ, ਆਪਾਂ ਰੱਬ ਵਿੱਚ ਰਹਿੰਦੇ ਹਾਂ ਸਾਰੇ, ਹਰ ਪਾਸੇ ਰੱਬ ਹੀ ਰੱਬ ਹੈ, ਪਰਮਾਤਮਾ ਹਰ ਜਗ੍ਹਾ ਹੀ ਹੈ, ਜਿਵੇਂ ਪਾਣੀ ਹਰ ਜਗ੍ਹਾ ਹੈ ਤੇ ਮੱਛੀ ਲੱਭਦੀ ਫਿਰਦੀ ਹੈ ਪਾਣੀ ਕਿੱਥੇ ਹੈ, ਆਪਾਂ ਰੱਬ ਹਰ ਜਗ੍ਹਾ ਹੈ ਤੇ ਆਪਾਂ ਲੱਭਦੇ ਫਿਰਦੇ ਹਾਂ ਰੱਬ ਕਿੱਥੇ ਹੈ। ਤੇ ਜੇ ਕੋਈ ਮੱਛੀ ਨੂੰ ਕਵੇ ਮੱਛੀਏ ਕਮਲੀਏ, ਪਾਣੀ ਨਹੀਂ ਗਵਾਚਿਆ ਤੇਰੀ ਸੁਰਤ ਗਵਾਚੀ ਹੈ, ਇਸੇ ਤਰ੍ਹਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਨੇ ਇੱਕ ਦਿਨ ਸਮਝਾ ਦੇਣਾ ਹੈ, ਰੱਬ ਨਹੀਂ ਸੀ ਗਵਾਚਿਆ, ਤੂੰ ਗਵਾਚਿਆ ਸੀ, ਤੂੰ ਗਵਾਚਿਆ ਸੀ, ਕਾਹਦੇ ਚ ਗਵਾਚ ਗਿਆ ਸੀ ਮੈਂ, ਕਹਿਣਗੇ ਮਾਇਆ ਚ, ਮਟੀਰੀਅਲ ਵਿੱਚ ਗਵਾਚ ਗਿਆ ਸੀ, ਤੇਰੀ ਜਿਹੜੀ ਸੁਰਤ ਸੀ ਉਹ ਮਟੀਰੀਅਲ ਵਿੱਚ ਗਵਾਚ ਗਈ ਸੀ, ਵਾਪਸ ਆ, ਹਰ ਪਾਸੇ ਤੇਰੇ ਪਰਮਾਤਮਾ ਹੀ ਪਰਮਾਤਮਾ ਹੈ, ਵੇਖ ਤੇ ਸਹੀ ਬਾਬਾ ਫਰੀਦ ਸਾਹਿਬ ਕਹਿੰਦੇ ਰੱਬ ਨੂੰ ਲੱਭੋ ਨਾ ਰੱਬ ਦੇ ਵਿੱਚ ਰਹਿੰਦੇ ਹੋ ਆਲੇ ਦੁਆਲੇ ਨਿਗਾਹ ਮਾਰ ਲਓ ਰੱਬ ਹੀ ਰੱਬ ਹੈ ਦਰਖਤਾਂ 'ਚ ਵੇਖੋ ਕੌਣ ਹੈ ਤੂੰ ਕੀ ਸੋਚਦਾ ਪਾਣੀ ਪਾ ਕੇ ਦਰਖਤ ਨੂੰ ਹਰਾ ਕਰਦਾ ਹੈ ਦਰਖਤ ਪਾਣੀ ਨਾਲ ਹੈ ਹਰਾ ਉਹਦੇ ਨਾਲ ਹੈ ਹਰਾ ਜਿੱਦਣ ਉਹ ਨਾ ਹੋਇਆ ਤੂੰ ਪਾਣੀ ਪਾਈ ਹਰਾ ਨਹੀਂ ਹੋਣਾ ਇੱਕ ਵਾਰੀ ਦਰਖਤ ਕਈ ਜਿਹੜੇ ਪੱਕੇ ਸੁੱਕ ਗਏ ਆ ਨਾ ਹਰਾ ਕਰਕੇ ਵਿਖਾਓ ਉਹਨੂੰ ਮੁੜ ਕੇ ਨਹੀਂ ਹਰਾ ਹੁੰਦਾ ਵਣ ਤੇਣ ਪ੍ਰਭ ਸਿਉਂ ਮੌਲਿਆ ਇਹ ਪਰਮਾਤਮਾ ਕਰਕੇ ਮੌਲੇ ਹੈ ਜੀ ਵਣ ਤੇਣ ਪ੍ਰਭ ਸਿਉਂ ਮੌਲਿਆ ਇਹ ਪਰਮਾਤਮਾ ਕਰਕੇ ਹੀ ਹਰੇ ਭਰੇ ਹੈ ਹਰ ਪਾਸੇ ਨਿਗਾਹ ਤੇ ਮਾਰ ਪਰਮਾਤਮਾ ਹੀ ਪਰਮਾਤਮਾ ਹੈ ਹਰ ਪਾਸੇ ਉਹ ਮਾਲਕ ਵਸਦਾ ਹੈ ਗਵਾਚਿਆ ਤੇ ਤੂੰ ਆਪ ਫਿਰਦਾ ਹੈ ਲੱਭਦਾ ਰੱਬ ਨੂੰ ਹੈ ਰੱਬ ਨਹੀਂ ਗਵਾਚਿਆ ਤੂੰ ਗਵਾਚਿਆ ਬਾਬਾ ਫਰੀਦ ਸਾਹਿਬ
ਫਰੀਦਾ ਖਾਲਕ ਖਲਕ ਮੈਂ ਹੈ ਖਲਕ ਵਸੈ ਰੱਬ ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾ ਹੈ
ਬਾਬਾ ਫਰੀਦ ਸਾਹਿਬ ਕਹਿੰਦੇ ਸਾਰੀ ਦੁਨੀਆ ਰੱਬ ਵਿੱਚ ਵਸਦੀ ਹੈ ਜੀ ਪਰਮਾਤਮਾ ਹਰ ਪਾਸੇ ਹੀ ਹੈ ਆਪਾਂ ਰੱਬ 'ਚ ਹੀ ਰਹਿੰਦੇ ਹਾਂ ਹੁਣ ਦੱਸੋ ਜੀ ਪਿਆਰਿਓ ਗੁਰੂ ਸਾਹਿਬ ਨੇ ਕਹਿ ਦਿੱਤਾ ਵੀ ਖਲਕਤ ਵਿੱਚ ਪਰਮਾਤਮਾ ਵਸਦਾ ਹੈ ਪਰਮਾਤਮਾ ਸਾਰਿਆਂ 'ਚ ਵਸਦਾ ਹੈ ਦੱਸਿਓ ਜੀ ਜਨਤਾ 'ਚ ਰੱਬ ਵਸਦਾ ਹੈ ਤੇ ਜਨਤਾ ਦੀ ਆਵਾਜ਼ ਉਠਾਉਣੀ ਜਨਤਾ ਦੇ ਦੁੱਖਾਂ ਦੀ ਗੱਲ ਕਰਨੀ ਇਹ ਜ਼ਰੂਰੀ ਹੈ ਲੋਕਾਂ ਦੇ ਭਲੇ ਦੇ ਕੰਮ ਕਰਨੇ ਕਿਉਂਕਿ ਰੱਬ ਤੇ ਸਾਰਿਆਂ 'ਚ ਰਹਿੰਦਾ ਹੈ ਰੱਬ ਦੀ ਸੇਵਾ ਕਰਨੀ ਹੈ ਤੇ ਜਨਤਾ ਦੀ ਸੇਵਾ ਸ਼ੁਰੂ ਕਰੋ ਖਲਕਤ ਦੀ ਸੇਵਾ ਸ਼ੁਰੂ ਕਰੋ ਤੇਰ ਮੇਰ ਦੂਰ ਕਰੋ ਪਰਮਾਤਮਾ ਦੇ ਦਰਸ਼ਨ ਕਰਨੇ ਨੇ ਸਾਰਿਆਂ 'ਚੋਂ ਕਰੋ ਪਰਮਾਤਮਾ ਦੇ ਮਿਲਣਾ ਚਾਹੁੰਦੇ ਹੋ ਤੇ ਵੇਖੋ ਆਲਾ ਦੁਆਲਾ ਸਾਰਾ ਸੁਰਤ ਹਾਜ਼ਰ ਹੋਏਗੀ ਮੇਰੀ ਬੇਨਤੀ ਨੂੰ ਸਮਝਣਾ ਪਿਆਰਿਓ ਇੱਕ ਵਾਰੀ ਬੇੜੇ ਚਾੜ ਕੇ ਵੇਖੋ ਤਜਰਬਾ ਕਰੋ ਵੀਰੋ ਭਾਈਓ ਜੇ ਤੇ ਚਾਹੁੰਦੇ ਹੋ ਕਿ ਪਰਮਾਤਮਾ ਨੂੰ ਮਿਲਣਾ ਹੈ ਵੀ ਕਿਵੇਂ ਮਿਲੀਏ ਭਰੋਸਾ ਕਰਕੇ ਵੇਖ ਲਓ ਇੱਕ ਵਾਰੀ ਕੰਨਾਂ ਨਾਲ ਚੰਗਾ ਸੁਣਨਾ ਸ਼ੁਰੂ ਕਰੋ ਜੀਭ ਨਾਲ ਬੋਲਣਾ ਸ਼ੁਰੂ ਕਰੋ ਅੱਖਾਂ ਨਾਲ ਚ ਸਹੀ ਵੇਖਣਾ ਸ਼ੁਰੂ ਕਰੋ ਹੱਥਾਂ ਪੈਰਾਂ ਨਾਲ ਸਹੀ ਕੰਮ ਕਰਨੇ ਸ਼ੁਰੂ ਕਰੋ ਵੇਖਿਓ ਫਿਰ ਇੱਕ ਵਾਰੀ ਬੇੜੇ ਚਾੜ ਕੇ ਵੇਖ ਤਜਰਬਾ ਕਰਕੇ ਵੇਖ ਭਾਈ ਜਾ ਤਿਸ ਭਾਵੈ ਤਾਂ ਹੁਕਮ ਮਨਾਵੈ ਆਪਣਾ ਹੁਕਮ ਮਨਾ ਲੈਂਦਾ ਮਾਲਕਾ ਤੂੰ ਜਦੋਂ ਬੰਦਾ ਇੱਕ ਵਾਰੀ ਤੇਰੇ ਇੱਕ ਵਾਰੀ ਅੱਖਾਂ ਨੂੰ ਤੇਰੇ ਆਲੇ ਪਾਸੇ ਲਾਉਣਾ ਪੈਣਾ ਮੁੜ ਕੇ ਤੇ ਆਪੇ ਹੀ ਲੱਗ ਜਾਣੀਆਂ ਨੇ ਕੰਨਾਂ ਨੂੰ ਥੋੜਾ ਜਿਹਾ ਚਿਰ ਲਾਉਣਾ ਪੈਂਦਾ ਮੁੜ ਕੇ ਤੇ ਆਪੇ ਹੀ ਇੱਧਰ ਲੱਗ ਜਾਣਗੇ ਥੋੜਾ ਜਿਹਾ ਇੱਕ ਵਾਰੀ ਤਜਰਬਾ ਜਿਹਾ ਕਰਕੇ ਵੇਖੋ ਮੁੜ ਕੇ ਤੇ ਲੱਗ ਜਾਣਗੇ ਇੱਧਰ ਨੂੰ ਮਨਾ ਲਏਗਾ ਤੂੰ ਆਪਣਾ ਹੁਕਮ ਆਪੇ ਹੀ ਇੱਕ ਵਾਰੀ ਮਾੜਾ ਜਿਹਾ ਤਜਰਬਾ ਕਰਕੇ ਵੇਖੋ ਇਸ ਬੇੜੇ ਕੋ ਪਾਰ ਲੰਘਾ ਹਾਂਜੀ
ਗੁਰ ਪ੍ਰਸਾਦ ਐਸੀ ਬੁੱਧ ਸਮਾਨੀ ਚੁੱਕ ਗਈ ਤੇਰੇ ਆਵਨ ਜਾਨੀ
ਗੁਰੂ ਦੀ ਕਿਰਪਾ ਨਾਲ ਐਸੀ ਅਕਲ ਆ ਗਈ ਮਤ ਆ ਗਈ ਐਸੀ ਆਉਣੀ ਜਾਣੀ ਖਤਮ ਹੋ ਗਈ ਆਉਣੀ ਜਾਣੀ ਦਾ ਮਤਲਬ ਹੈ ਅਪ ਡਾਊਨ ਹੋਣਾ ਜਿਵੇਂ ਕਬਹੂ ਜੀੜਾ ਉਬ ਚੜਤ ਹੈ ਕਬਹੂ ਜਾਏ ਪਿਆਲੇ ਲੋਭੀ ਜੀੜਾ ਥਿਰ ਨ ਰਹਿਤ ਹੈ ਚਾਰੇ ਕੁੰਟਾਂ ਭਾਲੇ ਕਦੇ ਸੁਰਤ ਜਾਗ ਜੇ ਪੈਂਦੀ ਸੀ ਜਿਵੇਂ ਅਪ ਡਾਊਨ ਨਹੀਂ ਹੁੰਦੇ ਰਹਿੰਦੇ ਕਈ ਬੰਦੇ ਬਸ ਜਦੋਂ ਇੱਕ ਵਾਰੀ ਬੇੜੇ ਚਾੜੇਗਾ ਮਾਲਕ ਨੇ ਸ਼ੁਰੂ ਕਰਤੀ ਕਿਰਪਾ ਹੋ ਗਈ ਜੇ ਬਸ ਫਿਰ ਆਉਣੀ ਜਾਣੀ ਖਤਮ ਚੂਕ ਗਈ ਫਿਰ ਆਵਣ ਜਾਣੀ ਸਭ ਖਤਮ ਆਉਣਾ ਜਾਣਾ ਖਤਮ ਇੱਕ ਰਸ ਹੋਏਗੀ ਬਿਰਤੀ ਕੋਸ਼ਿਸ਼ ਕਰਕੇ ਵੇਖੋ ਅੱਗੇ ਕਹਿੰਦੇ ਵੇਖੋ
ਕਹੋ ਕਬੀਰ ਭਜ ਸਾਰੰਗ ਪਾਨੀ ਉਰਵਾਰ ਪਾਰ ਸਭ ਇੱਕੋ ਦਾਨੀ
ਭਗਤ ਕਬੀਰ ਸਾਹਿਬ ਕਹਿੰਦੇ ਉਹਦੇ ਨਾਲ ਪਿਆਰ ਕਰਕੇ ਵੇਖ ਲੈ ਇੱਥੇ ਉੱਥੇ ਹਰ ਜਗ੍ਹਾ ਬਸ ਇਹਦਾ ਕਹਿ ਲਓ ਹਰ ਜਗ੍ਹਾ ਉਹੀ ਦਾਨੀ ਉਹੀ ਦਾਤਾ ਹੈ ਵੀ ਇੱਕ ਵਾਰੀ ਆਪਣੇ ਆਪ ਨੂੰ ਭੇਟ ਕਰਕੇ ਵੇਖ ਲੈ ਇੱਕ ਵਾਰੀ ਉਹਦੇ ਨਾਲ ਜੁੜ ਕੇ ਵੇਖ ਲੈ ਤਜਰਬਾ ਕਰਕੇ ਵੇਖੋ ਹੁਣ ਜਿਹੜਾ ਬੰਦਾ ਇਸ ਰਾਹ ਤੇ ਤੁਰੇਗਾ ਇਸ ਗੱਲ ਦੀ ਗਰੰਟੀ ਹੈ ਪਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਕਦੋਂ ਕਹਿੰਦੇ ਮਾਇਆ ਦਾ ਬੰਦੇ ਤੇ ਪ੍ਰਭਾਵ ਪੈ ਜਾਂਦਾ ਹੈ ਪਤਾ ਹੀ ਨਹੀਂ ਲੱਗਦਾ ਸੁਰਤ ਜਿਹੜੀ ਹੈ ਜਕੜੀ ਜਾਂਦੀ ਹੈ ਇਸ ਪਾਸੇ ਸੁਰਤ ਜਾਂਦੀ ਹੋਈ ਨਹੀਂ ਮੁੜ ਮੁੜ ਕੇ ਬੰਦਾ ਨਮਾਨ ਕੰਨੀ ਡਿੱਗਦਾ ਹੈ ਮੁੜ ਮੁੜ ਕੇ ਨੀਵਾਂ ਡਿੱਗਦਾ ਹੈ ਥੱਲੇ ਨੂੰ ਆਉਂਦਾ ਹੈ ਗੁਰੂ ਸਾਹਿਬ ਮਾਈਂਡ ਡਿਵੈਲਪ ਕਰਦੇ ਐ ਪਰਸਨੈਲਿਟੀ ਡਿਵੈਲਪ ਕਰਦੇ ਐ ਗੁਰਬਾਣੀ ਦਾ ਗਿਆਨ ਬੰਦੇ ਨੂੰ ਉੱਪਰ ਨੂੰ ਚੁੱਕਦਾ ਹੈ ਇਹ ਫੇਰ ਥੱਲੇ ਡਿੱਗ ਪੈਂਦਾ ਹੈ ਇੰਨਾ ਜ਼ਿਆਦਾ ਪ੍ਰਭਾਵ ਹੈ ਮਟੀਰੀਅਲ ਦਾ ਇੰਨੇ ਚਸਕੇ ਭੈੜੇ ਪਏ ਹੋਏ ਐ ਕਿ ਇਹ ਇਸ ਪਾਸੇ ਧਿਆਨ ਬੰਦੇ ਦਾ ਜਾਂਦਾ ਹੀ ਨਹੀਂ ਮਾਇਆ ਮਮਤਾ ਮੋਹਣੀ ਜਿਨ ਵਿੰਨ ਤੰਤਾਂ ਜਗ ਖਾਇਆ ਮਨਮੁਖ ਖਾਧੇ ਗੁਰਮੁਖ ਉਭਰੇ ਜਿੰਨੀ ਸੱਚ ਨਾਮ ਚਿੱਤ ਲਾਇਆ ਅੱਗੇ ਸੁਣਿਓ ਕਹਿੰਦੇ ਬਹੁਤੇ ਲੋਕਾਂ ਨੇ ਧੰਦਾ ਹੀ ਕੀਤਾ ਹੈ ਧਰਮ ਵਾਲੇ ਪਾਸੇ ਨਹੀਂ ਲੱਗੇ
ਬਿਨ ਨਾਵੇ ਜਗ ਕਮਲਾ ਫਿਰੇ ਗੁਰਮੁਖ ਨਦਰੀ ਆਇਆ ਧੰਦਾ ਕਰਤਿਆਂ ਨੇ ਫਲ ਜਨਮ ਗਵਾਇਆ ਸੁਖ ਦਾਤਾ ਮਨ ਨਾ ਵਸਾਇਆ
ਇੱਥੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਬਿਨ ਨਾਵੇਂ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ ਜਦੋਂ ਕਹਿੰਦੇ ਬੰਦਾ ਗੁਰਬਾਣੀ ਦਾ ਗਿਆਨ ਲੈਂਦਾ ਨਾ ਫਿਰ ਦੁਨੀਆ ਦਾ ਕਮਲ ਪੁਣਾ ਦਿਸਣ ਲੱਗਦਾ ਓਦਾਂ ਨਹੀਂ ਪਤਾ ਲੱਗਦਾ ਹੁਣ ਗੁਰੂ ਸਾਹਿਬ ਕਹਿੰਦੇ ਜਗ ਗਿਆਨ ਬਿਨਾ ਕਮਲ ਹੈ ਅਕਲ ਬਿਨਾ ਗੁਰੂ ਦੇ ਗਿਆਨ ਬਿਨਾ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦੇ ਜਗ ਮੌਰਨ ਕਹਿੰਦੇ ਗਿਆਨ ਤੋਂ ਬਿਨਾ ਦੁਨੀਆ ਕਮਲੀ ਹੈ ਇਹਦਾ ਪਤਾ ਨਹੀਂ ਲੱਗਦਾ ਆਪਾਂ ਤੇ ਆਪ ਹੀ ਕਮਲੇ ਆ ਬੰਦਾ ਕਮਲੇ ਕੰਮ ਕਰਦਾ ਪਤਾ ਹੀ ਨਹੀਂ ਲੱਗਦਾ ਹੁਣ ਜਿਵੇਂ ਵੇਖੋ ਧਿਆਨ ਨਾਲ ਸੁਣਿਓ ਕਮਲੇ ਬੰਦੇ ਦੀਆਂ ਨਿਸ਼ਾਨੀਆਂ ਹੀ ਹੁੰਦੀਆਂ ਨੇ ਕਮਲੇ ਬੰਦੇ ਨੂੰ ਕੀ ਪਤਾ ਕੀ ਬੋਲਦਾ ਹੈ ਕਮਲੇ ਬੰਦੇ ਨੂੰ ਕੀ ਪਤਾ ਕੀ ਖਾਂਦਾ ਹੈ ਕਮਲੇ ਬੰਦੇ ਨੂੰ ਕੀ ਪਤਾ ਕਿਹੜੀ ਚੁੱਕ ਕਿਹੜੀ ਚੀਜ਼ ਚੁੱਕ ਕੇ ਪੀ ਜਾਂਦਾ ਹੈ ਕਮਲੇ ਬੰਦੇ ਨੂੰ ਕੀ ਪਤਾ ਕਿੱਧਰ ਨੂੰ ਤੁਰ ਪਏ ਮੂੰਹ ਚੱਕ ਕੇ ਪਤਾ ਹੀ ਨਹੀਂ ਕਮਲਾ ਤੇ ਇਹੀ ਤੇ ਨਿਸ਼ਾਨੀਆਂ ਨੇ ਕਮਲੇ ਦੀਆਂ ਜਦੋਂ ਬੰਦਾ ਗੁਰਬਾਣੀ ਦਾ ਗਿਆਨ ਲੈਂਦਾ ਹੈ ਫਿਰ ਜਦੋਂ ਥੋੜੀ ਜਿਹੀ ਸੁਰਤ ਇਹਨਾਂ ਚੀਜ਼ਾਂ ਚੋਂ ਨਿਕਲਦੀ ਹੈ ਫਿਰ ਪਤਾ ਲੱਗਦਾ ਹਾਏ ਓਏ ਸਾਰੀ ਦੁਨੀਆ ਹੀ ਕਮਲੀ ਹੈ ਕਿਵੇਂ ਇੱਥੇ ਤੇ ਕਈ ਬੰਦੇ ਬੋਲੀ ਜਾਂਦੇ ਨੇ ਇਹ ਪਤਾ ਨਹੀਂ ਵੀ ਕੀ ਬੋਲੀ ਜਾਂਦੇ ਨੇ ਕਈ ਬੰਦੇ ਗਾਲ ਕੱਢ ਦਿੰਦੇ ਐ ਸੱਕੇ ਭਰਾ ਨੂੰ ਭੈਣਾਂ ਦੀਆਂ ਗਾਲਾਂ ਕੱਢੀ ਜਾਂਦਾ ਇਹ ਦਿਮਾਗ 'ਚ ਹੀ ਨਹੀਂ ਆਉਂਦਾ ਵੀ ਇਹਦੀ ਤੇ ਮੇਰੀ ਭੈਣ ਤੇ ਇੱਕੋ ਹੀ ਹੈ ਭਾਈ ਭਾਈ ਨੂੰ ਗਾਲਾਂ ਕੱਢੀ ਜਾਂਦਾ ਐ ਲੱਗਦਾ ਵੀ ਕੀ ਬੋਲੀ ਜਾਂਦੇ ਆ ਪਤਾ ਹੀ ਨਹੀਂ ਕਮਲੇ ਦਾ ਕੀ ਪਤਾ ਕਿਹੜੀ ਚੀਜ਼ ਚੁੱਕ ਕੇ ਮੂੰਹ ਵਿੱਚ ਪਾ ਜਾਏ ਇੱਥੇ ਇਦਾਂ ਲੱਗਦਾ ਵੀ ਗਿਆਨ ਬਿਨਾਂ ਬੰਦਾ ਕਮਲਾ ਹੈ ਸਾਹਮਣੇ ਲਿਖਿਆ ਪਿਆ ਵੀ ਤੰਬਾਕੂ ਤੋਂ ਕੈਂਸਰ ਪੈਦਾ ਹੁੰਦਾ ਹੈ ਫਿਰ ਵੀ ਤੰਬਾਕੂ ਮੂੰਹ ਵਿੱਚ ਪਾਈ ਜਾਂਦਾ ਹੈ ਫਿਰ ਜਿਵੇਂ ਕਮਲੇ ਦਾ ਕੀ ਪਤਾ ਕਿਹੜੀ ਚੀਜ਼ ਚੁੱਕ ਕੇ ਮੂੰਹ ਵਿੱਚ ਪਾ ਜੇ ਉਹ ਸਾਹਮਣੇ ਲਿਖਿਆ ਪਿਆ ਇਹ ਪੈਸੇ ਦਿੰਦਾ ਹੈ ਤੇ ਫਿਰ ਵੀ ਜਰਦਾ ਚੱਬਦਾ ਹੈ ਨਸ਼ਿਆਂ ਨਸ਼ੇ ਮਾੜੇ ਹੈ ਫਿਰ ਵੀ ਖਾਈ ਜਾਂਦਾ ਹੈ ਇਹੀ ਤੇ ਨਿਸ਼ਾਨੀਆਂ ਨੇ ਕਮਲੇ ਦੀਆਂ ਕਮਲਾ ਵੀ ਇਹੀ ਕਰਦਾ ਹੈ ਜੇ ਗੁਰੂ ਸਾਹਿਬ ਸਾਨੂੰ ਕਮਲਾ ਕਹਿੰਦੇ ਐ ਤੇ ਮਾਫ ਕਰਨਾ ਆਪਾਂ ਕਿਤੇ ਨਾ ਕਿਤੇ ਕਮਲ ਘੋਟਿਆ ਵੀ ਬਹੁਤ ਹੈ ਆਖੋ ਸਤਨਾਮ ਆਪਾਂ ਜੀ ਆਪਾਂ ਕਮਲ ਘੋਟਿਆ ਵੀ ਬਹੁਤ ਹੈ ਜੇ ਸਾਨੂੰ ਗੁਰੂ ਸਾਹਿਬ ਕਿਤੇ ਨਾ ਕਿਤੇ ਕਮਲਾ ਕਹਿੰਦੇ ਆ ਤੇ ਆਪਾਂ ਕਮਲੇ ਹੈ ਵੀ ਆ ਕਿਤੇ ਨਾ ਕਿਤੇ ਇਹ ਤੇ ਗੁਰੂ ਮਿਹਰ ਕਰਦਾ ਕਈਆਂ ਦੀ ਸੁਰਤ ਉੱਚੀ ਚੁੱਕ ਲੈਂਦਾ ਕਈ ਉੱਤੇ ਉੱਤੇ ਮਾੜਾ ਜਿਹਾ ਤੇ ਬੇੜੇ ਚੜ੍ਹਨਾ ਪੈਣਾ ਭਾਈ ਹੁਣ ਜਹਾਜ਼ ਪਾਇਲਟ ਤੇ ਤੈਨੂੰ ਅਮਰੀਕਾ ਲੈ ਜਾਏਗਾ ਪਰ ਤੈਨੂੰ ਉੱਥੋਂ ਤੱਕ ਤੇ ਜਾਣਾ ਪੈਣਾ ਹੈ ਵਿੱਚ ਤੇ ਬਹੇਗਾ ਤਾਂ ਹੀ ਹੈ ਘਰ ਬੈਠਾ ਕਹੀ ਜਾਵੇ ਮੈਨੂੰ ਬੱਸ 'ਚ ਪਹੁੰਚਾ ਦਿਓ ਸੰਗਰੂਰ ਐਂ ਕਿਵੇਂ ਬੱਸ ਸਟੈਂਡ ਤੇ ਜਾਣਾ ਹੀ ਪਊ ਬੱਸ 'ਚ ਤੇ ਬਹੇਗਾ ਹੀ ਡਰਾਈਵਰ ਤੇ ਤੈਨੂੰ ਲੈ ਜਾਏਗਾ ਪਰ ਘੱਟ ਤੋਂ ਘੱਟ ਬਹਿਣ ਵਾਲਾ ਉਦਮ ਤੇ ਕਰਦਾ ਮਾੜਾ ਜਿਹਾ ਤੇ ਵੇਖ ਉਧਰਲੇ ਪਾਸੇ ਲੱਗ ਕੇ ਤੇ ਜਿਹੜਾ ਬੰਦਾ ਵੀ ਇਧਰ ਨੂੰ ਲੱਗਿਆ ਹੈ ਮਾੜਾ ਜਿਹਾ ਉੱਚਾ ਹੋਇਆ ਹੈ ਫਿਰ ਪਤਾ ਲੱਗਦਾ ਵੀ ਮਨਾ ਮੈਂ ਤੇ ਬੜੇ ਕਮਲੇ ਕੰਮ ਕੀਤੇ ਨੇ ਪਹਿਲਾਂ ਫਿਰ ਆਪਣੇ ਕੰਮ ਹੀ ਕਮਲੇ ਜੇ ਲੱਗਦੇ ਆ ਵੀ ਮੈਂ ਕਮਲਾ ਗਾਲਾਂ ਹੀ ਕੱਢੀ ਜਾਂਦਾ ਸੀ ਹਨਾ ਮੈਂ ਕਮਲਾ ਲੈ ਮਾੜਾ ਹੀ ਸੁਣੀ ਜਾਂਦਾ ਸੀ ਮੈਂ ਕਮਲਾ ਕੀ ਕੁਝ ਕਰਦਾ ਰਿਹਾ ਮੈਂ ਕਿੰਨੇ ਕਮਲੇ ਕੰਮ ਕੀਤੇ ਐ ਓਏ ਮੈਂ ਕਮਲਾ ਸੱਪਾਂ ਨੂੰ ਹੀ ਮੱਥੇ ਟੇਕੀ ਜਾਂਦਾ ਸੀ ਮੈਂ ਕਮਲਾ ਬਿੱਲੀ ਤੋਂ ਹੀ ਡਰ ਜਾਂਦਾ ਸੀ ਵੀ ਬਿੱਲੀ ਰਾਹ ਕੱਟ ਗਈ ਓਏ ਰਾਹ ਕੱਟ ਗਈ ਬਿੱਲੀ ਮੈਂ ਕਮਲ ਸੱਪਾਂ ਮੈਂ ਬਿੱਲੀਆਂ ਤੋਂ ਹੀ ਡਰੀ ਜਾਂਦਾ ਸੀ ਫਿਰ ਬੰਦੇ ਨੂੰ ਜਦੋਂ ਪਤਾ ਲੱਗਦਾ ਹੈ ਫਿਰ ਆਪਣਾ ਸਾਰਾ ਕਮਲਪੁਣਾ ਦਿਸਣ ਲੱਗ ਜਾਂਦਾ ਹੈ ਫਿਰ ਐਂ ਲੱਗਦਾ ਵੀ ਮੈਂ ਕਮਲਾ ਕੀ ਕੀਤਾ ਮੈਂ ਤੇ ਜੋ ਦੁਨੀਆ ਵਿੱਚ ਕਮਲ ਹੋ ਰਿਹਾ ਉਹਦਾ ਵੀ ਪਤਾ ਲੱਗਦਾ ਹੈ ਫਿਰ ਕਈ ਬੰਦੇ ਜਦੋਂ ਸੁਰਤ ਉੱਚੀ ਜਾਂਦੀ ਹੈ ਫਿਰ ਫਿਕਰ ਪੈ ਜਾਂਦਾ ਹੈ ਵੀ ਜਿਵੇਂ ਮਾਲਕਾ ਮੇਰੇ ਤੇ ਮਿਹਰ ਕੀਤੀ ਹੈ ਬਾਕੀ ਦੀਆਂ ਤੇ ਵੀ ਕਰਦੇ ਆ ਵੀ ਕਮਲੇ ਇਹਨਾਂ ਨੂੰ ਕੱਢ ਕਮਲਪੁਣੇ ਚੋਂ ਇਹਨਾਂ ਨੂੰ ਵੀ ਕੱਢ ਲੈ ਹੁਣ ਕਰਦੇ ਕਿਰਪਾ ਉਹ ਫਿਰ ਕਈ ਬੰਦੇ ਤੁਹਾਡੇ 'ਚ ਮੇਰੇ ਵੀਰ ਨੇ ਕਮਰ ਕੱਸੇ ਕਰ ਲੈਂਦੇ ਆ ਉਸ ਦਿਨ ਤੋਂ ਸਮਝ ਆ ਜਾਂਦੀ ਹੈ ਜਿਹਦੇ ਫਿਰ ਤਰਲੇ ਹੀ ਕਰਦੇ ਫਿਰਨਗੇ ਯਾਰ ਪਾਣੀ ਪੜਿਆ ਕਰੋ ਉਹ ਛੱਡ ਦਿਓ ਮੜੀਆਂ ਕਬਰਾਂ ਦਾ ਖਹਿੜਾ ਕੱਖ ਨਹੀਂ ਲੱਭਣਾ ਇੱਟਾਂ ਨੂੰ ਕੀ ਪੂਜੀ ਜਾਂਦੇ ਹੋ ਯਾਰ ਇਹਨਾਂ 'ਚੋਂ ਕੀ ਲੱਭੂ ਤੁਹਾਨੂੰ ਕਿਉਂ ਸੱਪਾਂ ਨੂੰ ਮੱਥੇ ਟੇਕੀ ਜਾਂਦੇ ਹੋ ਭਾਈ ਕਿਉਂ ਐਵੇਂ ਥਾਂ ਥਾਂ ਤੇ ਨੱਕ ਰਗੜਦੇ ਫਿਰਦੇ ਹੋ ਅਕਲ ਲਓ ਅਕਲ ਉਹ ਥਾਂ ਥਾਂ ਤੇ ਘਰ ਘਰ ਕਹਿੰਦੇ ਫਿਰਦੇ ਐ ਜਦੋਂ ਬੰਦਾ ਥੋੜਾ ਜਿਹਾ ਤਾਂ ਜਾਂਦਾ ਹੈ ਵੀ ਮੈਂ ਤੇ ਬਹੁਤ ਕਮਲ ਘੋਟਿਆ ਬਹੁਤ ਕਮਲ ਘੋਟਿਆ ਮੈਂ ਪਰ ਕਈ ਬੰਦੇ ਫਿਰ ਕਮਲ ਘੋਟਦੇ ਬਹੁਤ ਐ ਜਦੋਂ ਉਹਨਾਂ ਨੂੰ ਪਤਾ ਵੀ ਲੱਗ ਜੇ ਫਿਰ ਉਹ ਕਹਿਣ ਬਦਲਣ ਨੂੰ ਤਿਆਰ ਨਹੀਂ ਹੁੰਦੇ ਕਹਿੰਦੇ ਇਦਾਂ ਹੀ ਰਹਾਂਗੇ ਆਖੋ ਸਤਨਾਮ ਵੀ ਅਸੀਂ ਗਲਤ ਥੋੜਾ ਆ ਪਰ ਕੁਛ ਕੁਛ ਹੁੰਦੇ ਆ ਬੰਦੇ ਜਿਹੜੇ ਸਮਝ ਜਾਂਦੇ ਆ ਅੱਜ ਤੋਂ ਬਾਅਦ ਨਹੀਂ ਕਰਨਾ ਉਹ ਕਹਿੰਦੇ ਅੱਜ ਤੋਂ ਬਾਅਦ ਨਹੀਂ ਭਾਈ ਗੁਰੂ ਸਾਹਿਬ ਜੀ ਕਹਿੰਦੇ ਬਿਨ ਲਾਵੇ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ ਫਿਰ ਅਕਲ ਆਉਂਦੀ ਹੈ ਫਿਰ ਸਮਝ ਪੈਂਦੀ ਹੈ ਅਕਲ ਗੁਰੂ ਗੁਰਬਾਣੀ ਨਾਲ ਜੁੜ ਕੇ ਨਦਰੀ ਦਿਸਣ ਲੱਗਦਾ ਕਮਲ ਪੁਣਾ ਸਾਰਾ ਫਿਰ ਅੱਗੇ ਧੰਦਾ ਕਰਦੇ ਆ ਪੜੋ
ਧੰਦਾ ਕਰਦੇ ਆ ਨਿਹ ਫਲ ਜਨਮ ਗਵਾਇਆ ਸੁਖ ਦਾਤਾ ਮਨ ਨਾ ਵਸਾਇਆ ਨਾਨਕ ਨਾਮ ਤੇ ਨਾ ਕੋ ਮਿਲਿਆ ਜਿਨ ਕੋ ਧੁਰ ਲਿਖੋ ਪਾਇਆ
ਕਹਿੰਦੇ ਧੰਦਾ ਕੀਤਾ ਬਹੁਤਿਆਂ ਨੇ ਜੇ ਰੱਬ ਵਾਲੇ ਪਾਸੇ ਵੀ ਲੱਗੇ ਤੇ ਬੜੀਆਂ ਡਿਮਾਂਡਾਂ ਲੈ ਕੇ ਆਏ ਬੜੇ ਸਵਾਲ ਲੈ ਕੇ ਆਏ ਆਹ ਪੂਰਾ ਕਰ ਦਿਓ ਆਹ ਪੂਰਾ ਕਰ ਦਿਓ ਕਹਿੰਦੇ ਧੰਦਿਆਂ ਵਾਲਿਆਂ ਨੂੰ ਨਹੀਂ ਮਿਲਦਾ ਜਿਹੜੇ ਧੁਰ ਤੋਂ ਮੁੱਢ ਤੋਂ ਧੁਰ ਮਤਲਬ ਸ਼ੁਰੂ ਤੋਂ ਜਿਨ੍ਹਾਂ ਨੇ ਇਹ ਲਿਖ ਲਿਆ ਆਪਣੇ ਮੱਥੇ ਤੇ ਸੁਣੋ ਜੀ ਇੱਧਰ ਧਿਆਨ ਨਾਲ ਜਿਨ੍ਹਾਂ ਨੇ ਐਦਾਂ ਲਿਖ ਲਿਆ ਵੀ ਮਾਲਕ ਨੂੰ ਮਿਲਣਾ ਹੈ ਇਦਾਂ ਦੇ ਕਰਮ ਬਣਾ ਲਏ ਜਿਨ੍ਹਾਂ ਨੇ ਧੁਰ ਲਿਖ ਸ਼ੁਰੂ ਤੋਂ ਜਿਹੜੇ ਇਹ ਲਿਖ ਕੇ ਤੁਰੇ ਐ ਜਿਵੇਂ ਹੁਣ ਮੰਨ ਲਓ ਜਿਹੜੇ ਬੰਦੇ ਨੇ ਇੱਥੋਂ ਜਦੋਂ ਬੱਸ ਚੱਲਦੀ ਹੈ ਪਟਿਆਲੇ ਨੂੰ ਉਹ ਕਈ ਫੱਟੇ ਜੇ ਨਹੀਂ ਲੱਗੇ ਹੁੰਦੇ ਅੱਗੇ ਬੋਰਡ ਲੱਗਿਆ ਹੁੰਦਾ ਹੈ ਉਹ ਲਿਖ ਲੈਂਦੇ ਐ ਕਿੱਧਰ ਚੱਲੇ ਐ ਹੁਣ ਪਟਿਆਲੇ ਨੂੰ ਚੱਲੇ ਆ ਜਦੋਂ ਪਟਿਆਲੇ ਪਹੁੰਚਦੇ ਆ ਫਿਰ ਲਿਖ ਕੇ ਤੁਰਦੇ ਆ ਵੀ ਹੁਣ ਬਠਿੰਡੇ ਨੂੰ ਚੱਲੇ ਆ ਉਹ ਬੋਰਡ ਬਦਲ ਲੈਂਦੇ ਨਾ ਪਾਸਾ ਉਹਦਾ ਜਿਹੜੇ ਬੰਦੇ ਸ਼ੁਰੂ ਤੋਂ ਇਹ ਸੋਚ ਕੇ ਰੱਬ ਵਾਲੇ ਪਾਸੇ ਬਾਣੀ ਪੜਨ ਲੱਗੇ ਸੀ ਇਹ ਲਿਖ ਕੇ ਤੁਰੇ ਸੀ ਜਿਹੜੇ ਵੀ ਰੱਬ ਨੂੰ ਮਿਲਣਾ ਹੈ ਇਹ ਧੁਰ ਤੋਂ ਮੁੱਢ ਤੋਂ ਸ਼ੁਰੂ ਤੋਂ ਜਿਹੜੇ ਇਹ ਲਿਖ ਕੇ ਤੁਰੇ ਆ ਕਿ ਮੈਂ ਪਰਮਾਤਮਾ ਨੂੰ ਮਿਲਣ ਵਾਸਤੇ ਬਾਣੀ ਪੜਨੀ ਹੈ ਮੈਂ ਪਰਮਾਤਮਾ ਨੂੰ ਫੀਲ ਕਰਾਂ ਮੈਂ ਇਹਨੂੰ ਹਾਜ਼ਰ ਸਮਝਾਂ ਜਿਹੜੇ ਇਹ ਸੋਚ ਕੇ ਤੁਰਨਗੇ ਕਹਿੰਦੇ ਉਹਨਾਂ ਨੂੰ ਪਰਮਾਤਮਾ ਜ਼ਰੂਰ ਮਿਲਦਾ ਹੈ ਨਾਨਕ ਨਾਮ ਤਿੰਨਾ ਕੋ ਮਿਲਿਆ ਪਰਮਾਤਮਾ ਕਹਿੰਦੇ ਉਹਨਾਂ ਨੂੰ ਜ਼ਰੂਰ ਮਿਲੇਗਾ ਜਿਨ ਕੋ ਧੁਰ ਲਿਖ ਪਾਇਆ ਜਿਹੜੇ ਤੁਰੇ ਹੀ ਇਹ ਲਿਖ ਕੇ ਹੈ ਸੋਚ ਕੇ ਤੁਰੇ ਹੈ ਇੱਕ ਉਹ ਨੇ ਜਿਹੜੇ ਧੰਦਿਆਂ ਲਈ ਤੁਰੇ ਸੀ ਇੱਕ ਉਹ ਨੇ ਜਿਹੜੇ ਪਰਮਾਤਮਾ ਲਈ ਤੁਰਦੇ ਆ ਜਿਹੜੇ ਚਾਹੁੰਦੇ ਆ ਸਾਨੂੰ ਰੱਬ ਦਾ ਮਿਲਾਪ ਹੋਵੇ ਇੱਥੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਆ ਜਿਹੜੇ ਇਹ ਸੋਚ ਕੇ ਤੁਰਨਗੇ ਉਹ ਪਹੁੰਚਣਗੇ ਜ਼ਰੂਰ ਇਹ ਸੱਚ ਹੈ ਕਿਸੇ ਦੀ ਨਾ ਮੰਨੋ, ਗੁਰੂ ਜੀ ਦਾ ਬਚਨ ਮੰਨ ਕੇ ਵੇਖੋ। ਜਿਹੜਾ ਬੰਦਾ ਮਨੋ ਇਹ ਕਹਿੰਦਾ ਹੈ ਕਿ ਉਹ ਮੈਨੂੰ ਹਾਜ਼ਰ ਨਾਜ਼ਰ ਜਿਹੜਾ ਮਾਲਕ ਹਰ ਪਾਸੇ ਹੈ, ਮੈਨੂੰ ਕਿਉਂ ਨਹੀਂ ਮਹਿਸੂਸ ਹੁੰਦਾ? ਤੇਰੀ ਸੁਰਤ ਨੂੰ ਮਹਿਸੂਸ ਹੋਣਾ ਸ਼ੁਰੂ ਹੋਏਗਾ। ਜੇ ਕਿਤੇ ਇੱਕ ਵਾਰੀ ਹੱਥਾਂ ਪੈਰਾਂ ਨਾਲ ਚੰਗਾ ਕੰਮ ਸ਼ੁਰੂ ਕਰ, ਧੋਖਾ ਨਾ ਕਰੀ ਕਿਸੇ ਨਾਲ, ਇਹਨਾਂ ਹੱਥਾਂ ਨਾਲ ਕੋਈ ਦੋ ਨੰਬਰ ਦਾ ਕੰਮ ਨਹੀਂ ਕਰਨਾ, ਗਲਤ ਕੰਮ ਨਹੀਂ ਕਰਨਾ, ਪੈਰਾਂ ਨਾਲ ਮਾੜੇ ਪਾਸੇ ਨਾ ਜਾਈ, ਕੰਨਾਂ ਨਾਲ ਮਾੜਾ ਨਾ ਸੁਣੀ, ਜੀਭ ਨਾਲ ਮਾੜਾ ਨਾ ਬੋਲੀ, ਅੱਖਾਂ ਨਾਲ ਮਾੜਾ ਨਾ ਵੇਖੀ। ਇੱਕ ਵਾਰੀ ਪਰਿਵਾਰ ਨੂੰ ਬੇੜੇ ਚਾੜ ਦੇ, ਸਾਰੇ ਨੂੰ ਭਰੋਸਾ ਕਰਕੇ ਬੇੜੇ ਚਾੜ ਦੇ, ਫਿਰ ਗਰੰਟੀ ਪੱਕੀ ਹੈ ਕਿ ਨਾਨਕ ਨਾਮ ਤਿੰਨਾਂ ਕੋ ਮਿਲਿਆ ਮਿਲੇਗਾ। ਪਰ ਜੇ ਸੋਚ ਚੰਗੀ ਲੈ ਕੇ ਜਾਏਗਾ, ਤੁਰਿਆ ਚੱਲੀ ਫਿਰ ਕਬੀਰ ਕੇਸੋ ਕੇਸੋ ਕੂਕੀ ਹੈ ਪੜੋ।
ਕਬੀਰ ਕੇਸੋ ਕੇਸੋ ਕੂਕੀਏ, ਨਾ ਸੋਈਏ ਆਸਾ, ਰਾਤ ਦਿਵਸ ਕੇ ਕੂਕਨੇ, ਕਬਹੂੰ ਕੇ ਸੁਨੇ ਪੁਕਾਰ।
ਬਸ ਇੱਕ ਵਾਰੀ ਬੇੜੇ ਚਾੜ, ਇੱਕ ਵਾਰੀ ਤੁਰ ਪਏ, ਪਹੁੰਚੇਗਾ ਜ਼ਰੂਰ। ਜੇ ਤੁਰਿਆ ਜਾਏਗਾ ਫਿਰ ਮੰਜ਼ਲ ਆਏਗੀ ਜ਼ਰੂਰ, ਇਹਦੇ 'ਚ ਕੋਈ ਦੋ ਰਾਵਾਂ ਨਹੀਂ, ਸ਼ੱਕ ਨਹੀਂ ਕੋਈ ਹੋਣਾ ਚਾਹੀਦਾ। ਜੋ ਸਮਝ ਆ ਰਹੀ ਹੈ ਉਹਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ। ਕਦੇ ਆਵੇਗਾ ਜੀ ਅਸਲ ਟਿਕਾਣਾ, ਅਸਲ ਟਿਕਾਣਾ ਆਏਗਾ ਜ਼ਰੂਰ। ਦਿਨ ਰਾਤ ਰਹੀਏ ਚੱਲ, ਆਵੇਗਾ ਅਸਲ ਟਿਕਾਣਾ, ਦਿਨ ਰਾਤ ਰਹੀਏ ਚੱਲ,
ਆਵੇਗਾ ਜੀ ਅਸਲ ਟਿਕਾਣਾ, ਦਿਨ ਰਾਤ ਰਹੀਏ ਚੱਲ, ਕਦੇ ਆਵੇਗਾ ਜੀ ਅਸੂਲ ਟਿਕਾਣਾ, ਦਿਨ ਰਾਤ ਰਹੀਏ ਚੱਲ, ਕਦੇ ਆਵੇਗਾ ਜੀ ਅਸੂਲ ਟਿਕਾਣਾ, ਦਿਨ ਰਾਤ ਰਹੀਏ ਚੱਲ, ਕਦੇ ਆਵੇਗਾ ਜੀ ਅਸੂਲ ਟਿਕਾਣਾ, ਦਿਨ ਰਾਤ ਰਹੀਏ ਚੱਲ, ਦਿਨ ਰਾਤ ਰਹੀਏ ਚੱਲਦੇ, ਕਦੇ ਆਵੇਗਾ ਜੀ ਅਸਲ ਟਿਕਾਣਾ, ਦਿਨ ਰਾਤ ਰਹੀਏ ਚੱਲਦੇ, ਕਦੇ ਆਵੇਗਾ ਜੀ ਅਸਲ ਟਿਕਾਣਾ, ਦਿਨ ਰਾਤ ਰਹੀਏ ਚੱਲਦੇ, ਕਦੇ ਆਵੇਗਾ ਜੀ ਅਸਲ ਟਿਕਾਣਾ, ਦਿਨ ਰਾਤ ਰਹੀਏ ਚੱਲਦੇ, ਕਦੇ ਆਵੇਗਾ ਜੀ ਅਸੂਲ ਟਿਕਾਣਾ, ਦਿਨ ਰਾਤ ਰਹੀਏ।
ਬੋਲੋ ਜਰਾ
ਦਿਨ ਰਾਤ ਰਹੀਏ, ਵਾ 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 ਵਾ, ਦਿਨ ਰਾਤ ਰਹੀਏ ਚੱਲਦੇ, ਸਤਿਗੁਰ ਕਹਿੰਦੇ ਦਿਨ ਰਾਤ ਰਹੀਏ ਚੱਲਦੇ, ਵਾ 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 ਵਾ, ਦਿਨ ਰਾਤ ਰਹੀਏ ਚੱਲਦੇ, ਸਤਿਗੁਰ ਕਹਿੰਦੇ ਦਿਨ ਰਾਤ ਰਹੀਏ ਚੱਲਦੇ, ਵਾ 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 ਵਾ, ਦਿਨ ਰਾਤ ਰਹੀਏ ਚੱਲਦੇ, ਸਤਿਗੁਰ ਕਹਿੰਦੇ ਦਿਨ ਰਾਤ ਰਹੀਏ ਚੱਲਦੇ, ਚੇਤਨਾ ਹੈ ਤੋ ਚੇਤ ਲੈ, ਇਸ ਦਿਨ ਮੈਂ ਪ੍ਰਾਣੀ ਦਿਨ ਸਿਨੇ ਆਉਂ ਤੇ ਹੱਥ ਲੈ, ਉੱਤੇ ਘੱਟ ਜਿਉਂ ਪਾਤੀ ਹਰ ਗੁਣ ਗਾਏ ਨਾ ਗਾਵਹੀ, ਅਜ ਹੂੰ ਕਛ ਵਿਗੜਿਓ ਨਹੀਂ ਜੀ ਅਜ ਹੂੰ ਕਛ ਵਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੇ ਆਹ ਨਾਨਕ ਦੇ ਭਜਨ ਤੇ
ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਕਹਿੰਦੇ ਦਿਨ ਰਾਤ ਇੱਕ ਕਰਦੇ ਥੋੜੀ ਜਿਹੀ ਮਿਹਨਤ ਕਰ ਇੱਕ ਵਾਰੀ ਬੇੜੇ ਚਾੜ ਤੇ ਜਦੋਂ ਉਸ ਏਡੇ ਵੱਡੇ ਨਾਲ ਤੇਰਾ ਕਨੈਕਸ਼ਨ ਬਣ ਗਿਆ ਉਹ ਏਡਾ ਵੱਡਾ ਪਰਮਾਤਮਾ ਤੈਨੂੰ ਮਹਿਸੂਸ ਹੋਣ ਲੱਗ ਪਿਆ ਤੇ ਤੂੰ ਵੀ ਓਡਾ ਹੀ ਵੱਡਾ ਹੋ ਜਾਣਾ ਹੈ ਜੇ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਹੈ ਤੇ ਜਪਣ ਵਾਲਿਆਂ ਦੀ ਸੁਰਤ ਵੀ ਬਹੁਤ ਉੱਚੀ ਹੁੰਦੀ ਹੈ ਜੇ ਰੱਬ ਬਹੁਤ ਵੱਡਾ ਹੈ ਤੇ ਗੁਰੂ ਦੇ ਪਿਆਰੇ ਸੁਰਤ ਕਰਕੇ ਬਹੁਤ ਵੱਡੇ ਹੁੰਦੇ ਨੇ ਤੇ ਜਦੋਂ ਬੰਦਾ ਅੰਦਰੋਂ ਵੱਡਾ ਹੋ ਜਾਂਦਾ ਹੈ ਸਾਰੀਆਂ ਦੁਨੀਆ ਦੀਆਂ ਘਟਨਾਵਾਂ ਬਹੁਤ ਛੋਟੀਆਂ ਹੋ ਜਾਂਦੀਆਂ ਮੈਂ ਸ਼ਨੀਵਾਰ ਦੇ ਦੀਵਾਨ ਤੇ ਵੀ ਬੇਨਤੀ ਕੀਤੀ ਸੀ ਧਿਆਨ ਨਾਲ ਸੁਣਿਓ ਵੀ ਘਟਨਾਵਾਂ ਉਦੋਂ ਛੋਟੀਆਂ ਹੋਣਗੀਆਂ ਜਦੋਂ ਆਪਾਂ ਵੱਡੇ ਹੋਵਾਂਗੇ ਘਟਨਾਵਾਂ ਕਿਉਂ ਵੱਡੀਆਂ ਨੇ ਅੱਜ ਕੱਲ੍ਹ ਹਰ ਘਟਨਾ ਸਾਡੀ ਜ਼ਿੰਦਗੀ 'ਚ ਬਹੁਤ ਵੱਡੀ ਹੈ ਕਿਉਂਕਿ ਅਸੀਂ ਅੰਦਰੋਂ ਆਪ ਬਹੁਤ ਛੋਟੇ ਹਾਂ ਜਦੋਂ ਬੰਦਾ ਵੱਡੇ ਨਾਲ ਜੁੜਦਾ ਹੈ ਤੇ ਅੰਦਰੋਂ ਇੰਨਾ ਕੁ ਵੱਡਾ ਹੋ ਜਾਂਦਾ ਹੈ ਕਿ ਹਰ ਘਟਨਾ ਹੀ ਨਿੱਕੀ ਜੀ ਲੱਗਦੀ ਹੈ ਹਰ ਘਟਨਾ ਲੈ ਹੁਣ ਤੇ ਸਾਡੇ ਲਈ ਟੂਣਾ ਕੀਤਾ ਵੀ ਬਹੁਤ ਵੱਡੀ ਗੱਲ ਲੱਗਦੀ ਹੈ ਮੰਨ ਲਓ ਕਿਸੇ ਨੇ ਸੰਧੂਰ ਰੱਖਿਆ ਪਿਆ ਨਾਰੀਅਲ ਦੇ ਉੱਤੇ ਸੰਧੂਰ ਪਾਤਾ ਵੰਗਾਂ ਧਰਤੀਆਂ ਕਈ ਕੁਝ ਇਕੱਠਾ ਜਿਹਾ ਕਰਕੇ ਮਾਂ ਦੀ ਦਾਲ ਕਈ ਕੁਝ ਇਕੱਠਾ ਜਿਹਾ ਕਰਕੇ ਚੁਰਾਹੇ 'ਚ ਰੱਖ ਗਿਆ ਲੈ ਸਾਡੇ ਲਈ ਤੇ ਇਹੀ ਬਹੁਤ ਵੱਡੀ ਗੱਲ ਹੈ ਹਾਏ ਟੂਣਾ ਪਿਆ ਆਹ ਟੂਣਾ ਪਿਆ ਇਹ ਡਰ ਗਿਆ ਬੰਦਾ ਵੰਗਾਂ ਡਰਨ ਵਾਲੀ ਚੀਜ਼ ਹੈ ਸੰਧੂਰ ਡਰਨ ਵਾਲੀ ਚੀਜ਼ ਹੈ ਨਾਰੀਅਲ ਡਰਨ ਵਾਲੀ ਚੀਜ਼ ਹੈ ਪਰ ਜੇ ਬੰਦਾ ਉਹਦੇ ਤੋਂ ਲੰਘ ਗਿਆ ਬੁਖਾਰ ਚੜ ਜਾਂਦਾ ਉਹਨੂੰ ਮਾੜੀ ਜੀ ਗੱਲ ਹੈ ਪਰ ਡਰਿਆ ਪਿਆ ਕਿਉਂ ਕਿਉਂਕਿ ਬਹੁਤ ਛੋਟਾ ਹੈ ਇੰਨਾ ਛੋਟਾ ਵੀ ਹਰ ਘਟਨਾ ਹੀ ਬਹੁਤ ਵੱਡੀ ਵੱਡੀ ਲੱਗਦੀ ਹੈ ਹਰ ਘਟਨਾ ਹੀ ਸਾਡੇ ਲਈ ਪਹਾੜ ਵਰਗੀ ਹੈ ਪਹਾੜ ਵਰਗੀ ਤੇ ਜਦੋਂ ਅਸੀਂ ਪਹਾੜ ਵਰਗੇ ਹੋਏ ਨਾ ਉਹ ਉੱਚਾ ਚੜ ਕੇ ਜਦੋਂ ਵੇਖੇਗਾ ਫਿਰ ਹਰੇਕ ਚੀਜ਼ ਹੀ ਨਿੱਕੀ ਨਿੱਕੀ ਲੱਗਦੀ ਹੈ ਹਰ ਘਟਨਾ ਸਾਡੇ ਲਈ ਬਹੁਤ ਵੱਡੀ ਵੱਡੀ ਹਊਆ ਬਣਿਆ ਪਿਆ ਆਪਣੇ ਪੰਜਾਬੀਆਂ ਵਾਸਤੇ ਤੇ ਜ਼ਿਆਦਾ ਹੀ ਹੈ ਜੀ ਆਪਣੇ ਪੰਜਾਬੀਆਂ ਦਾ ਤੇ ਹਿਸਾਬ ਕਿਤਾਬ ਵੀ ਇਦਾਂ ਦਾ ਹੋਇਆ ਪਿਆ ਨਿੱਕੀ ਜੀ ਗੱਲ ਵੀ ਇਹਨਾਂ ਲਈ ਬਹੁਤ ਵੱਡੀ ਬਣ ਜਾਂਦੀ ਹੈ ਹਊਆ ਬਣ ਜਾਂਦੀ ਹੈ ਹਰ ਚੀਜ਼ ਪਰ ਗੁਰੂ ਦੇ ਸਿੱਖ ਸੁਰਤ ਕਰਕੇ ਬਹੁਤ ਵੱਡੇ ਸੀ ਉਹਨਾਂ ਲਈ ਹਰ ਘਟਨਾ ਹੀ ਆਮ ਸੀ ਤੇ ਵੇਖਿਓ ਸਾਡਾ ਇਤਿਹਾਸ ਪੜ੍ਹ ਕੇ ਵੇਖੋ ਸਾਡੇ ਗੁਰੂ ਜੀ ਦਾ ਜੀਵਨ ਪੜ੍ਹ ਕੇ ਵੇਖੋ ਉਹ ਆਪ ਇੰਨੇ ਵੱਡੇ ਸੀ ਅੰਦਰੋਂ ਵੀ ਉਹਨਾਂ ਲਈ ਤੇ ਮੌਤ ਵੀ ਬੜੀ ਛੋਟੀ ਜੀ ਘਟਨਾ ਸੀ ਬਾਕੀ ਦੀਆਂ ਘਟਨਾਵਾਂ ਤੇ ਚਲੋ ਗੱਲ ਹੀ ਕੁਛ ਨਹੀਂ ਉਹਨਾਂ ਲਈ ਤੇ ਮਰਨਾ ਵੀ ਇੱਕ ਆਮ ਘਟਨਾ ਹੈ ਆਮ ਜੀ ਗੱਲ ਹੈ ਉਹਨਾਂ ਲਈ ਮਰਨਾ ਵੀ ਇਹ ਮਰਨਾ ਮੌਤ ਵੀ ਨਿੱਕੀ ਜੀ ਗੱਲ ਲੱਗਦੀ ਹੈ ਕਹਿੰਦੇ ਬਿਲਕੁਲ ਇਹ ਤੇ ਮੌਤ ਵੀ ਨਿੱਕੀ ਜੀ ਗੱਲ ਹੈ ਇਹ ਤੇ ਜੀਵਨ ਦਾ ਹਿੱਸਾ ਹੈ ਆਖਰੀ ਪੜਾਅ ਹੈ ਇੱਕ ਵਾਰੀ ਜੇ ਝਾਲ ਬਣਦੀ ਹੁੰਦੀ ਹੈ ਨਾ ਜਿਵੇਂ ਉਹ ਪਾਣੀ ਆਪਾਂ ਵੇਖਦੇ ਨਾ ਇੱਕ ਵਾਰੀ ਝਾਲ ਬਣਦੀ ਹੈ ਇੱਕ ਵਾਰੀ ਥੱਲੇ ਨੂੰ ਜਾਂਦਾ ਪਾਣੀ ਫਿਰ ਦੁਆਰਾ ਫਿਰ ਸਪੀਡ ਫੜੇ ਪਾਣੀ ਤਾਂ ਹੀ ਝਾਲ ਬਣਾਉਂਦੇ ਨੇ ਲੋਕ ਨਹਿਰਾਂ 'ਚ ਨਹਿਰ 'ਚ ਝਾਲ ਤਾਂ ਬਣਾਈ ਜਾਂਦੀ ਵੀ ਗਾਂਹ ਸਪੀਡ ਫੜ ਲੈਂਦਾ ਜਦੋਂ ਇੱਕ ਵਾਰੀ ਝਾਲ ਆ ਜੇ ਇੱਕ ਵਾਰੀ ਥੱਲੇ ਨੂੰ ਪਾਣੀ ਜਾ ਕੇ ਫਿਰ ਉੱਪਰ ਨੂੰ ਜਾਂਦਾ ਇਹ ਸਪੀਡ ਫੜਦਾ ਹੈ ਇੱਦਾਂ ਹੀ ਕਹਿੰਦੇ ਜ਼ਿੰਦਗੀ ਹੈ ਜਿਹੜੀ ਜਦੋਂ ਥੋੜ੍ਹੀ ਜਿਹੀ ਢਿੱਲੀ ਜੀ ਪੈ ਗਈ ਬੁੜਾ ਜਿਹਾ ਹੋ ਗਿਆ ਉਹ ਬਾ ਫਿਰ ਇੱਕ ਵਾਰੀ ਪਰਮਾਤਮਾ ਦੀ ਖੇਡ ਇੱਦਾਂ ਦੀ ਹੈ ਜੀ ਖੇਡ ਇੱਦਾਂ ਦੀ ਹੈ ਉਹਦੇ ਝਾਲ ਪੈਣੀ ਹੈ ਫਿਰ ਜੀਵਨ ਮਿਲ ਜਾਣਾ ਉੱਥੋਂ ਸਤਨਾਮ ਮਰਦਾ ਮੁਰਦਾ ਇੱਥੇ ਕੋਈ ਨਹੀਂ ਦੁਨੀਆ ਦਾ ਸਭ ਤੋਂ ਵੱਡਾ ਝੂਠ ਇਹ ਹੈ ਕਿ ਬੰਦਾ ਮਰਦਾ ਹੈ ਇਸ ਦੁਨੀਆ 'ਚ ਜੇ ਸਭ ਤੋਂ ਵੱਡਾ ਕੋਈ ਝੂਠ ਹੈ ਤੇ ਉਹ ਇਹ ਹੈ ਕਿ ਬੰਦਾ ਮਰਦਾ ਹੈ ਗੁਰੂ ਸਾਹਿਬ ਕਹਿੰਦੇ ਮਰਦਾ ਨਹੀਂ ਭਲੇਖਾ ਕੋਈ ਨਹੀਂ ਮਰਦਾ। ਆਪਾਂ ਇਹ ਸ਼ਬਦ ਪੜ੍ਹਦੇ ਹਾਂ ਨਾ ਕੌਣ ਮੂਆ ਨੇ ਕੌਣ ਮੂਆ ਬ੍ਰਹਮ ਗਿਆਨੀ ਬਿਲ ਕਰੋ ਵਿਚਾਰਾ ਇਹ ਤੋ ਚਲੋ ਸਾਰਾ ਸ਼ਬਦ ਆਪਾਂ ਵਿਚਾਰਾਂਗੇ ਟਾਈਮ ਲੱਗ ਜੂ ਸ਼ਬਦ ਸਾਰਾ ਇੱਕ ਵਾਰੀ ਸੁਣ ਲਓ ਇਹ ਸ਼ਬਦ ਨੂੰ ਤੁਸੀਂ ਧਿਆਨ ਨਾਲ ਸੁਣਿਓ ਇਹਦੇ ਵਿੱਚ ਗੁਰੂ ਜੀ ਕਲੀਅਰ ਕਹਿ ਦਿੰਦੇ ਆ ਕੋਈ ਮਰਨ ਨਾਲ ਬੰਦਾ ਮਰਨ ਵਾਲੀ ਚੀਜ਼ ਹੀ ਨਹੀਂ ਇਹ ਐਨਰਜੀ ਹੈ ਜਿਹੜੀ ਕੀ ਮਰੂ ਹੁਣ ਵੇਖਿਓ ਜੀ ਸੁਣਿਓ ਕਦੋਂ ਬਣਿਆ ਬੰਦਾ ਕਦੋਂ ਜੰਮਿਆ ਵੇਖੋ ਮਾਂ ਨੇ ਪਿਤਾ ਨੇ ਸਬਜ਼ੀਆਂ ਖਾਧੀਆਂ ਨੇ ਫਲ ਖਾਧੇ ਨੇ ਐਨਰਜੀ ਮਿਲਦੀ ਹੈ ਨਾ ਫਰੂਟ ਚੋਂ ਸਬਜ਼ੀ ਚੋਂ ਕਈ ਕੁਝ ਖਾਧਾ ਨਾ ਕਿੰਨਾ ਕੁਝ ਖਾਧਾ ਕਿੰਨੀ ਐਨਰਜੀ ਮਿਲੀ ਵਿਟਾਮਿਨ ਮਿਲੇ ਕਈ ਕੁਝ ਮਿਲਿਆ ਉਹ ਕਿੱਥੋਂ ਮਿਲਿਆ ਆ ਬਾਹਰੋਂ ਹੀ ਆਇਆ ਸਾਰਾ ਕੁਝ ਆਕਸੀਜਨ ਸੀ ਧੁੱਪ ਪੈਂਦੀ ਸੀ ਚੰਦਰਮਾ ਚੜ੍ਹਦਾ ਹੈ ਫਿਰ ਸਾਰਾ ਕੁਝ ਹੋਇਆ ਉਹਨਾਂ ਨੇ ਖਾਧਾ ਬਲੱਡ ਬਣਿਆ ਖੂਨ ਬਣਿਆ ਫਿਰ ਬਿੰਦ ਬਣਿਆ ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ ਹਾਡ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ ਇਹ ਪਿੰਜਰਾ ਬਣਿਆ ਜੀ ਰਕਤ ਬਿੰਦ ਕਾ ਗਾਰਾ ਬਣਿਆ ਉਹਨਾਂ ਦੇ ਸਰੀਰ ਤੋਂ ਬਲੱਡ ਬਣਿਆ ਬਲੱਡ ਤੋਂ ਰਕਤ ਬਿੰਦ ਬਣਿਆ ਉਹ ਇਕੱਠੇ ਹੋਏ ਫਿਰ ਆ ਸਰੀਰ ਪੈਦਾ ਹੋ ਗਿਆ ਆ ਬਾਹਰੋਂ ਹੀ ਪ੍ਰਗਟ ਹੋਇਆ ਸੀ ਉਹਦੇ ਵਿੱਚ ਹੀ ਇਹਨੇ ਚਲੇ ਜਾਣਾ ਹੈ ਖਤਮ ਤੇ ਹੁੰਦਾ ਹੀ ਨਹੀਂ ਹਸਤੀ ਨਹੀਂ ਮਿਟਦੀ ਕਦੇ ਵੀ ਬੰਦੇ ਦੀ ਹਸਤੀ ਨਹੀਂ ਮਿਟਦੀ ਦਿਸਣੋਂ ਬੰਦ ਹੋ ਜਾਂਦਾ ਹੈ ਰੂਪ ਬਦਲ ਜਾਂਦਾ ਹੈ ਪਰ ਜਿਹੜੀ ਐਨਰਜੀ ਹੈ ਉਹ ਚੱਲਦੀ ਰਹਿੰਦੀ ਹੈ ਹਮੇਸ਼ਾ ਇਹ ਕਦੇ ਖਤਮ ਨਹੀਂ ਹੁੰਦੀ ਗੁਰੂ ਜੀ ਕਹਿੰਦੇ ਆ ਇੱਕ ਵਾਰੀ ਪੂਰਾ ਸ਼ਬਦ ਸੁਣ ਲਓ ਇੱਥੋਂ ਇੱਕ ਗੱਲ ਦਿਮਾਗ 'ਚ ਪੱਕੀ ਰੱਖੋ ਦੁਨੀਆ ਦਾ ਸਭ ਤੋਂ ਵੱਡਾ ਝੂਠ ਵੀ ਬੰਦਾ ਮਰਦਾ ਕੁਛ ਨਹੀਂ ਮਰਦਾ ਕਹਿੰਦੇ ਦਿਸਦਾ ਨਹੀਂ ਤੇ ਇਹਦਾ ਮਤਲਬ ਮਰ ਗਿਆ ਮਰਿਆ ਨਹੀਂ ਸੁਣੋ ਹੁਣ ਵੇਖਿਓ ਸਾਹ ਮੈਂ ਲੈਂਦਾ ਹੁਣ ਮੈਂ ਸਾਹ ਲਿਆ ਅੰਦਰ ਨੂੰ ਖਿੱਚ ਲਿਆ ਛੱਡਤਾ ਸਾਹ ਬਾਹਰ ਕੱਢਤਾ ਕੀ ਸਾਹ ਮਰ ਗਿਆ ਇੱਥੇ ਹੀ ਹੈ ਕਿਤੇ ਆਖੋ ਸਤਨਾਮ ਪਰ ਮਰਿਆ ਥੋੜੋ ਇੱਥੇ ਹੀ ਹੈ ਇਹਨੂੰ ਕਿਤੇ ਦੂਜੇ ਰੂਪ ਚ ਨਾ ਮੰਨ ਲਿਓ ਕਿਤੇ ਅੱਜ ਦਿਮਾਗ ਚ ਐ ਬਹਿ ਜੇ ਇਹਦਾ ਮਤਲਬ ਸੱਚੀ ਗੱਲ ਹੀ ਵੀ ਭੂਤ ਪ੍ਰੇਤ ਹੁੰਦੇ ਨੇ ਵੀ ਬੰਦਾ ਮਰਦਾ ਮੁਰਦਾ ਥੋੜੋ ਹੈ ਲੈ ਗੱਲ ਤੇ ਸੱਚੀ ਹੈ ਕਿਤੇ ਦੂਜੇ ਪਾਸੇ ਨਾ ਲਾ ਲਿਓ ਇਸ ਗੱਲ ਨੂੰ ਵੀ ਉਹ ਤੇ ਵੇਖੋ ਸੁਣਦਾ ਸਮਝਦਾ ਵਿਚਾਰਦਾ ਮਾਂ ਪਿਓ ਆਹ ਮੇਰਾ ਇਹ ਓਨਾ ਚਿਰ ਹੈ ਜਿੰਨਾ ਚਿਰ ਆਹ ਜੀਵਨ ਹੈ ਫਿਰ ਅਗਲੀ ਯਾਤਰਾ ਸ਼ੁਰੂ ਹੋ ਗਈ ਉਹ ਖਤਮ ਹੈ ਮੁੜ ਕੇ ਉਸ ਸੁੱਧ ਬੁੱਧ ਖਤਮ ਹੈ ਉਹ ਸੋਚੀ ਖਤਮ ਹੈ ਕਿੱਧਰ ਨੂੰ ਗਿਆ ਗੁਰੂ ਜੀ ਕਹਿੰਦੇ ਨਾਨਕ ਹੁਕਮ ਨਾ ਜਾਪਈ ਕਿੱਥੇ ਜਾਏ ਸਮਾਹੇ ਇਹ ਨਹੀਂ ਕੋਈ ਦੱਸ ਸਕਦਾ ਵੀ ਉਹ ਐਨਰਜੀ ਕਿੱਧਰ ਨੂੰ ਗਈ ਤੇ ਹੁਣ ਕਾਹਦੇ 'ਚ ਚਲੇ ਗਈ ਕੀ ਬਣ ਗਿਆ ਉਹਦਾ ਇਹ ਨਹੀਂ ਕਹਿੰਦੇ ਕੋਈ ਦੱਸ ਸਕਦਾ ਤੇ ਜਿਹੜਾ ਦਾਵਾ ਕਰਦਾ ਮੈਨੂੰ ਪਤਾ ਹੈ ਵੀ ਉਹਦਾ ਕੀ ਬਣਿਆ ਕਿੱਧਰੋਂ ਆਇਆ ਉਹ ਕਹਿੰਦੇ ਪੈਗੰਬਰੀ ਦਾ ਇਨਡਾਇਰੈਕਟਲੀ ਦਾਵਾ ਕਰਦਾ ਇਨਡਾਇਰੈਕਟ ਪੈਗੰਬਰੀ ਦਾ ਦਾਵਾ ਕਰਦਾ ਹੈ ਮੈਨੂੰ ਪਤਾ ਹੈ ਕਹਿੰਦੇ ਨਾ ਇਹ ਤੇ ਮਾਲਕ ਦੀਆਂ ਮਾਲਕ ਜਾਣਦਾ ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣਾ ਹੈ ਉਹੀ ਜਾਣਦਾ ਇਹ ਨਹੀਂ ਕੋਈ ਦੱਸ ਸਕਦਾ ਇਹ ਕੋਈ ਨਹੀਂ ਜੀ ਦੱਸ ਸਕਦਾ ਗੁਰੂ ਸਾਹਿਬ ਕਹਿੰਦੇ ਮਾਲਕ ਦੀਆਂ ਮਾਲਕ ਜਾਣਦਾ ਉਹ ਬੇਅੰਤ ਹੈ ਕਿੱਧਰੋਂ ਆਉਂਦਾ ਹੈ ਕਿੱਧਰ ਜਾਂਦਾ ਹੈ ਬਸ ਜੋ ਹੈ ਇਹਨੂੰ ਸੁਧਰ ਬਸ ਫਿਰ ਟੈਨਸ਼ਨ ਦੀ ਲੋੜ ਨਹੀਂ ਫਿਰ ਅੱਗਾ ਆਪੇ ਸੁਧਰ ਜਾਣਾ ਸਬਰ ਜਾਣਾ ਆਹ ਸ਼ਬਦ ਇੱਕ ਵਾਰੀ ਪਹਿਲਾਂ ਪੂਰਾ ਸੁਣੋ ਹਾਂਜੀ
ਪਵਨ ਮਹਿ ਪਵਨ ਸਮਾਇਆ ਜੋਤੀ ਮਹਿ ਜੋਤ ਰਲ ਜਾਇਆ
ਹਵਾ ਹਵਾ ਵਿੱਚ ਮਿਲ ਗਈ ਜੋਤ ਜੋਤ ਵਿੱਚ ਮਿਲ ਗਈ ਇੱਥੇ ਸਵਾਲ ਕਰਦੇ ਕਹਿੰਦੇ ਕੌਣ ਮੂਆ ਰੇ ਕੌਣ ਮੂਆ ਵੀ ਦੱਸੋ ਕੌਣ ਮੂਆ ਇੱਥੇ ਸਵਾਲ ਕਰਦੇ ਆ ਸਾਨੂੰ ਸਾਰਿਆਂ ਨੂੰ ਕੌਣ ਮਰਿਆ ਹੈ ਇੱਧਰ ਵੇਖੋ ਲਾਸ਼ ਸਾਹਮਣੇ ਪਈ ਹੋਵੇ ਬੰਦੇ ਦੇ ਸਾਹਮਣੇ ਇਦਾਂ ਲਾਸ਼ ਪਈ ਹੋਵੇ ਤੇ ਬੰਦਾ ਕਵੇ ਰੋ ਰਿਹਾ ਉਹ ਕਹਿੰਦੇ ਕਿਹਨੂੰ ਰੋਣਾ ਹੈ ਕਹਿੰਦਾ ਇਹਨੂੰ ਸਰੀਰ ਨੂੰ ਰੋਣਾ ਹੈ ਸਰੀਰ ਤੇ ਤੇਰੇ ਸਾਹਮਣੇ ਪਿਆ ਉਹ ਕਹਿੰਦਾ ਨਹੀਂ ਮੈਂ ਤੇ ਉਹਨੂੰ ਰੋਣਾ ਜਿਹੜਾ ਇਹਦੇ ਵਿੱਚ ਸੀ ਕਹਿੰਦੇ ਵਿੱਚ ਵਾਲਾ ਫਿਰ ਮਰਿਆ ਨਹੀਂ ਜੇ ਤਾਂ ਤੂੰ ਉਹਨੂੰ ਰੋਣਾ ਜਿਹੜਾ ਵਿੱਚ ਸੀ ਉਹ ਤੇ ਮਰਿਆ ਹੀ ਨਹੀਂ ਉਹ ਮਰਦਾ ਨਹੀਂ ਤੇ ਜੇ ਤੂੰ ਸਰੀਰ ਨੂੰ ਰੋਣਾ ਸਰੀਰ ਤੇਰੇ ਸਾਹਮਣੇ ਪਿਆ ਜੇ ਸੰਸਕਾਰ ਤੇ ਹੋਇਆ ਨਹੀਂ ਆ ਸਾਹਮਣੇ ਪਿਆ ਉਹ ਬੰਦਾ ਫਿਰ ਐ ਸੋਚਦਾ ਵੀ ਮੈਂ ਤੇ ਕਿਹਨੂੰ ਰੋਣਾ ਭਾਈ ਸਰੀਰ ਨੂੰ ਰੋਣਾ ਸਰੀਰ ਤੇਰੇ ਸਾਹਮਣੇ ਐ ਤੇ ਜੇ ਜਿਹੜਾ ਇਹਦੇ ਵਿੱਚ ਸੀ ਜਿਹੜੀ ਉਹ ਸੁਰਤ ਸੀ ਜਿਹੜੀ ਜਿਹੜੀ ਜੋਤ ਸੀ ਜੇ ਤੂੰ ਉਹਨੂੰ ਰੋਣਾ ਉਹ ਜੋਤ ਐਸੀ ਹੈ ਜਿਹੜੀ ਮਰਦੀ ਨਹੀਂ ਫਿਰ ਤੇਰੇ ਰੋਣ ਦਾ ਤੇ ਅਰਥ ਹੀ ਨਹੀਂ ਕੋਈ ਕਿਉਂ ਰੋਈ ਜਾਂਦਾ ਹੈ ਤੈਨੂੰ ਭੁਲੇਖਾ ਹੈ ਮਰ ਗਿਆ ਕੋਈ ਨਹੀਂ ਮਰਦਾ ਇੱਥੇ ਲਓ ਹੁਣ ਆਪਾਂ ਸ਼ਬਦ ਪੂਰਾ ਸੁਣ
ਮਾਟੀ ਮਾਟੀ ਹੋਈ ਕੋ ਰੋਵਣ ਹਾਰੇ ਕੀ ਕਵਨ ਤੇ ਕੌਣ ਮੂਆ ਰੇ ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋ ਚਲ ਤੁਪਿਆ ਅਗਲੀ ਕਿਛ ਖਬਰ ਨਾ ਪਾਈ ਰੋਵਣ ਹਾਰ ਪੇ ਉਠ ਸਿਧਾਈ ਪਰਮ ਮੋਹ ਕੇ ਬੰਦੇ ਬੰਦ ਸੁਪਨ ਪਿਆ ਪਖਲਾਏ ਅੰਦ ਇਹ ਰਚਨ ਰਚਿਆ ਕਰ ਪਾਰਾ ਆਵਤ ਜਾਵਤ ਹੁਕਮ ਅਪਾਰ ਨਹ ਕੋ ਮੂਆ ਨਾ ਮਰਨੇ ਜੋਗ ਨਹ ਬਿਨ ਸੈ ਅਬ ਨਸੀ ਹੋਗ ਜੋ ਇਹੋ ਜਾਣੋ ਸੋ ਇਹ ਨਹੇ ਜਾਣਨ ਹਾਰੇ ਕੋ ਬਲ ਜਾਓ ਕਹੋ ਨਾਨਕ ਗੁਰ ਭਰਮ ਚੁਕਾਇਆ ਨਾ ਕੋਈ ਮਰੇ
ਆਪਾਂ ਵੇਖਦੇ ਹਾਂ ਸਰੀਰ ਤੇ ਗੁਰੂ ਜੀ ਵੇਖਦੇ ਆ ਜੋਤ ਫਰਕ ਹੈ ਨਾ ਸਾਡੀ ਵੇਖਣੀ ਵਿੱਚ ਤੇ ਗੁਰੂ ਜੀ ਦੀ ਵੇਖਣੀ ਚ ਬੜਾ ਵੱਡਾ ਫਰਕ ਹੈ ਅਸੀਂ ਸਰੀਰ ਦੇ ਤਲ ਤੇ ਜਾਂਦੇ ਆ ਉਹ ਉਸ ਜੋਤ ਨੂੰ ਵੇਖਦੇ ਆ ਜਿਹੜੀ ਸਾਰਿਆਂ ਚ ਵਸਦੀ ਹੈ ਬੜਾ ਫਰਕ ਹੈ ਤੇ ਜੇ ਜੋ ਗੁਰੂ ਜੀ ਦੀ ਦ੍ਰਿਸ਼ਟੀ ਹੈ ਜੋ ਗੁਰੂ ਜੀ ਦੀ ਦ੍ਰਿਸ਼ਟੀ ਹੈ ਉਹ ਸਾਡੀ ਦ੍ਰਿਸ਼ਟੀ ਜਦੋਂ ਬਣੇਗੀ ਫਿਰ ਆਪਾਂ ਵੀ ਕਹਾਂਗੇ ਕੋਈ ਨਹੀਂ ਜੀ ਮਰਦਾ ਇਸ ਗੱਲ ਦਾ ਪਤਾ ਹੋਏਗਾ ਨਾ ਤਾਂ ਹੀ ਕਹਾਂਗੇ ਚਾੜ ਦਿਓ ਜੀ ਚਰਖੜੀ ਤੇ ਕਿੰਨੇ ਮਰਨਾ ਹੈ ਆਖੋ ਸਤਨਾਮ ਸਾਹਿਬਜ਼ਾਦੇ ਵਾਲੀ ਮੂਵੀ ਵੇਖੀ ਸੀ ਨਾ ਜਿਹੜੀ ਆਈ ਸੀ ਪਹਿਲਾਂ ਜਿਹੜੀ ਆਈ ਹੈ ਸਾਹਿਬਜ਼ਾਦਿਆਂ ਦੀ ਮੂਵੀ ਬਣੀ ਉਹਦੇ ਵਿੱਚ ਤੁਹਾਨੂੰ ਪਤਾ ਹੈ ਵੀ ਜਦੋਂ ਸਾਹਿਬਜ਼ਾਦੇ ਆ ਕੇ ਮਾਤਾ ਗੁਜਰ ਕੌਰ ਜੀ ਨੂੰ ਕਹਿੰਦੇ ਹੈ ਵੀ ਮਾਤਾ ਜੀ ਕੱਲ ਨੂੰ ਸਾਨੂੰ ਨੀਹਾਂ 'ਚ ਚਿਣ ਦੇਣਗੇ ਤੁਹਾਨੂੰ ਚੇਤਾ ਹੋਏਗਾ ਜਿਨ੍ਹਾਂ ਜਿਨ੍ਹਾਂ ਨੇ ਵੇਖੀ ਹੈ ਉਹਦੇ 'ਚ ਪਤਾ ਮਾਤਾ ਜੀ ਕੀ ਕਹਿੰਦੇ ਫਤਿਹ ਸਿੰਘ ਜੀ ਨੇ ਆ ਕੇ ਆਖਿਆ ਮਾਤਾ ਜੀ ਕੱਲ ਨੂੰ ਸਾਨੂੰ ਨੀਹਾਂ 'ਚ ਚਿਣ ਦੇਣਗੇ ਤੇ ਮਾਤਾ ਗੁਜਰ ਕੌਰ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਨੀਆਂ ਜੀ ਚਿਣਨਗੇ ਮਾਰ ਥੋੜੀ ਦੇਣਗੇ ਆਖੋ ਸਤਨਾਮ ਇਸ ਗੱਲ ਨੂੰ ਪਕੜੋ ਵੀ ਨੀਆਂ ਚ ਚਿਣਨਗੇ ਮਾਰ ਥੋੜੀ ਦੇਣਗੇ
ਉਹ ਜਿੰਨੇ ਸੀ ਇਹਨਾਂ ਦੇ ਪੜੇ ਹੋਏ ਸੀ ਆਪਣੇ ਵਾਂਗੂ ਮਾਫ ਕਰਿਓ ਵੀਰੋ ਭਾਈਓ ਸਾਰਾ ਸਾਰਾ ਦਿਨ ਤਾਸ਼ਾਂ ਖੇਡਣ ਤੇ ਨਹੀਂ ਲੰਘਾਇਆ ਉਹਨਾਂ ਨੇ ਬਜ਼ੁਰਗੋ ਤਾਸ਼ਾਂ ਖੇਡਣ ਤੇ ਨਹੀਂ ਲੰਘਾਇਆ ਸਾਰਾ ਦਿਨ ਮਾਂ ਗੁਜਰੀ ਨੂੰ ਪਤਾ ਹੈ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਤਾ ਹੈ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਹੈ ਸਾਹਿਬਜ਼ਾਦਿਆਂ ਨੂੰ ਪੜ੍ਹਾਇਆ ਹੋਇਆ ਹੈ ਸਮਝਾਇਆ ਹੋਇਆ ਹੈ ਕੱਲੀ ਕੱਲੀ ਗੱਲ ਸੁਰਤ ਵਿੱਚ ਟਿਕੀ ਹੋਈ ਹੈ ਸਭ ਪਤਾ ਹੈ ਐਵੇਂ ਨਹੀਂ ਤੁਰ ਪੈਂਦਾ ਐਵੇਂ ਨਹੀਂ ਅਗਲਾ ਤੁਰ ਪੈਂਦਾ ਵੀ ਚਲੋ ਜੀ ਮਰਨ ਚੱਲੀਏ ਚਲੋ ਜੀ ਨੀਹਾਂ 'ਚ ਖੜਨ ਚੱਲੀਏ ਲੈ ਐਵੇਂ ਹੀ ਇਹ ਸਮਝ ਸੀ ਉਹਨਾਂ ਨੂੰ ਉਹ ਇਹਨਾਂ ਦੇ ਸਿੱਖ ਸੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਸਿੱਖਦੇ ਸੀ ਇਹਨਾਂ ਤੋਂ ਜੇ ਉਹਨਾਂ ਨੂੰ ਪੁੱਛੀਏ ਸਾਹਿਬਜ਼ਾਦਿਓ ਐ ਕਿਵੇਂ ਚੱਲਿਓ ਤੁਹਾਨੂੰ ਡਰ ਨਹੀਂ ਲੱਗਦਾ ਕਹਿਣਗੇ ਅਸੀਂ ਬਾਣੀ ਪੜ੍ਹ ਪੜ੍ਹ ਕੇ ਬਹੁਤ ਕੁਝ ਸਿੱਖਿਆ ਬਾਣੀ 'ਚੋਂ ਪਤਾ ਲੱਗਦਾ ਆ ਗੱਲਾਂ ਦਾ ਪਰ ਬਾਣੀ ਅਸੀਂ ਸੁਣੀ ਕਦੇ ਨਹੀਂ ਸਹਿਜ ਪਾਠ ਅਸੀਂ ਕੀਤਾ ਕਦੇ ਨਹੀਂ ਸਾਨੂੰ ਪਤਾ ਕਿਵੇਂ ਲੱਗੇ ਇਹਨਾਂ ਗੱਲਾਂ ਦਾ ਇਹ ਸਾਰਾ ਕੁਝ ਸਾਨੂੰ ਸਾਡੇ ਗੁਰੂ ਜੀ ਸਿਖਾਉਂਦੇ ਆ ਭਾਈ ਜੇ ਆਪਾਂ ਸਾਰਾ ਦਿਨ ਇੱਧਰ ਵਾਲੇ ਪਾਸੇ ਧਿਆਨ ਹੀ ਨਹੀਂ ਦੇਣਾ ਕਦੇ ਇੱਧਰ ਲੱਗਣਾ ਹੀ ਨਹੀਂ ਫਿਰ ਪਤਾ ਕਿਵੇਂ ਲੱਗੂ ਕੱਖ ਨਹੀਂ ਸਮਝ ਪੈਣਾ ਭਾਈ ਬੌਲੇ ਜੇ ਕਮਲੇ ਜੇ ਬਣ ਕੇ ਫਿਰਦੇ ਰਹਾਂਗੇ ਇਸ ਗੱਲ ਨੂੰ ਇਹਨਾਂ ਬਚਨਾਂ ਨੂੰ ਧਿਆਨ ਨਾਲ ਸੁਣੀਦਾ ਹੈ ਗੁਰਮੁਖੋ ਇਕੱਲਾ ਸੁਣਨਾ ਨਹੀਂ ਅਰਥ ਪੜੋ ਅਰਥ ਪੜ ਕੇ ਵੀ ਗੱਲ ਨਹੀਂ ਨਿਬੜਨੀ ਇੱਥੇ ਇਦਾਂ ਦੇ ਗਿਆਨੀ ਨੇ ਜਿਨ੍ਹਾਂ ਨੂੰ ਸਾਰਾ ਗੁਰੂ ਗ੍ਰੰਥ ਸਾਹਿਬ ਤਕਰੀਬਨ ਕੰਠ ਹੈ ਇਦਾਂ ਦੇ ਗਿਆਨੀ ਵੀ ਹੈ ਨੇ ਤੇ ਇਦਾਂ ਦੇ ਗਿਆਨੀ ਨੇ ਜਿਨ੍ਹਾਂ ਨੂੰ ਬਾਣੀ ਦੇ ਅਰਥ ਵੀ ਕੱਲੀ ਕੱਲੀ ਪੰਕਤੀ ਦਾ ਪਤਾ ਹੈ ਪਰ ਜੱਗ ਗਿਆਨੀ ਵਿਰਲਾ ਆਚਾਰੀ ਇੱਥੇ ਗਿਆਨੀਆਂ ਦੀ ਕਮੀ ਨਹੀਂ ਵਿਰਲੇ ਨੇ ਜਿਹੜੇ ਉਸ ਗੱਲ ਨੂੰ ਪ੍ਰੈਕਟੀਕਲ ਕਰਦੇ ਐ ਤੇ ਜੋ ਪੜ੍ਹਨਾ ਹੈ ਜਿਵੇਂ ਆਹ ਜਿਹੜਾ ਸ਼ਬਦ ਹੈ ਆਪਾਂ ਐਂ ਪੜ੍ਹ ਲਿਆ ਇਹਨੂੰ ਨਾ ਅੰਦਰ ਵਿਚਾਰ ਕਰੋ ਇਹਦੇ ਤੇ ਅਮਲ ਕਰਨਾ ਵੀ ਮਹਾਰਾਜ ਜੇ ਕਹਿੰਦੇ ਐ ਵੀ ਜੋਤ ਹੈ ਮਰਦੀ ਨਹੀਂ ਉਹ ਹੈ ਕੀ ਉਹਦੇ ਬਾਰੇ ਸੋਚਣਾ ਸ਼ੁਰੂ ਕਰੋ ਮਨ ਤੂੰ ਜੋਤ ਸਰੂਪ ਹੈ ਤੂੰ ਤੇ ਮਰਨਾ ਹੀ ਨਹੀਂ ਤੇ ਜੇ ਬੰਦੇ ਨੂੰ ਐਂ ਪਤਾ ਲੱਗ ਜਾਵੇ ਵੀ ਮਰਦਾ ਨਹੀਂ ਇਹ ਤੂੰ ਵੱਡੀ ਚਿੰਤਾ ਹੋਰ ਕਿਸ ਚੀਜ਼ ਗੱਲ ਦੀ ਹੈ ਹੁਣ ਤੇ ਵੱਡੀ ਟੈਨਸ਼ਨ ਹੀ ਹੈ ਵੀ ਮਰਾਂਗੇ ਜਿਹਦੀ ਸੁਰਤ ਮਾਇਆ ਵਿੱਚ ਫਸੀ ਹੈ ਉਹ ਕਹਿੰਦਾ ਮਰਾਂਗੇ ਤੇ ਜਿਹਦੀ ਸੁਰਤ ਪਰਮਾਤਮਾ ਵਿੱਚ ਜੁੜ ਗਈ ਉਹ ਤੇ ਬੜੇ ਆਨੰਦ 'ਚ ਹੈ ਕਿਉਂਕਿ ਉਹ ਕਿੱਥੇ ਮਰਦਾ ਹੈ ਇਹ ਤੇ ਮਟੀਰੀਅਲ ਹੈ ਕਦੇ ਘਟ ਗਿਆ ਕਦੇ ਵੱਧ ਗਿਆ ਕਦੇ ਮਾਇਆ ਆ ਗਈ ਕਦੇ ਚਲੇ ਗਈ ਇਹ ਉਤਰਾ ਤੇ ਚੜ੍ਹਾ ਰਹਿੰਦਾ ਹੈ ਇਹ ਬਾਤ ਘਾਟ ਰਹਿੰਦੀ ਹੈ ਪਰ ਪਰਮਾਤਮਾ ਨੇ ਮਰਨਾ ਨਹੀਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਭਾਈ ਉਹ ਕਿੱਧਰ ਨਾ ਪਰਮਾਤਮਾ ਤੇਰੇ ਵਿੱਚ ਰਹਿੰਦਾ ਤੂੰ ਪਰਮਾਤਮਾ ਦੀ ਅੰਸ਼ ਹੈ ਕਹੋ ਕਬੀਰੇ ਰਾਮ ਕੀ ਅੰਸ਼ ਤੇ ਆਪਣੇ ਆਪੇ ਨੂੰ ਪਛਾਣ ਕੇ ਵੇਖ ਤੂੰ ਕਿਧਰੇ ਨਹੀਂ ਮਰਨਾ ਤੇ ਇਸ ਗੱਲ ਦਾ ਪਤਾ ਸੀ ਤਾਂ ਹੀ ਸਾਹਿਬਜ਼ਾਦੇ ਤੁਰ ਪਏ ਨਾ ਮਾਤਾ ਗੁਜਰ ਕੌਰ ਜੀ ਨੇ ਕਿਹਾ ਸੀ ਬੱਚਿਓ ਨੀਹਾਂ ਵਿੱਚ ਖੜ ਜਿਓ ਵੱਡੀਆਂ ਵੱਡੀਆਂ ਕੁਰਬਾਨੀਆਂ ਕਰਨੀਆਂ ਪੈਣ ਘਬਰਾਇਓ ਨਾ ਇਮਤਿਹਾਨ ਦਾ ਸਮਾਂ ਹੈ ਜਿਵੇਂ ਮਾਂ ਪਿਓ ਬੱਚੇ ਨੂੰ ਪੜ੍ਹਨ ਪਾਉਂਦੇ ਐ ਤੇ ਮਨ ਉਦਨ ਹੀ ਠਰਦਾ ਉਹਨਾਂ ਦਾ ਮਨ ਹੈ ਨਾ ਜਿਹੜਾ ਮਨ ਉਦਨ ਠਰਦਾ ਹੈ ਜਿੱਦਣ ਪਾਸ ਹੋ ਕੇ ਆਉਂਦੇ ਐ ਜਿੱਦਣ ਪੂਰੇ ਨੰਬਰ ਲੈ ਕੇ ਆਉਂਦੇ ਆ ਨਾ ਉਦਨ ਠਰਦਾ ਹੈ ਤੇ ਮਾਂ ਗੁਜਰ ਕੌਰ ਜੀ ਨੇ ਵੀ ਕਿਹਾ ਸੀ ਬੱਚਿਓ ਮੇਰਾ ਸੀਨਾ ਤੇ ਤਾਂ ਹੀ ਧਰਨਾ ਹੈ ਜੇ ਜੁਰਤ ਨਾਲ ਉਹਦੀ ਕਚਹਿਰੀ ਦੇ ਵਿੱਚ ਗੱਲ ਕਰੋਗੇ ਅੱਖਾਂ ਚੱਖਾਂ ਪਾ ਕੇ ਕਈ ਵਾਰੀ ਨਾ ਤੁਸੀਂ ਸੁਣਿਆ ਹੈ ਕਿ ਨਾਮ ਜਪਣ ਵਾਲਿਆਂ ਤੇ ਨੂਰ ਹੋ ਜਾਂਦਾ ਆ ਜਾਂਦਾ ਹੈ ਨਾਮ ਜਪਣ ਵਾਲਿਆਂ ਦੇ ਵਿੱਚ ਚਮਕ ਬਹੁਤ ਹੁੰਦੀ ਹੈ ਉਹ ਚਮਕ ਤੇ ਕਚਹਿਰੀਆਂ 'ਚ ਪਤਾ ਲੱਗਦੀ ਹੈ ਜਿੱਦਣ ਜ਼ਾਲਮ ਅੱਖਾਂ ਦੇ ਸਾਹਮਣੇ ਹੋਵੇ ਉਹਦੀਆਂ ਅੱਖਾਂ ਚੱਖਾਂ ਪਾ ਕੇ ਗੱਲ ਕਰ ਸਕੇ ਤਾਂ ਪਤਾ ਲੱਗਦਾ ਵੀ ਤੇਰੇ 'ਚ ਕੋਈ ਨੂਰ ਹੈ ਅੱਖੋਂ ਸਤਨਾਮ ਏਦਾਂ ਕੋਈ ਨੂਰ ਦਾ ਪਤਾ ਨਹੀਂ ਲੱਗਦਾ ਬੰਦਾ ਕਵੇ ਵੀ ਬੰਦੇ 'ਚ ਬੜਾ ਨੂਰ ਹੈ ਜੀ ਬੜੀ ਖਿੱਚ ਹੈ ਜੀ ਐ ਨਹੀਂ ਨੂਰ ਦਾ ਪਤਾ ਉਦੋਂ ਲੱਗੇਗਾ ਜਦੋਂ ਸਾਹਮਣੇ ਜ਼ਾਲਮ ਹੋਇਆ ਉਹਦੀਆਂ ਅੱਖਾਂ ਚੱਖਾ ਪਾ ਕੇ ਗੱਲ ਕਰ ਸਕੇ ਜਿਵੇਂ ਸਾਹਿਬਜ਼ਾਦਿਆਂ ਨੇ ਕੀਤੀ ਸੀ ਜਿਹੜੀ ਜੁਰਤ ਸੀ ਆਲੇ ਦੁਆਲੇ ਸਾਰੇ ਪਾਸੇ ਝੂਠ ਹੋਵੇ ਤੇ ਝੂਠ ਦੀ ਕਚਹਿਰੀ ਵਿੱਚ ਆਓ ਸੱਚ ਬੋਲੀਏ ਝੂਠ ਦੀ ਦੁਕਾਨ ਵਿੱਚ ਝੂਠ ਦੀ ਕਚਹਿਰੀ ਵਿੱਚ ਸੱਚ ਬੋਲਣਾ ਅੱਖਾਂ ਚੱਖਾਂ ਪਾ ਕੇ ਗੱਲ ਕਰਨੀ ਇਥੋਂ ਪਤਾ ਲੱਗਦਾ ਵੀ ਨੂਰ ਹੈ ਤੇਜ ਹੈ ਡਰਨਾ ਨਾ ਘਬਰਾਣਾ ਨਾ ਇਥੋਂ ਪਤਾ ਲੱਗਦਾ ਤੇ ਮਾਤਾ ਗੁਜਰ ਕੌਰ ਜੀ ਨੇ ਕਿਹਾ ਸੀ ਬੱਚਿਓ ਜੋ ਮਰਜ਼ੀ ਹੋ ਜੇ ਹੁਣ ਜੋ ਮਰਜ਼ੀ ਹੋ ਜੇ ਵੇਖਿਓ ਹੁਣ ਘਬਰਾਇਓ ਨਾ ਧੰਨ ਮਾਂ ਗੁਜਰ ਕੌਰ ਜੀ ਆਪਾਂ ਕਈ ਵਾਰੀ ਪੜ੍ਹਦੇ ਹੁੰਦੇ ਆ ਨਾ ਠੰਡੇ ਬੁਰਜ ਵਿੱਚ ਠੰਡਾ ਸੀਨਾ ਹੋਇਆ ਮਾਂ ਗੁਜਰੀ ਦਾ ਆਓ ਸਾਹਿਬਜ਼ਾਦਿਆਂ ਨੂੰ ਇੱਕ ਮਿੰਟ ਲਈ ਯਾਦ ਕਰਦੇ ਆ ਸਾਰੇ ਜਰਾ ਧਿਆਨ ਇਕਾਗਰ ਰੱਖਿਓ ਸੁਣਿਓ ਜਰਾ ਬਈ ਧਿਆਨ ਨਾਲ ਪੜ੍ਹੋ ਜਰਾ
ਠੰਡੇ ਬੁਰਜ ਵਿੱਚ ਠੰਡਾ ਸੀਨਾ ਹੋਇਆ ਮਾਂ ਗੁਜਰੀ ਦਾ ਠੰਡੇ ਬੁਰਜ ਵਿੱਚ ਠੰਡਾ ਸੀਨਾ ਹੋਇਆ ਮਾਂ ਗੁਜਰੀ ਦਾ ਜ਼ਾਲਮ ਫੜ ਕੇ ਲੈ ਗਏ ਦਾਦੀ ਕੋਲੋਂ ਲਾਲਾਂ ਨੂੰ ਅੱਖੀ ਵੇਖ ਸ਼ਹੀਦੀਆਂ ਪਾਉਂਦੇ ਆਪਣੇ ਲਾਲਾਂ ਨੂੰ ਜ਼ਾਲਮ ਫੜ ਕੇ ਲੈ ਗਏ ਦਾਦੀ ਕੋਲੋਂ ਲਾਲਾਂ ਨੂੰ ਅੱਖੀ ਵੇਖ ਸ਼ਹੀਦੀਆਂ ਪਾਉਂਦੇ ਆਪਣੇ ਲਾਲਾਂ ਨੂੰ ਅੱਥਰੂ ਬਣ ਕੇ ਪਿਆਰ ਚੋ ਗਿਆ ਮਾਤਾ ਗੁਜਰੀ ਦਾ ਅੱਥਰੂ ਬਣ ਕੇ ਪਿਆਰ ਚੋ ਗਿਆ ਮਾਤਾ ਗੁਜਰੀ ਦਾ ਠੰਡੇ ਬੁਰਜ ਵਿੱਚ ਠੰਡਾ ਸੀਨਾ ਹੋਇਆ ਮਾਂ ਗੁਜਰੀ ਦਾ ਠੰਡੇ ਬੁਰਜ ਵਿੱਚ ਠੰਡਾ ਸੀਨਾ ਹੋਇਆ ਮਾਂ ਗੁਜਰੀ ਦਾ ਨਿੱਕੀਆਂ ਨਿੱਕੀਆਂ ਜਿੰਦਾ ਵਿੱਚ ਸਰਹੰਦ ਦੇ ਗੱਜੀਆਂ ਨੇ
ਸੌਖਾ ਜੀ ਕਿਤੇ ਗੱਜਣਾ ਅਸਲ ਭਗਤੀ ਕਚਹਿਰੀਆਂ ਚ ਪਤਾ ਲੱਗਦੀ ਏ ਜ਼ਾਲਮ ਅੱਗੇ ਹੋਵੇ ਫਿਰ ਪਤਾ ਲੱਗਦੀ ਏ ਸਾਡੇ ਵਿੱਚ ਸਾਰੇ ਪਿੰਡ ਦਾ ਪੈਸਾ ਖਾ ਗਿਆ ਸਰਪੰਚ ਸੁਣਿਓ ਲੋਕਾਂ ਦੇ ਨਿਆਣੇ ਭੁੱਖੇ ਮਰਦੇ ਐ ਗਲੀਆਂ ਨਾਲੀਆਂ ਪੱਕੀਆਂ ਨਹੀਂ ਕੀਤੀਆਂ ਭੈੜਾ ਭੈੜਾ ਉਹ ਪਾਣੀ ਪੀਂਦੇ ਐ ਫਿਲਟਰ ਸਕੂਲ ਦਾ ਸਭ ਪੈਸੇ ਆਏ ਸੀ ਜਿਹੜੇ ਮੱਛਰ ਗਲੀਆਂ ਦੇ ਵਿੱਚ ਹੋ ਗਿਆ ਉਹ ਸਾਰੇ ਦਾ ਸਾਰਾ 20 ਲੱਖ ਦੀ ਗ੍ਰਾਂਟ ਖਾ ਗਿਆ ਪਰ ਸਾਡੇ ਵਿੱਚ ਇਹ ਜੁਰਤ ਨਹੀਂ ਪੁੱਛਣ ਦੀ ਵੀ 20 ਲੱਖ ਦੀ ਗ੍ਰਾਂਟ ਕਿੱਧਰ ਗਈ ਜੁਰਤ ਨਹੀਂ ਸਾਡੇ ਵਿੱਚ ਅਸਲ 'ਚ ਗੱਜਣਾ ਕੀ ਹੁੰਦਾ ਹੈ ਅਸਲ ਵਿੱਚ ਬੋਲਣਾ ਕੀ ਹੁੰਦਾ ਹੈ ਅਸਲ ਵਿੱਚ ਭਗਤੀ ਕੀ ਹੁੰਦੀ ਹੈ ਸੱਚ ਨੂੰ ਸੱਚ ਕਹਿਣਾ ਭਗਤੀ ਹੈ ਹਿੰਮਤ ਵਿਖਾਉਣੀ ਜੁਰਤ ਵਿਖਾਉਣੀ ਖਲਕਤ ਵਿੱਚ ਰੱਬ ਰਹਿੰਦਾ ਹੈ ਖਲਕਤ ਵੱਲ ਵੇਖ ਕੇ ਸਵਾਲ ਕਰਨਾ ਇਹ ਭਗਤੀ ਹੈ ਭਾਈ ਇਸ ਭਗਤੀ ਤੋਂ ਹੀ ਦੁਨੀਆ ਔਖੀ ਹੋਏਗੀ ਨੋਟ ਕਰਿਓ ਮੇਰਿਓ ਵੀਰੋ ਜਿੱਦਣ ਸਰਪੰਚ ਨੂੰ ਪੁੱਛੋਗੇ ਹਿਸਾਬ ਕਿਤਾਬ ਉਦਣ ਪਿੰਡ ਨੂੰ ਭੈੜਾ ਲੱਗਣ ਲੱਗ ਜਾਏਗਾ ਤੇ ਜੇ ਤੂੰ ਬਹਿ ਕੇ ਕਮਰੇ ਦੇ ਵਿੱਚ 10-10 ਘੰਟੇ ਚੌਂਕੜਾ ਮਾਰ ਕੇ ਭਗਤੀ ਕਰੇ ਸਾਰਾ ਪਿੰਡ ਤੈਨੂੰ ਬਾਬਾ ਕਹੇਗਾ ਬਾਬਾ ਤੈਨੂੰ ਕੋਈ ਤੇਰਾ ਵਿਰੋਧ ਨਹੀਂ ਕਰੇਗਾ ਜਿੱਦਣ ਅਸਲੀ ਭਗਤੀ ਕਰੋਗੇ ਨਾ ਸੱਚ ਬੋਲਣ ਵਾਲੀ ਉਦੋਂ ਲੋਕੀ ਵਿਰੋਧ ਕਰਨ ਲੱਗਣਗੇ ਆ ਗੱਲ ਸੁਣਿਓ ਟਿਕ ਕੇ ਸੁਣਿਓ ਦੱਸੋ ਜੀ ਬਾਬਾ ਬੰਦਾ ਸਿੰਘ ਬਹਾਦਰ ਦਾ ਪਹਿਲਾ ਨਾਂ ਕੀ ਸੀ ਮਾਧੋ ਦਾਸ ਭੋਰਾ ਬਣਾ ਕੇ ਬੈਠਾ ਸੀ ਨਾ ਗਦਾਵਰੀ ਦੇ ਕੰਢੇ ਤੇ ਜੇ ਉਵੇਂ ਜਿਵੇਂ ਬੈਠਾ ਰਹਿੰਦਾ ਕੀ ਮਾਧੋ ਦਾਸ ਵਿਰਾਗੀ ਜੇ ਉੱਥੇ ਬੈਠਾ ਰਹਿੰਦਾ ਆਰਾਮ ਨਾਲ ਐਦਾਂ ਰੱਬ ਰੱਬ ਰਾਮ 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 ਅੱਖਾਂ ਬੰਦ ਕਰਕੇ ਵਾਹਿਗੁਰੂ 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 ਕਰੀ ਜਾਂਦਾ ਦੱਸਿਓ ਫੇਰ ਕੀ ਉਹਦਾ ਜ਼ਾਲਮ ਜਮੂਰਾਂ ਨਾਲ ਮਾਸ ਲੋਚਦੇ ਬੋਲੋ ਜੀ ਜਮੂਰਾਂ ਨਾਲ ਮਾਸ ਲੋਚਦੇ ਉਹਦਾ ਨਹੀਂ ਕੀ ਉਹਦੇ ਬੱਚੇ ਦੇ ਟੁਕੜੇ ਟੁਕੜੇ ਕਰਦੇ ਉਹਦੇ ਬੱਚੇ ਦਾ ਕਾਲਜਾ ਕੱਢ ਕੇ ਬੰਦਾ ਸਿੰਘ ਨੇ ਮੂੰਹ 'ਚ ਪਾਉਂਦੇ ਕਦੇ ਵੀ ਨਹੀਂ ਜਿੱਦਣ ਉਹਨੇ ਲੋਕਾਂ ਦੇ ਹੱਕਾਂ ਦੀ ਗੱਲ ਕੀਤੀ ਜਿੱਦਣ ਤਲਵਾਰ ਲੈ ਕੇ ਤੁਰਿਆ ਜਿੱਦਣ ਸੱਚ ਦੀ ਗੱਲ ਕੀਤੀ ਰਾਜ ਸਥਾਪਿਤ ਕੀਤਾ ਤੁਹਾਨੂੰ ਤੁਹਾਡੇ ਹੱਕ ਦਿੱਤੇ ਤੁਹਾਨੂੰ ਤੁਹਾਡੀਆਂ ਜ਼ਮੀਨਾਂ ਦਿੱਤੀਆਂ ਇੱਥੇ ਦਾ ਸਿਸਟਮ ਬਦਲਣ ਦੀ ਗੱਲ ਕੀਤੀ ਜਦੋਂ ਉਹਨੇ ਕਿਹਾ ਨਾ ਸਿਸਟਮ ਬਦਲਣਾ ਹੈ ਜਿੱਦਣ ਉਹਨੇ ਕਿਹਾ ਲੋਕਾਂ ਨਾਲ ਧੱਕਾ ਹੋ ਰਿਹਾ ਹੈ ਉਦਣ ਸਰਕਾਰਾਂ ਦੀਆਂ ਅੱਖਾਂ 'ਚ ਬੰਦਾ ਰੜਕਣ ਲੱਗ ਜਾਂਦਾ ਹੈ ਤੁਸੀਂ ਆਪਣੇ ਡੇਰਿਆਂ 'ਚ ਬਹਿ ਕੇ ਜਿੰਨਾ ਮਰਜ਼ੀ ਰੱਬ ਰੱਬ ਕਰੋ ਉਹ ਸਰਕਾਰਾਂ ਤੇ ਤੁਹਾਡੇ ਪੈਰਾਂ 'ਚ ਆ ਕੇ ਮੱਥੇ ਟੇਕਣਗੀਆਂ ਜਿੱਦਣ ਸਰਕਾਰਾਂ ਤੋਂ ਹਿਸਾਬ ਮੰਗੋਗੇ ਉਦਣ ਤੁਸੀਂ ਵੈਰੀ ਲੱਗਦੇ ਹੋ ਇਹਨਾਂ ਨੂੰ ਫਿਰ ਅਸਲੀ ਭਗਤੀ ਕਿਹੜੀ ਹੋਈ ਅੰਦਰ ਬਹਿ ਕੇ ਰੱਬ ਰੱਬ ਕਰਨ ਵਾਲੀ ਹੋਈ ਕਿ ਹਿਸਾਬ ਮੰਗਣ ਵਾਲੀ ਬੋਲੋ ਅੱਖ ਚੱਕ ਪਾ ਕੇ ਗੱਲ ਕਰਨ ਵਾਲੀ ਅਸਲੀ ਭਗਤੀ ਹੈ ਇੱਥੇ ਭਗਤੀ ਦੀ ਡੈਫੀਨੇਸ਼ਨ ਬਹੁਤ ਗਲਤ ਦੱਸੀ ਗਈ ਹੈ ਪਾਪੀਆਂ ਨੂੰ ਭਗਤੀ ਨਹੀਂ ਪਾਉਂਦੀ ਕਬੀਰ ਪਾਪੀ ਭਗਤ ਨਾ ਭਾਵਈ ਹਰ ਪੂਜਾ ਨਾ ਸਹਾਏ ਮੱਖੀ ਚੰਦਨ ਪਰ ਹਰੈ ਜਹਿ ਬਿਗੰਧ ਤਹਿ ਜਾਏ ਕਹਿੰਦੇ ਪਾਪੀਆਂ ਨੂੰ ਭਗਤੀ ਚੰਗੀ ਨਹੀਂ ਲੱਗਦੀ ਕਿਹੜੀ ਭਗਤੀ ਚੰਗੀ ਨਹੀਂ ਲੱਗਦੀ ਆਹ ਭਗਤੀ ਸੱਚ ਬੋਲਣ ਵਾਲੀ
ਜਿੰਨਾ ਅੰਦਰ ਕੂੜ ਵਰਤੇ ਸੱਚ ਨਾ ਪਾਵਈ ਜੇ ਕੋ ਬੋਲੇ ਸੱਚ
ਸੱਚ ਬੋਲਣ ਵਾਲੀ ਭਗਤੀ ਅਸਲ ਭਗਤੀ ਇਹ ਹੈ ਡੈਫੀਨੇਸ਼ਨ ਭਗਤੀ ਦੀ ਆਖਾਂ ਕਹਿ ਜੀਵਾਂ ਜਾਨ ਪਏਗੀ ਤੇਰੇ ਚ ਜ਼ਮੀਰ ਜਾਗੇਗੀ ਵਿਸਰੈ ਮਰ ਜਾਓ ਜੇ ਸੱਚ ਛੱਡਣਾ ਹੈ ਸੱਚ ਤੇ ਨਹੀਂ ਖੜਨਾ ਸਮਝੌਤਾ ਕਰਨਾ ਚਾਹੁੰਦਾ ਹੈ ਝੂਠ ਦੇ ਨਾਲ ਹੀ ਖੜਨਾ ਤੂੰ ਤੇ ਖੜਿਆ ਰਹਿ ਤੁਰਿਆ ਤੇ ਫਿਰੇਗਾ ਪਰ ਅੰਦਰੋਂ ਮਰ ਜਾਏਗਾ ਤੁਰਿਆ ਫਿਰੇਗਾ ਅੰਦਰੋਂ ਮਰ ਜਾਏਗਾ ਤੈਨੂੰ ਪਤਾ ਵੀ ਸੱਚ ਤੇ ਆ ਹੈ ਪਰ ਤੁਰਿਆ ਤੇ ਫਿਰੇਗਾ ਜ਼ਮੀਰ ਮਰ ਜਾਣੀ ਹੈ ਤੇਰੀ ਫਿਰ ਲਾਸ਼ ਹੀ ਰਹਿ ਜਾਣੀ ਹੈ ਇਕੱਲੀ ਲਾਸ਼ ਹੀ ਆ ਸਰੀਰ ਚੁੱਕੀ ਫਿਰੇਗਾ ਭਾਰ ਢੋਏਗਾ ਭਾਰ ਜ਼ਿੰਦਗੀ ਹੌਲੀ ਨਹੀਂ ਲੱਗਣੀ ਇਹ ਫੁੱਲਾਂ ਵਰਗੀ ਨਹੀਂ ਹੌਲੀ ਜ਼ਿੰਦਗੀ ਨਹੀਂ ਲੱਗਣੀ ਫਿਰ ਬੋਝ ਬਣੇਗੀ ਜ਼ਿੰਦਗੀ ਫਿੱਕੀ ਬਣੇਗੀ ਜ਼ਿੰਦਗੀ ਬੇਰਸੀ ਬਣੇਗੀ ਜ਼ਿੰਦਗੀ ਸੱਚ ਕਹਿ ਸੱਚ ਬੋਲ ਆਖਾਂ ਫਿਰ ਜੀਵਾਂ ਵਿਸਰੈ ਮਰ ਜਾਓ ਪਰ ਇਹ ਕੰਮ ਔਖਾ ਆਖਣ ਔਖਾ ਗੁਰੂ ਜੀ ਕਹਿੰਦੇ ਔਖਾ ਹੈ ਹਰੇਕ ਕਹਿ ਸਕਦਾ ਵਿਰੋਧ ਕਰਨਗੇ ਲੋਕ ਗੱਲਾਂ ਕਰਨਗੇ ਅਸਲ ਭਗਤੀ ਇਹ ਹੈ ਭਾਈ ਅਸਲ ਭਗਤੀ ਇਹਨੂੰ ਕਹਿੰਦੇ ਹੈ ਹੁਣ ਜੇ ਕੋਈ ਬੰਦਾ ਇੱਧਰ ਹੋਰ ਇੱਕ ਮਿੰਟ ਸੁਣ ਲਓ ਜੀ ਵੈਸੇ ਗੱਲ ਸਮਝ 'ਚ ਆ ਗਈ ਸਾਰਿਆਂ ਦੇ ਇੱਕ ਬੰਦਾ ਸਰਪੰਚ ਤੋਂ ਹਿਸਾਬ ਮੰਗਣ ਚੱਲਿਆ ਹੈ ਤਰਸ ਕਰਦਾ ਪਿੰਡ ਦੇ ਲੋਕਾਂ ਵੱਲ ਵੇਖ ਕੇ ਤਰਸ ਆਉਂਦਾ ਹੈ ਉਹ ਗੱਲ ਕਰਨ ਚੱਲਿਆ ਹੈ ਪਿੰਡ ਦੇ ਵਿੱਚ ਇੱਕ ਭਗਤ ਬੈਠਾ ਹੈ ਪਿੰਡ ਵਿੱਚ ਇੱਕ ਭਗਤ ਬੈਠਾ ਹੈ ਉਹ ਬੜਾ ਰੱਬ ਰੱਬ ਕਰਦਾ ਹੈ ਉਹ ਜਾਂਦਾ ਜਾਂਦਾ ਪਤਾ ਕੀ ਕਹਿੰਦਾ ਕਹਿੰਦਾ ਭਾਈ ਸਾਹਿਬ ਆ ਨਾਮ ਜਪਣ ਵਾਲਿਓ ਆਜੋ ਸਰਪੰਚ ਨਾਲ ਗੱਲ ਕਰਕੇ ਆਈਏ ਤੇ ਪਤਾ ਉਹ ਕੀ ਕਹਿੰਦਾ ਜਿਹੜਾ ਭਗਤ ਬੈਠਾ ਹੈ ਉਹ ਪਤਾ ਕੀ ਕਹਿੰਦਾ ਉਹ ਕਹਿੰਦਾ ਚੱਲ ਯਾਰ ਜਿਹੜਾ ਕਰੂਗਾ ਭਰੂਗਾ ਆਪਾਂ ਤੇ ਬਸ ਵਾਹਿਗੁਰੂ ਹੀ ਕਰਨਾ ਹੈ ਆਖੋ ਸਤਨਾਮ ਉਹ ਐਂ ਕਹਿੰਦਾ ਉਹ ਖਲਕਤ ਨਾਲ ਪਿਆਰ ਨਹੀਂ ਕਰਦਾ ਉਹਨੂੰ ਦੁਨੀਆ ਨਹੀਂ ਚੰਗੀ ਲੱਗਦੀ, ਹੱਕਾਂ ਦੀ ਗੱਲ ਨਹੀਂ ਕਰ ਸਕਦਾ। ਉਹ ਪਤਾ ਕੀ ਕਹਿੰਦਾ, ਉਹ ਚੱਲ ਯਾਰ ਜਿਹੜਾ ਕਰੂ ਸੋ ਭਰੂ, ਆਪਾਂ ਤੇ ਵਾਹਿਗੁਰੂ ਵਾਹਿਗੁਰੂ ਕਰਨਾ ਹੈ। ਤੇ ਜਦੋਂ ਜਾ ਕੇ ਬੰਦੇ ਨੇ ਐ ਪੁੱਛਣਾ ਹੈ ਵੀ ਸਰਪੰਚ ਸਾਹਿਬ ਦੱਸੋ, ਤੇ ਸਰਪੰਚ ਕਹੂ ਆ ਤੇ ਬਾਲਾ ਹੀ ਭੌਂਕਾ ਹੈ, ਸਾਡੇ ਪਿੰਡ ਵਿੱਚ ਵਿਗੜਿਆ ਹੋਇਆ ਬੰਦਾ ਆ ਹੈ ਇਹ ਮੈਨੂੰ ਪੁੱਛਦਾ ਹੈ। ਤੇ ਜਿਹੜਾ ਅੰਦਰ ਬਹਿ ਕੇ ਨਾਮ ਜਪਦਾ ਹੈ, ਸਰਪੰਚ ਨੇ ਜਾ ਕੇ ਉਹਦੀ ਗੋਡੀ ਹੱਥ ਲਾਉਣੇ ਨੇ ਵੀ ਆ ਬਾਬਾ ਜੀ ਤੇ ਸਾਡੇ ਪਿੰਡ 'ਚ ਹੈ ਹੀ ਆ, ਕਿਉਂਕਿ ਪੁੱਛਦਾ ਨਹੀਂ। ਤੁਸੀਂ ਜਦੋਂ ਪੁੱਛਣਾ ਸ਼ੁਰੂ ਕਰੋਗੇ ਤੁਹਾਡੇ ਲੋਕ ਵੈਰੀ ਬਣ ਜਾਂਦੇ ਆ। ਅਸਲ ਭਗਤੀ ਆ ਹੈ, ਇਸ ਭਗਤੀ ਦੀ ਵਿਰੋਧਤਾ ਹੁੰਦੀ ਹੈ ਦੂਜੀ ਭਗਤੀ ਤੇ ਸਾਰਿਆਂ ਨੂੰ ਚੰਗੀ ਲੱਗਦੀ ਹੈ। ਜਿਹੜੀ ਦੂਜੀ ਭਗਤੀ ਆ ਉਹ ਤੇ ਸਭ ਨੂੰ ਚੰਗੀ ਲੱਗਦੀ ਹੈ। ਲੈ ਹੁਣ ਆਪਾਂ ਕਥਾ ਨਹੀਂ ਕਰਦੇ, ਲੋ ਸੁਣੋ। ਜਦੋਂ ਆਪਾਂ ਦੀਵਾਨ ਸ਼ੁਰੂ ਕੀਤਾ ਇੱਥੇ ਆ ਕੇ, ਜੇ ਮੈਂ ਪਹਿਲਾ ਸ਼ਬਦ ਪੜ੍ਹਿਆ ਸੀ ਨਾ ਤੇ ਸ਼ਬਦ ਦੇ ਨਾਲ ਆਪਾਂ ਵਾਹਿਗੁਰੂ ਕਰਾਇਆ ਸੀ, ਜੇ ਆਪਾਂ ਇੱਕ ਘੰਟਾ ਹੋਰ ਲਾ ਦਿੰਦੇ ਢਾਈ ਘੰਟੇ ਨਾਲੇ ਤੇ ਸ਼ਬਦ ਪੜ੍ਹੀ ਜਾਂਦੇ ਤੇ ਨਾਲੇ ਆਪਾਂ ਵਾਹਿਗੁਰੂ ਕਰਾਈ ਜਾਂਦੇ, ਇਲਾਕੇ ਵਿੱਚ ਗੱਲਾਂ ਕੀ ਹੋਣੀਆਂ ਸੀ ਵੀ ਕਮਾਲ ਹੋ ਗਈ ਵੀ ਬਾਬਿਆਂ ਦੀ ਬਾਹਲੀ ਕਮਾਈ ਹੈ, ਨਾਮ ਹੀ ਬਹੁਤ ਜਪਾਉਂਦੇ ਨੇ, ਆਖੋ ਸਤਨਾਮ। ਗੱਲਾਂ ਇਹ ਹੋਣੀਆਂ ਸੀ ਨਾ ਤੇ ਸਾਰੇ ਇਲਾਕੇ ਦੇ ਲੀਡਰ ਵੀ ਇੱਥੇ ਬਹਿ ਜਾਣੇ ਸੀ ਆ ਕੇ, ਉਹਨਾਂ ਨੂੰ ਕੀ ਪ੍ਰੋਬਲਮ ਹੈ ਮੇਰੇ ਨਾਲ। ਪਰ ਜਦੋਂ ਸੱਚ ਕਹਿ ਦਿੰਦੇ ਆ ਕਈ ਵਾਰੀ ਫਤਿਹ ਬਲਾਕ ਜਦੋਂ ਕੰਮ ਸ਼ੁਰੂ ਹੁੰਦਾ ਹੈ ਫਿਰ ਅੱਗ ਲੱਗ ਜਾਂਦੀ ਹੈ, ਆਖੋ ਸਤਨਾਮ।
ਸ਼੍ਰੀਨਿਵਾਸ
ਫਿਰ ਰੌਲਾ ਪੈਂਦਾ ਹੈ, ਫਿਰ ਰੌਲਾ ਪੈਂਦਾ ਹੈ। ਆ ਭਗਤੀ ਹੈ, ਜੇ ਪਹਿਲਾਂ ਸ਼ਬਦ ਪੜ੍ਹੋ ਵਾਹਿਗੁਰੂ ਕਰਾਓ ਫਿਰ ਤੇ ਗੱਲ ਬਣ ਗਈ, ਫਿਰ ਤੇ ਰੌਲਾ ਹੀ ਨਹੀਂ, ਕੋਈ ਵਿਰੋਧ ਨਹੀਂ ਕਰਦਾ ਤੁਹਾਡਾ। ਸਭ ਕਹਿਣਗੇ ਬਹੁਤ ਵਧੀਆ ਨਾਮ ਜਪਿਆ ਜਪਾਇਆ, ਪਰ ਜਦੋਂ ਸੱਚ ਕਹੋਗੇ ਫਿਰ ਅੱਗ ਲੱਗ ਜਾਂਦੀ ਹੈ। ਇਸ ਕਰਕੇ ਕਿਰਪਾ ਕਰਕੇ ਇਸ ਗੱਲ ਨੂੰ ਸਮਝਣ ਦੀ ਖੇਚਲ ਕਰੋ, ਸੱਚ ਤੇ ਚੱਲਣਾ, ਸੱਚ ਬੋਲਣਾ, ਸੱਚ ਸੁਣਨਾ ਅਸਲ ਭਗਤੀ ਹੈ। ਉਹ ਨਿੱਕੀਆਂ ਨਿੱਕੀਆਂ ਰੂਹਾਂ ਨਾ ਸਰਹੰਦ 'ਚ ਜਾ ਕੇ ਗੱਜੀਆਂ, ਆ ਗੱਜਣਾ ਸਮਝੋ। ਆ ਗੱਜਣਾ ਕੀ ਹੁੰਦਾ? ਗੱਜਣਾ ਕਿਰਪਾ ਕਰਕੇ ਮੇਰੇ ਵੀਰੋ ਭਾਈਓ ਇਸ ਗੱਲ ਨੂੰ ਸੁਰਤ ਵਿੱਚ ਲਿਆਓ, ਸੱਚ ਬੋਲਣਾ ਗੱਜਣਾ ਹੀ ਭਗਤੀ ਹੈ, ਸੱਚ ਤੇ ਚੱਲਣਾ ਭਗਤੀ ਹੈ। ਜੇ ਸਾਹਿਬਜ਼ਾਦੇ ਕਚਹਿਰੀ ਵਿੱਚ ਜਾ ਕੇ ਐ ਨਾ ਕਹਿੰਦੇ ਵੀ ਸੂਬਿਆ ਅਸੀਂ ਨਹੀਂ ਤੇਰੀ ਈਨ ਮੰਨਣੀ, ਤੇ ਫਿਰ ਕੋਈ ਸਾਹਿਬਜ਼ਾਦਿਆਂ ਦੀ ਭਗਤੀ ਨਹੀਂ ਸੀ ਗਿਣੀ ਜਾਣੀ। ਜੇ ਸਾਹਿਬਜ਼ਾਦੇ ਐ ਕਹਿ ਦਿੰਦੇ ਸੂਬਾ ਜੀ ਸਾਨੂੰ ਛੱਡ ਦਿਓ, ਆਪਣੇ ਨਾ ਤੁਸੀਂ ਸਰਹੰਦ ਦੇ ਵਿੱਚ 5-7 ਕਿੱਲੇ ਜ਼ਮੀਨ ਦੇ ਦਿਓ, ਉੱਥੇ ਫਿਰ ਬਾਉਂਡਰੀ ਵਾਲ ਕਰ ਦਿਓ, ਉੱਥੇ ਫਿਰ ਭੂਰਾ ਬਣਾ ਦਿਓ, ਅਸੀਂ ਤੇ ਨਾਮ ਹੀ ਜਪਾਂਗੇ। ਦੱਸੋ ਫਿਰ ਸਾਹਿਬਜ਼ਾਦੇ ਰਹਿ ਜਾਂਦੇ? ਬੋਲੋ ਬਣਦੇ ਬਾਬੇ? ਬਾਬਾ ਜੋਰਾਵਰ ਸਿੰਘ ਬਾਬਾ ਕਹਿੰਦੇ ਆਪਾਂ ਬਾਬੇ ਉਹਨਾਂ ਨੂੰ, ਜਦੋਂ ਉਹਨਾਂ ਨੇ ਐਂ ਕਿਹਾ ਵੀ ਸੂਬਿਆ ਤੂੰ ਸੂਬਾ ਕਾਹਦਾ ਹੋਇਆ, ਸੱਚ ਦੀ ਕਚਹਿਰੀ ਤੇ ਬਹਿ ਕੇ ਇੱਥੇ ਝੂਠ ਬੋਲਦਾ, ਸੱਚ ਦੀ ਗੱਲ ਕਰਨ ਦੀ ਜਗ੍ਹਾ ਤੂੰ ਕਰਦਾ ਕੀ ਹੈ? ਜਦੋਂ ਇਦਾਂ ਜੁਰਤ ਨਾਲ ਗੱਲ ਕੀਤੀ, ਆ ਸੀ ਉਹਨਾਂ ਦਾ ਜਜ਼ਬਾ, ਤਾਂ ਉਹ ਬਾਬੇ ਬਣੇ। ਅਸਲ ਸਾਡੇ ਬਾਬੇ ਬਣੇ ਹੀ ਤਾਂ, ਗੱਲ ਬੜੀ ਵੱਡੀ ਕਰ ਗਏ, ਗੱਲ ਬੜੀ ਸਿਆਣੀ ਕਰ ਗਏ, ਤਾਂ ਉਹ ਬਾਬੇ ਹੈ। ਗੱਜਣਾ ਇਹ ਸਮਝਿਓ ਕਿਰਪਾ ਕਰ। ਹਾਂਜੀ ਫਿਰ ਆ ਸੁਣ ਲਈਏ ਆਪਾਂ ਅੱਗੇ ਫਿਰ ਕਵਿਤਾ।
ਨਿੱਕੀਆਂ ਨਿੱਕੀਆਂ ਜਿੰਦਾ ਵਿੱਚ ਸਰਹੰਦ ਦੇ ਗੱਜੀਆਂ ਨੇ, ਨੀਹਾਂ ਵਿੱਚ ਖਲੋਤੇ ਸਿਰ ਦਸਤਾਰਾ ਸਜੀਆਂ ਨੇ, ਸਮੇਂ ਦੀਆਂ ਸਰਕਾਰਾਂ ਸਭ ਕੁਝ ਖੋਇਆ ਮਾਂ ਗੁਜਰੀ ਦਾ, ਸਮੇਂ ਦੀਆਂ ਸਰਕਾਰਾਂ ਸਭ ਕੁਝ ਖੋਇਆ ਮਾਂ ਗੁਜਰੀ ਦਾ, ਠੰਡੇ ਬੁਰਜ ਵਿੱਚ ਠੰਡਾ ਸੀਨਾ ਹੋਇਆ ਮਾਂ ਗੁਜਰੀ ਦਾ, ਠੰਡੇ ਬੁਰਜ ਵਿੱਚ ਠੰਡਾ ਸੀਨਾ ਹੋਇਆ ਮਾਂ ਗੁਜਰੀ ਦਾ, ਵੇਖੋ ਮਾਤਾ ਗੁਜਰੀ ਜੀ ਸਿੱਖੀ ਨੂੰ ਪੋਤੇ ਵਾਰ ਚੱਲੇ ਸਿੱਖ ਧਰਮ ਨੇ ਰੋਮ ਰੋਮ ਟੋਲਿਆ ਮਾਂ ਗੁਜਰੀ ਦਾ ਸਿੱਖ ਧਰਮ ਨੇ ਰੋਮ ਰੋਮ ਟੋਲਿਆ ਮਾਂ ਗੁਜਰੀ ਦਾ ਠੰਡੇ ਬੁਰਜ ਵਿੱਚ ਠੰਡਾ ਸੀਨਾ ਹੋਇਆ ਮਾਂ ਗੁਜਰੀ ਦਾ ਠੰਡੇ ਬੁਰਜ ਵਿੱਚ ਠੰਡਾ ਸੀਨਾ ਹੋਇਆ ਮਾਂ ਗੁਜਰੀ ਦਾ ਧਰਮ ਦੀਆਂ ਨੀਹਾਂ ਵਿੱਚ ਪੱਤੇ ਭੀਮ ਪਵਾ ਦਿੱਤੇ
ਧਰਮ ਦੀਆਂ ਨੀਹਾਂ ਵਿੱਚ ਧਰਮ ਦੀਆਂ ਨੀਹਾਂ ਵਿੱਚ ਪੱਕੇ ਬੀਮ ਪਵਾ ਦਿੱਤੇ
ਇੱਟਾਂ ਨਹੀਂ ਕਟਵਾਈਆਂ ਗੋਡੇ ਹੀ ਕਟਵਾ ਦਿੱਤੇ ਧਰਮ ਦੀਆਂ ਨੀਹਾਂ ਵਿੱਚ ਪੱਕੇ ਭੀਮ ਪਵਾ ਦਿੱਤੇ ਇੱਟਾਂ ਨਹੀਂ ਕਟਵਾਈਆਂ ਗੋਡੇ ਹੀ ਕਟਵਾ ਦਿੱਤੇ ਦੇ ਕੇ ਸ਼ਹੀਦੀ ਲਾਲਾ ਮਨ ਮੋਲਿਆ ਮਾਂ ਗੁਜਰੀ ਦਾ ਦੇ ਕੇ ਸ਼ਹੀਦੀ ਲਾਲਾ ਮਨ ਮੋਲਿਆ ਮਾਂ ਗੁਜਰੀ ਦਾ ਠੰਡੇ ਬੁਰਜ ਵਿੱਚ ਠੰਡਾ ਸੀਨਾ ਹੋਇਆ ਮਾਂ ਗੁਜਰੀ ਦਾ ਠੰਡੇ ਬੁਰਜ ਵਿੱਚ ਠੰਡਾ ਸੀਨਾ ਹੋਇਆ ਮਾਂ ਗੁਜਰੀ ਦਾ
ਮਾਂ ਗੁਜਰ ਕੌਰ ਜੀ ਦਾ ਮਨ ਮੋਹ ਲਿਆ ਸਾਹਿਬਜ਼ਾਦਿਆਂ ਨੇ ਗੁਰੂ ਗੋਬਿੰਦ ਸਿੰਘ ਦੀ ਖੁਸ਼ੀ ਲੈ ਲਈ ਸਾਹਿਬਜ਼ਾਦਿਆਂ ਨੇ ਪਰ ਸਾਹਿਬਜ਼ਾਦਿਆਂ ਨੇ ਗੁਰੂ ਗੋਬਿੰਦ ਸਿੰਘ ਦੀ ਖੁਸ਼ੀ ਲਈ ਜੁਰਤ ਵਿਖਾ ਕੇ ਸੱਚ ਕਹਿ ਕੇ ਸੱਚ ਤੇ ਖੜ ਕੇ ਜੁਰਤ ਵਿਖਾਈ ਹੈ ਨਾ ਜਦੋਂ ਫਿਰ ਗੱਲ ਬਣੀ ਇਸ ਕਰਕੇ ਭਾਈ ਸੱਚ ਤੇ ਖੜੀਏ ਪਿਆਰ ਕਰੀਏ ਜੋ ਸਾਡੇ ਗੁਰੂ ਜੀ ਕਹਿੰਦੇ ਨੇ ਉਹਨੂੰ ਮੰਨੀਏ ਵੱਡੇ ਨਾਲ ਪਿਆਰ ਕਰੋ ਪਰਮਾਤਮਾ ਸਭ ਤੋਂ ਵੱਡਾ ਹੈ ਉਹ ਵੱਡਾ ਜਦੋਂ ਸੁਰਤ ਵਿੱਚ ਆਏਗਾ ਤੇ ਅਸੀਂ ਬੜੇ ਵੱਡੇ ਹੋ ਜਾਣਾ ਫਿਰ ਘਟਨਾਵਾਂ ਛੋਟੀਆਂ ਹੋ ਜਾਣਗੀਆਂ ਮੌਤ ਵੀ ਇੱਕ ਛੋਟੀ ਜਿਹੀ ਘਟਨਾ ਹੀ ਲੱਗੇਗੀ ਫਿਰ ਘਟਨਾਵਾਂ ਛੋਟੀਆਂ ਹੁੰਦੀਆਂ ਜ਼ਿੰਦਗੀ ਦੀਆਂ ਮੁਸ਼ਕਲਾਂ ਸਭ ਬੜੀਆਂ ਛੋਟੀਆਂ ਛੋਟੀਆਂ ਰਹਿ ਜਾਣਗੀਆਂ ਸੋ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪਾਂ ਜਿਨ੍ਹਾਂ ਜਿਨ੍ਹਾਂ ਵੀਰਾਂ ਭਰਾਵਾਂ ਭੈਣਾਂ ਨੇ ਅਜੇ ਤੱਕ ਖੰਡੇ ਦੀ ਪੌਲ ਪ੍ਰਾਪਤ ਨਹੀਂ ਕੀਤੀ ਅੰਮ੍ਰਿਤ ਨਹੀਂ ਛਕਿਆ ਜਿਨ੍ਹਾਂ ਨੇ ਉਹਨਾਂ ਸਾਰਿਆਂ ਵੀਰਾਂ ਭਰਾਵਾਂ ਨੂੰ ਬੇਨਤੀ ਹੈ ਵੀ ਤਿਆਰੀ ਕਰੀਏ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਨਾਮ ਲਿਖਾਓ ਤਿਆਰੀ ਕਰੋ ਪਹਿਲੀ ਬੇਨਤੀ ਤੇ ਇਹ ਵੀ ਗੁਰੂ ਜੀ ਜਾਣਗੇ ਫੇਰ ਚੱਲਾਂਗੇ ਪਹਿਲਾਂ ਨਹੀਂ ਜੀ ਉੱਠਣਾ ਕਿਸੇ ਨੇ ਕਿਰਪਾ ਕਰਕੇ ਜ਼ਰੂਰ ਧਿਆਨ 'ਚ ਰੱਖਿਓ ਗੱਲ ਪਹਿਲਾਂ ਨਹੀਂ ਉੱਠਣਾ ਜੋ ਕਿ ਗੁਰਦੁਆਰਾ ਸਾਹਿਬ ਮਹਿਰਾਜ ਬਸਤੀ ਕੱਲ ਨੂੰ ਅੰਮ੍ਰਿਤ ਸੰਚਾਰ ਹੋਣਾ ਹੈ ਗੁਰਦੁਆਰਾ ਸਾਹਿਬ ਮਹਿਰਾਜ ਬਸਤੀ ਸੂਏ ਦੇ ਉੱਪਰ ਹੈ ਗੁਰਦੁਆਰਾ ਨੇੜੇ ਪਸ਼ੂ ਮੰਡੀ ਹੈ ਉੱਥੇ ਨੇੜੇ ਮੰਡੀ ਹੈ ਪਸ਼ੂਆਂ ਵਾਲੀ ਉਹਦੇ ਨੇੜੇ ਗੁਰਦੁਆਰਾ ਹੈ ਜੀ ਸੂਏ ਦੇ ਉੱਪਰ ਮਹਿਰਾਜ ਬਸਤੀ ਕੱਲ ਜਿੱਥੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਜਿਹੜਿਆਂ ਵੀਰਾਂ ਨੇ ਜਿਹੜੀਆਂ ਭੈਣਾਂ ਨੇ ਅੰਮ੍ਰਿਤ ਛਕਣਾ ਹੈ ਉਹ ਤਿਆਰੀ ਕਰੋ ਬਜ਼ੁਰਗਾਂ ਨੂੰ ਬੇਨਤੀ ਹੈ ਬੱਚਿਆਂ ਨੂੰ ਬੇਨਤੀ ਹੈ ਸਾਰੇ ਆਪਾਂ ਦਾਖਲੇ ਲਈਏ ਐਡਮਿਸ਼ਨ ਲਈਏ ਪੜ੍ਹਾਈ ਸ਼ੁਰੂ ਕਰੀਏ ਵੱਧ ਤੋਂ ਵੱਧ ਅੰਮ੍ਰਿਤ ਛਕਣ ਵਾਸਤੇ ਮਨ ਬਣਾਓ ਵੱਡੀ ਗਿਣਤੀ ਵਿੱਚ ਤੁਸੀਂ ਆਏ ਹੋ ਕਿੰਨੇ ਉਤਸ਼ਾਹ ਨਾਲ ਆਏ ਹੋ ਆਓ ਜੀ ਪੜ੍ਹਾਈ ਪੜ੍ਹੀਏ ਆ ਜਿਹੜੀ ਸਾਹਿਬਜ਼ਾਦਿਆਂ ਨੇ ਪੜ੍ਹੀ ਸੀ ਸਕੂਲ ਦਾ ਪਤਾ ਤੇ ਲੱਗ ਗਿਆ ਨਾ ਹੁਣ ਆਪਾਂ ਕਿਤੇ ਨਿਆਣੇ ਨੂੰ ਦਾਖਲ ਕਰਾਉਣ ਜਾਂਦੇ ਆ ਬੱਚੇ ਨੂੰ ਤੇ ਸਟੈਂਡਰਡ ਵੇਖਦੇ ਆ ਸਕੂਲ ਦਾ ਆ ਸਟੈਂਡਰਡ ਵੇਖੋ ਸਕੂਲ ਦਾ ਜਿੱਥੇ ਸਾਹਿਬਜ਼ਾਦੇ ਪੜ੍ਹੇ ਸੀ ਜਿੱਥੇ ਭਾਈ ਮਨੀ ਸਿੰਘ ਜੀ ਪੜ੍ਹੇ ਸੀ ਜਿੱਥੇ ਬਾਬਾ ਦੀਪ ਸਿੰਘ ਵਰਗੇ ਪੜ੍ਹੇ ਐ ਜਿੱਥੇ ਭਾਈ ਤਾਰੂ ਸਿੰਘ ਵਰਗੇ ਪੜ੍ਹੇ ਐ ਤੇ ਆਓ ਆਪਾਂ ਇਸ ਸਕੂਲ ਦੇ ਸਟੂਡੈਂਟ ਬਣੀਏ ਦਾਖਲਾ ਲਈਏ ਦਾਖਲਾ ਲੈ ਕੇ ਫਿਰ ਪੜ੍ਹਾਈ ਸ਼ੁਰੂ ਕਰੀਏ ਵੱਧ ਤੋਂ ਵੱਧ ਅੰਮ੍ਰਿਤ ਛਕਣ ਵਾਸਤੇ ਵੀਰਾਂ ਭਰਾਵਾਂ ਨੂੰ ਭੈਣਾਂ ਨੂੰ ਬੇਨਤੀ ਹੈ ਜੀ ਜ਼ਰੂਰ ਜ਼ਰੂਰ ਮਨ ਬਣਾਓ ਐਡੀ ਦੂਰੋਂ ਦੂਰੋਂ ਆਪ ਆ ਰਹੇ ਹੋ ਤੇ ਕੱਲ ਅੰਮ੍ਰਿਤ ਸੰਚਾਰ ਗੁਰਦੁਆਰਾ ਸਾਹਿਬ ਦੇ ਵਿੱਚ ਹੋਏਗਾ ਅੰਮ੍ਰਿਤ ਸੰਚਾਰ ਦਾ ਟਾਈਮ 5 ਵਜੇ ਸ਼ਾਮ ਨੂੰ ਕੇਸੀ ਇਸ਼ਨਾਨ ਕਰਕੇ ਸਾਫ਼ ਵਸਤਰ ਪਾ ਕੇ ਕਕਾਰ ਚਾਰੇ ਮਿਲ ਜਾਣਗੇ ਉੱਥੇ ਪ੍ਰਾਪਤ ਕਰੋ ਤੇ ਵੱਧ ਤੋਂ ਵੱਧ ਅੰਮ੍ਰਿਤ ਛਕਣ ਵਾਸਤੇ ਵੀਰ ਭਰਾ ਭੈਣਾਂ ਮਨ ਬਣਾ ਕੇ ਗੁਰਦੁਆਰਾ ਸਾਹਿਬ ਵਿੱਚ ਪਹੁੰਚੋ ਦਾਖਲਾ ਲੈ ਲਈਏ ਫਿਰ ਆਹ ਪੜ੍ਹਾਈ ਪੜ੍ਹੀਏ ਆਹ ਪੜ੍ਹਾਈ ਹੈ ਜੀ ਜਿਹੜੀ ਅਸੀਂ ਪੜ੍ਹਨੀ ਹੈ ਅਸੀਂ ਦ੍ਰਿੜਤਾ ਲਿਆਉਣੀ ਹੈ ਆਪਣੇ ਆਪ ਵਿੱਚ ਸੱਚ ਤੇ ਤੁਰਨ ਦਾ ਸਾਨੂੰ ਚਾਅ ਪੈਦਾ ਹੋਵੇ ਅੰਦਰ ਸ਼ੌਂਕ ਪੈਦਾ ਹੋਵੇ ਸੋ ਗੁਰੂ ਸਾਹਿਬ ਸਾਡੇ ਸਾਰਿਆਂ ਤੇ ਕਿਰਪਾ ਕਰਨ ਮੈਂ ਬੇਨਤੀ ਕੱਲ ਕੀਤੀ ਸੀ ਕਿ 8:15 ਵਜੇ ਦੀਵਾਨ ਸ਼ੁਰੂ ਕਰਾਂਗੇ ਅੱਜ ਆਪਾਂ 8:15 ਹੀ ਸ਼ੁਰੂ ਕਰ ਲਿਆ ਸੀ ਆ ਕੇ ਤੇ ਕੱਲ ਨੂੰ ਜਿਹੜਾ ਦੀਵਾਨ ਹੈ 7:30 ਸ਼ੁਰੂ ਕਰਾਂਗੇ ਮੇਰੀ ਬੇਨਤੀ ਸਾਰੀ ਸੰਗਤ ਨੂੰ ਅੱਧਾ ਦੀਵਾਨ ਲੰਘ ਜਾਂਦਾ ਕਈ ਜਦੋਂ ਆਉਂਦੇ ਅੱਧਾ ਟਾਈਮ ਲੰਘ ਜਾਂਦਾ ਸੋ ਬੜੇ ਟਿਕਾ ਨਾਲ ਤੁਸੀਂ 2.5 ਘੰਟੇ ਟਿਕ ਕੇ ਬੈਠੇ ਹੋ ਕੱਲ ਕਿਰਪਾ ਕਰਿਓ 7:30 ਵਜੇ ਆਇਓ ਜੇ 7:30 ਆਓਗੇ ਫਿਰ 10 ਵਜੇ ਸਮਾਪਤੀ ਕਰ ਦਿਆਂਗੇ 10:15 ਤੱਕ ਸਮਾਪਤੀ ਹੋ ਜਾਏਗੀ 7:30 ਵਜੇ ਸ਼ੁਰੂ ਕਰ ਲਾਂਗੇ ਭਾਈ 7 ਵਜੇ ਜਥਾ ਸ਼ੁਰੂ ਕਰੇਗਾ 7 ਵਜੇ ਆ ਕੇ ਕਿਰਪਾ ਕਰਕੇ 7:15 ਵਜੇ ਤੱਕ ਸਾਰੇ ਆਓ ਕੱਲ ਦਾ ਦੀਵਾਨ ਇੱਕ ਬਾਕੀ ਰਹਿੰਦਾ ਹੈ ਵੇਲੇ ਨਾਲ ਕਿਰਪਾ ਕਰਕੇ ਆਇਓ ਤਾਂ ਜੋ ਵੇਲੇ ਨਾਲ ਸਮਾਪਤੀ ਹੋ ਸਕੇ 7:30 ਤੋਂ ਪਹਿਲਾਂ ਸਾਰਿਆਂ ਨੂੰ ਬੇਨਤੀ ਹੈ ਇਹ ਨਮਸਕਾਰ ਕਰਨ ਤੇ ਟਾਈਮ ਲੱਗ ਜਾਂਦਾ ਮੱਥਾ ਟੇਕਣ ਤੇ ਟਾਈਮ ਲੱਗ ਜਾਂਦਾ ਪਹਿਲਾਂ ਹੀ ਆ ਕੇ ਕਿਰਪਾ ਕਰਕੇ ਸਜਿਓ ਸੋ ਸਾਰੀ ਸੰਗਤ ਦਾ ਧੰਨਵਾਦ ਹੈ ਜਿਨ੍ਹਾਂ ਨੇ ਦੂਰੋਂ ਨੇੜਿਓਂ ਪਹੁੰਚ ਕੇ ਦਰਸ਼ਨ ਦਿੱਤੇ ਹੈ ਅੰਮ੍ਰਿਤ ਜ਼ਰੂਰ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਦਿਆਲ ਦਾਸ ਨੂੰ ਕਿਹਾ ਸੀ ਤੁਹਾਡੇ ਨੇੜੇ ਹੀ ਭੁੱਚੋ ਮੰਡੀ ਇੱਥੇ ਦੇ ਰਹਿਣ ਵਾਲਾ ਬਾਬੇ ਆਦਮ ਦੀ ਅੰਸ਼ ਬੰਸ਼ ਸੀ ਤੇ ਦਿਆਲ ਦਾਸ ਕਹਿੰਦਾ ਸੱਚੇ ਪਾਤਸ਼ਾਹ ਮੈਂ ਛਕਿਆ ਨਹੀਂ ਮੇਰਾ ਛਕੇ ਵਰਗਾ ਹੀ ਹੈ ਗੁਰੂ ਗੋਬਿੰਦ ਸਿੰਘ ਜੀ ਮੈਂ ਛਕਿਆ ਨਹੀਂ ਮੇਰਾ ਛਕੇ ਵਰਗਾ ਹੀ ਹੈ ਮੇਰਾ ਐਦਾਂ ਹੀ ਨਹੀਂ ਸਰਜੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਦਿਆਲ ਦਾਸਾ ਮੈਂ ਛਕਿਆ ਮੈਂ ਛਕਿਆ ਮੈਂ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਿਆ ਕਹਿੰਦਾ ਅੱਛਾ ਮਹਾਰਾਜ ਸਤਿਗੁਰੂ ਕਹਿੰਦੇ ਹਾਂ ਮੈਂ ਛਕਿਆ ਮੇਰਾ ਤੇ ਸਰਿਆ ਨਹੀਂ ਜੇ ਤੇਰਾ ਸਰਦਾ ਤੇ ਭਾਈ ਸਾਰ ਲੈ ਵੀਰੋ ਭਾਈਓ ਗੁਰੂ ਸਾਹਿਬ ਕਹਿੰਦੇ ਮੇਰਾ ਨਹੀਂ ਸਰਦਾ ਮੈਂ ਛਕਿਆ ਤੁਸੀਂ ਵੀ ਛਕੋ ਦਿਆਲਦਾਸ ਨੇ ਫਿਰ ਛਕਿਆ ਸੀ ਜੀ ਜੇ ਗੁਰੂ ਗੋਬਿੰਦ ਸਿੰਘ ਤਾਂ ਨਹੀਂ ਸਰਿਆ ਸਾਡਾ ਕਿਵੇਂ ਸਰੇਗਾ ਤਿਆਰੀ ਕਰੋ ਜੀ ਮਨ ਬਣਾਓ ਰੋਜ਼ ਰੋਜ਼ ਸਮਾਂ ਨਹੀਂ ਮਿਲਦਾ ਅੱਜ ਤੋਂ ਬਾਅਦ ਫਿਰ ਸਹਿਜ ਪਾਠ ਸ਼ੁਰੂ ਕਰੀਏ ਬੇੜੇ ਚਾੜ ਕੇ ਵੇਖੀਏ ਤਜਰਬਾ ਕਰਕੇ ਜਰਾ ਤਜਰਬਾ ਕਰ ਲਓ ਇੱਕ ਮਹੀਨਾ ਟਾਈਮ ਦੇ ਦਿਓ ਜੀ ਇੱਕ ਮਹੀਨਾ ਕੰਨਾਂ ਨਾਲ ਮਾੜਾ ਸੁਣਨਾ ਨਹੀਂ ਜੀਭ ਨਾਲ ਮਾੜਾ ਬੋਲਣਾ ਨਹੀਂ ਅੱਖਾਂ ਨਾਲ ਮਾੜਾ ਵੇਖਣਾ ਨਹੀਂ ਸਾਰਾ ਪਰਿਵਾਰ ਹੱਥਾਂ ਪੈਰਾਂ ਨਾਲ ਗਲਤ ਨਹੀਂ ਕਰਨਾ ਇਹ ਇੱਕ ਵਾਰੀ ਬੇੜੇ ਚਾੜੋ ਜਰਾ ਵੇਖਿਓ ਤਜਰਬਾ ਇੱਕ ਮਹੀਨਾ ਟਾਈਮ ਦੇ ਦਿਓ ਸਿਰਫ ਇੱਕ ਮਹੀਨਾ ਇੱਕ ਵਾਰੀ ਮਾੜਾ ਜਿਹਾ ਵੇਖੀਏ ਅੰਤਰ ਗੁਰਿਆ ਰਾਧਣਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਵੇਖਣਾ ਸਰਵਣੀ ਸੁਣਨਾ ਸਤਿਗੁਰ ਸੇਤੀ ਰਤਿਆਂ ਇੱਕ ਵਾਰੀ ਮਨ ਰੰਗੇਗਾ ਰੰਗਿਆ ਗਿਆ ਨਾ ਫਿਰ ਤਜਰਬਾ ਕਰਕੇ ਵੇਖ ਲੈ ਦਰਗਾਹ ਪਾਈਐ ਠਾਉ ਫਿਰ ਦਰਗਾਹ ਵਿੱਚ ਤੇਰੀ ਸੁਰਤ ਜੁੜੇਗੀ ਦਰਗਾਹ ਵਿੱਚ ਤੇਰੀ ਸੁਰਤ ਜਾਏਗੀ ਇੱਕ ਵਾਰੀ ਮਾੜਾ ਜਿਹਾ ਕੋਸ਼ਿਸ਼ ਕਰਕੇ ਵੇਖੋ ਇਸ ਕਰਕੇ ਕਿਰਪਾ ਕਰਕੇ ਇਹ ਬੇਨਤੀ ਨੂੰ ਧਿਆਨ 'ਚ ਰੱਖਿਓ ਅੰਮ੍ਰਿਤ ਛਕਣ ਵਾਸਤੇ ਮਨ ਜ਼ਰੂਰ ਬਣਾਓ ਸਾਰੀ ਸੰਗਤ ਦਾ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਹੈ ਇਹ ਵੀ ਬੇਨਤੀ ਹੈ ਵੀ ਜਿਹੜੀ ਸੰਗਤ ਨੂੰ ਤੁਸੀਂ ਲੈ ਕੇ ਜਾਣਾ ਨਾ ਸਮਾਪਤੀ ਤੋਂ ਬਾਅਦ ਵੀ ਟਰਾਲੀਆਂ ਧਿਆਨ ਨਾਲ ਲੈ ਕੇ ਜਾਇਓ ਇਕੱਠ ਬਹੁਤ ਜ਼ਿਆਦਾ ਹੈ ਬੱਚਿਆਂ ਦਾ ਖਿਆਲ ਰੱਖਿਓ ਜੀ ਗਹਿਣੇ ਸਾਂਭ ਕੇ ਰੱਖਿਓ ਭਾਈ ਰਸ਼ ਵਿੱਚ ਬਹੁਤ ਤਰ੍ਹਾਂ ਦੇ ਚੋਰ ਬੰਦੇ ਵੀ ਵਿੱਚ ਵਿਗੜੇ ਹੋਏ ਆ ਜਾਂਦੇ ਐ ਸ਼ਰਾਰਤੀ ਬੰਦੇ ਫੋਨ ਵਗੈਰਾ ਸਾਂਭ ਲਿਓ ਆਪਣੇ ਬਹੁਤ ਇਕੱਠ ਜ਼ਿਆਦਾ ਤਾਂ ਕਰਕੇ ਸਾਨੂੰ ਖਿਆਲ ਰੱਖਣਾ ਪੈਣਾ ਹੈ ਬਹੁਤ ਧਿਆਨ ਨਾਲ ਜਾਇਓ ਤੇ ਕੱਲ ਨੂੰ ਫਿਰ ਵੇਲੇ ਨਾਲ ਆਉਣ ਦੀ ਖੇਚਲ ਕਰਿਓ ਆ ਕੇ ਪ੍ਰਸ਼ਾਦਾ ਪਾਣੀ ਬਣਾਓ ਛਕੋ ਤੇ ਵੇਲੇ ਨਾਲ ਆ ਕੇ ਦੀਵਾਨ ਵਿੱਚ ਸਜੀਏ ਸਾਰੀ ਸੰਗਤ ਦਾ ਸਾਰੇ ਪ੍ਰਬੰਧਕਾਂ ਦਾ ਗੁਰੂ ਸਾਹਿਬ ਜੀ ਦਾ ਕੋਟਾਨ ਕੋਟਵਾਰ ਸ਼ੁਕਰ ਹੈ ਕੱਲ ਦੇ ਦੀਵਾਨ ਵਿੱਚ ਵੱਧ ਚੜ ਕੇ ਹਾਜ਼ਰੀਆਂ ਭਰੀਏ ਦੀਵਾਨ 'ਚ ਬੋਲਦਿਆਂ ਬੜੀਆਂ ਭੁੱਲਾਂ ਗਲਤੀਆਂ ਹੋਈਆਂ ਹੋਣਗੀਆਂ ਜੀ ਕਿਰਪਾ ਕਰਕੇ ਬਖਸ਼ ਲੈਣਾ ਆਨੰਦ ਸਾਹਿਬ 'ਚ ਗੱਜ ਕੇ ਬੋਲੋ ਅੰਮ੍ਰਿਤ ਛਕਣ ਵਾਲੇ 6 ਵਜੇ ਪਹੁੰਚ ਜਿਓ ਭਾਈ ਜਿਨ੍ਹਾਂ ਨੇ ਅੰਮ੍ਰਿਤ ਛਕਣਾ 5 ਵਜੇ ਟਾਈਮ ਹੈ ਵੈਸੇ ਤੇ ਹੱਦ 6 ਵਜੇ ਤੱਕ ਅੰਮ੍ਰਿਤ ਛਕਣ ਵਾਲੇ ਆ ਜਾਣ ਤਾਂ ਜੋ ਵੇਲੇ ਨਾਲ ਫਿਰ ਸੰਪੂਰਨਤਾਈ ਹੋ ਸਕੇ ਗੁਰੂ ਜੀ ਜਾਣਗੇ ਫਿਰ ਚੱਲਦੇ ਆ ਭਾਈ ਗੁਰੂ ਜੀ ਜਾਣਗੇ ਫਿਰ ਚੱਲਦੇ ਆ ਬਸ ਥੋੜਾ ਚਿਰ ਟਿਕਾ ਰੱਖਿਓ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਾਇਆ ਮੇਰੀ ਮਾਏ ਸਤਿਗੁਰ ਮੈਂ ਰਾਵਰਤਨ ਪਰਵਾਰ ਪਰੀਆਂ ਸ਼ਬਦ ਦਾ ਬਣਿਆ ਤੂੰ ਤਵਾ ਹੋ ਹਰੀ ਤੇਰਾ ਤਨ ਦੀ ਵਸਾਇਆ ਹੈ ਨਾਨਕਾ ਨਾ ਤੂੰ ਹੋਆ ਸਤਿਗੁਰੂ ਮੈਂ ਪਾਇਆ ਤੇ ਮਨ ਮੇਰੇ ਆਪੂ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਤਿਗੁਰ ਅੰਗੀਕਾਰੋ ਹਰੇ ਤੇਰਾ ਕਾਰਜ ਸਭ ਸਵਾਇਆ
ਸ਼ਬਦ ਹਰ ਸ਼ਾਮ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਗੁਰਬਾਣ ਕੀ ਸਾਗੁਰ ਹੈ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸ਼ਬਦ ਰਾਜੇ ਕਲਾਰੀਆ ਪੰਚ ਰੂਪਾਸ ਕੀਤੇ ਕਾਲ ਕੰਤ ਕੁਮਾਰਿਆ ਕਰਮ ਪਾਇਆ ਸੁਖ ਜਨ ਕੌਸੇ ਨਾਮ ਹਰ ਕਹਿ ਲਾਜੇ ਅਨੰਦ ਸੁਣੋ ਵੱਡ ਭਾਗੀ ਹੋ ਸਜਨ ਮਨੋਰ ਕਸੂਰ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਦਸੇ ਪੂਰੇ ਗੁਰਖੇ ਚਾਰੇ ਗੁਰ ਰਹਿਆ ਭਰਪੂਰ ਕਰਨ ਲਾਗੇ ਵਾਗੇ ਅਨਹਦ ਪੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਜੀ ਜੈ ਤਸਰੀ ਮਹੱਲਾ ਪੰਜਵਾ ਕੋਈ ਜਾਨੋ ਹਰ ਸਿਉਂ ਦੇਵੇ ਜੋਰ ਚਰਨ ਗਹੋ ਬਕੋ ਸੁਭ ਰਸਨਾ ਦੀਜੇ ਪ੍ਰਾਨ ਅਕੋਰ ਕੋਈ ਜਾਨੋ ਹਰ ਸਿਉਂ ਦੇਵੇ ਜੋਰ ਚਰਨ ਗਹੋ ਬਕੋ ਸੁਭ ਰਸਨਾ ਦੀਜੇ ਪ੍ਰਾਨ ਅਕੋਰ ਰਹਾਉ ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਚੇ ਸੁਦਾ ਸੰਜੋਰ ਇਆ ਰਸ ਮਹਿ ਮਗਨ ਹੋਤ ਕਿਰਪਾ ਤੇ ਮਹਾ ਬਿਖਿਆ ਤੇ ਤੋਰ ਆਇਓ ਸ਼ਰਣ ਦੀਨ ਦੁੱਖ ਭੰਜਨ ਚਿਤਵੋ ਤੁਮਰੀ ਔਰ ਅਪਹਿ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਛੋਰ ਆਇਓ ਸ਼ਰਨ ਦੀਨ ਦੁੱਖ ਪੰਜਨ ਚਿਤਵੋ ਤੁਮਰੀ ਔਰ ਅਪਹਿ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਛੋਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।